ایشنٹ وزٹ کرو.
سن رہے ہو اپنا ہرمن ریڈیو 24 گھنٹے 7 دن آسٹریلیا دا پہلا پنجابی ریڈیو ہرمن ریڈیو 24 گھنٹے 7 دن.
ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਜੀ? ਸਿਹਤਾਂ ਠੀਕ ਠਾਕ ਨੇ ਜੀ? ਪ੍ਰੋਗਰਾਮ ਲੈ ਕੇ ਤੁਹਾਡਾ ਭਰਾ ਮਨਦੀਪ ਸਿੰਘ ਢਿੱਲੋਂ ਆ ਗਿਆ ਜੀ ਹਰਮਨ ਸਟੂਡੀਓ. ਹਰਮਨ ਸਟੂਡੀਓ ਦੇ ਨਾਲ ਜੁੜੇ ਹੋਏ ਹੋ, ਹਰਮਨ ਰੇਡੀਓ ਦੇ ਨਾਲ ਜੁੜੇ ਹੋਏ ਸਾਰੇ ਸੱਜਣਾ ਮਿੱਤਰਾਂ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ. ਇਸਤਕਬਾਲ ਜੀਆਂ ਨੂੰ ਕਰਦੇ ਹਾਂ ਜੀ ਪ੍ਰੋਗਰਾਮ ਚ. ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨ ਦੇ ਲਈ ਅਸੀਂ ਪਹੁੰਚ ਚੁੱਕੇ ਜੀ. ਮੈਂ ਤੇ ਹੈ ਹੀ ਹੈ ਮੇਰੇ ਨਾਲ ਮੇਰਾ ਭਰਾ ਪਾਲਾ ਬੈਂਸ ਭਾਜੀ. ਹੁਣ ਮੈਂ ਬੈਂਸ ਕਵਾਂਗੇ, ਚਾਲ ਸਾਹਿਬ ਕਵਾਂਗੇ?
ਬੈਂਸ ਸੀਗਾ
ਨਹੀਂ ਭਾਜੀ, ਚਾਲ ਚਾਲ ਹੀ ਹੁੰਦੇ ਨੇ. ਪਾਲਾ ਚਾਲ ਭਾਜੀ ਸਾਡੇ ਨਾਲ, ਜਸਪਾਲ ਸਿੰਘ ਚਾਲ ਪਿੰਡ ਮਾਲੂਪੁਰ ਤੋਂ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਬਹੁਤ ਬਹੁਤ ਸਵਾਗਤ ਜੀ. ਇਹਨੂੰ ਵੀ ਕਰਦੇ. ਹੋਰ ਸੁਣਾਓ ਪਾਲਾ ਭਾਜੀ, ਠੀਕ ਆ? ਦਿਨ ਕਿੱਦਾਂ ਦੇ ਬੀਤ ਰਹੇ ਨੇ?
ਬਹੁਤ ਵਧੀਆ ਜੀ, ਸਾਰਿਆਂ ਸਰੋਤਿਆਂ ਨੂੰ ਵੀ, ਸਾਰਿਆਂ ਨੂੰ ਵੈਲਕਮ ਜੀ.
ਜੀ ਆਇਆਂ ਨੂੰ ਕਹਿੰਦੇ ਅੱਜ ਰਿਕਵੈਸਟ ਐਟ ਦੀ ਰੇਟ
ਹਰਮਨ ਰੇਡੀਓ.com.
ਤੇ ਤੁਸੀਂ ਸਾਨੂੰ ਈਮੇਲ ਕਰਨੀ ਹੈ, ਤੇ ਐਪ ਕਿਹੜੀ? ਟੈਲੀਗ੍ਰਾਮ.
ਟੈਲੀਗ੍ਰਾਮ ਵੀ ਭੇਜ ਸਕਦੇ ਆ
ਹਰਮਨ ਰੇਡੀਓ ਲਿਖ ਕੇ ਸਰਚ ਕਰਕੇ. ਹੌਲੀ ਹੌਲੀ ਪਾਲੇ ਭਾਜੀ ਨੂੰ ਮੈਂ ਸਿਖਾ ਦੇਣਾ, ਅਸੀਂ ਦੋਵਾਂ ਨੇ ਫਿਰ ਹੌਲੀ ਹੌਲੀ ਉੱਧਰ ਧੁੰਮੀਆਂ ਪਾਉਣੀਆਂ ਪੂਰੀਆਂ. ਤਾਏ ਨੇ ਆਪਣਾ ਪ੍ਰੋਗਰਾਮ ਕੱਲ ਸੁਣਿਆ ਸੀ ਤਾਇਆ ਕਹਿੰਦਾ ਤੁਸੀਂ ਕਮਲ ਕੁਮਲ ਜਿਹਾ ਮਾਰ ਕੇ ਆ ਜਾਂਦੇ ਓਹਨੂੰ ਪਤਾ ਲੱਗ ਗਿਆ ਸੀ ਉਹ ਕਹਿੰਦਾ ਸੋਚ ਕੇ ਬੋਲਿਆ ਕਰੋ ਮੈਂ ਕਿਹਾ ਜੀ ਅਸੀਂ ਤੇ ਕੁਝ ਗਲਤ ਕਿਹਾ ਹੀ
ਨਹੀਂ
ਕਹਿੰਦੇ ਚੰਗਾ ਲੱਗਾ ਕਿ ਤੁਸੀਂ ਜਿਹੜੀ ਮਾਫ਼ੀ ਮੰਗੀ ਆ ਬੰਦਾ ਮਾਫ਼ੀ ਮੰਗ ਲਿਆ ਤੇ ਉਹਦੇ ਨਾਲ ਵੱਡਾ ਹੋ ਜਾਂਦਾ ਛੋਟਾ ਨੀ ਹੁੰਦਾ ਬਾਕੀ ਇਹ ਗੱਲ ਆ ਕਿ ਚੰਗੀ ਗੱਲ ਆ ਤਾਇਆ ਸੁਣਦਾ ਸਾਨੂੰ ਫੀਡਬੈਕ ਵੀ ਨਾਲ ਦੀ ਨਾਲ ਦਿੰਦਾ ਵੈਸੇ ਕੱਲਾ ਤਾਇਆ ਨੀ ਸੁਣਦਾ ਬਾਕੀ ਵੀ ਸੁਣਦੇ ਨੇ ਤਾਈ ਵੀ ਸੁਣਦੀ ਆ ਲੋਲੀ ਤਾਇਆ ਵੀ ਸੁਣਦਾ ਵਾ ਸੁੱਖੋ ਤਾਈ ਵੀ ਇਸ ਵੇਲੇ ਸੁਣ ਰਹੇ ਹੋਣਗੇ ਮੈਨੂੰ ਲੱਗਦਾ ਉਹਨਾਂ ਨੂੰ ਵੀ ਆਪਾਂ ਜੀ ਆਇਆਂ ਨੂੰ ਕਹਿ ਦਿੰਦੇ ਜੀ ਤਾਇਆ ਜੀ ਨੂੰ ਬਹੁਤ ਸਾਰਾ ਅਸੀਂ ਮਿਸ ਕਰਦੇ ਪਏ ਤੇ ਪਿਆਰੇ ਦੋਸਤੋ ਤੁਸੀਂ ਸਾਨੂੰ ਯਾਦ ਕਰਦੇ ਹੋਵੋਗੇ ਉਮੀਦ ਅਸੀਂ ਇਹੀ ਕਰਦੇ ਹਾਂ ਇੰਤਜ਼ਾਰ ਕਰਦੇ ਹੋਵੋਗੇ ਸ਼ੋਅ ਦਾ ਤੇ ਗੀਤ ਸੋਹਣੇ ਸੋਹਣੇ ਅਸੀਂ ਪ੍ਰੋਗਰਾਮ ਦੇ ਵਿੱਚ ਸੁਣਾਉਣੇ ਨੇ ਸ਼ੁਰੂਆਤ ਕਰਦੇ ਇਹਨਾਂ ਖੂਬਸੂਰਤ ਗੀਤਾਂ ਦੇ ਨਾਲ ਫਿਰ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੁੰਦੇ ਹਾਂ ਸੋਹਣੀਆਂ ਸੋਹਣੀਆਂ ਗੱਲਾਂ ਲੈ ਕੇ ਕੁਝ ਜਾਣਕਾਰੀਆਂ ਵੀ ਅੱਜ ਸਾਂਝੀਆਂ ਕਰਾਂਗੇ ਤੁਹਾਡੇ ਨਾਲ
ਬਚਪਨ ਚਲਾ ਗਿਆ ਤੇ ਜਵਾਨੀ ਚਲੀ ਗਈ ਹੋ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਹੋ ਕਦੇ ਦੀ ਫਿਰਦੀ ਬੀਬੀ ਥਲੀਆਂ ਦੀ ਸਸਤੀ ਲੈ ਲੋ ਦਰਜਣ ਕੇਲੇ ਫਲੀਆਂ ਦੀ ਕੇਲੇ ਫਲੀਆਂ ਦੀ ਕੁੜਤੀ ਕੌਣ ਦੁਆਵੇ ਕੁੜਦੀਆਂ ਡਲੀਆਂ ਦੀ ਕੁੜਤੀ ਕੌਣ ਦੁਆਵੇ ਕੁੜਦੀਆਂ ਡਲੀਆਂ ਦੀ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਵਗਦੀਆਂ ਨਲੀਆਂ ਦੀ ਹੁਣ ਵੀ ਹਾਸੀ ਆਉਂਦੀ ਵਗਦੀਆਂ ਨਲੀਆਂ ਦੀ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਪੂਛਾ ਫੜ ਕੇ ਤਾਰੀ ਲਾਉਣ ਦੀਆਂ ਮੱਝਾਂ ਦੀਆਂ ਪੂਛਾ ਫੜ ਕੇ ਤਾਰੀ ਲਾਉਣ ਦੀਆਂ ਕੌਣ ਭੁਲਾਓ ਗੱਲਾਂ ਯਾਰੀ ਲਾਉਣ ਦੀਆਂ ਕਦ ਰੁੱਤ ਆ ਕੇ ਤੁਰ ਗਈ ਕੱਚੀਆਂ ਕਲੀਆਂ ਦੀ ਕਦ
ਰੁੱਤ ਆ ਕੇ ਤੁਰ ਗਈ ਕੱਚੀਆਂ ਕਲੀਆਂ ਦੀ ਮੁੜ ਮੁੜ ਯਾ ਸਤਾਵੇ ਪਿੰਡ ਦੀਆਂ ਕਲੀਆਂ ਦੀ ਪਿੰਡ ਦੀਆਂ ਕਲੀਆਂ ਦੀ ਪਿੰਡ ਦੀਆਂ ਕਲੀਆਂ ਦੀ ਮੁਕਾ ਗਿਆ ਨਵੀਆਂ ਕਲੀਆਂ ਦੀ ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ ਮੁੜ ਮੁੜਿਆ ਸਤਾਵੇ ਪਿੰਡ ਦੀਆਂ ਕਲੀਆਂ ਦੀ ਪਿੰਡ ਦੀਆਂ ਕਲੀਆਂ ਦੀ ਪਿੰਡ ਦੀਆਂ ਕਲੀਆਂ ਦੀ ਕਲੀਆਂ ਦੀ ਪਿੰਡ ਦੀਆਂ 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 ਕਲੀਆਂ ਦੀ
ਇਹ ਸੋਹਣੇ ਸੋਹਣੇ ਗੀਤ ਤੁਸੀਂ ਸੁਣੇ ਜੀ ਇਸ ਵੇਲੇ ਇਦੋਂ ਵੀ ਖੂਬਸੂਰਤ ਗੀਤ ਹੋਰ ਸੁਣਾਵਾਂਗੇ ਤੁਹਾਨੂੰ ਨਾਲ ਦੀ ਨਾਲ ਜਾਣਕਾਰੀਆਂ ਜ਼ਰੂਰ ਦੇਣ ਦਾ ਵਾਅਦਾ ਕੀਤਾ ਸੀ ਜਾਣਕਾਰੀਆਂ ਵੀ ਪਾਲੇ ਭਾਜੀ ਆਪਾਂ ਦੇਣੀਆਂ ਅੱਛਾ ਕਈ ਵਾਰ ਆਪਾਂ ਹੱਥ ਦਿਖਾਉਂਦੇ ਹਾਂ ਕੁੰਡਲੀਆਂ ਦਿਖਾਉਂਦੇ ਹਾਂ ਪੱਤਰੀਆਂ ਖਲਵਾਉਂਦੇ ਹਾਂ ਕਿ ਸਾਡਾ ਭਵਿੱਖ ਕਿਸ ਤਰ੍ਹਾਂ ਦਾ ਹੋਏਗਾ
ਹਨਾ
ਪਿੱਛੇ ਜਿਹਾ ਗੱਲ ਵੀ ਕੱਲ ਕੀਤੀ ਸੀ ਜਨਾਗਰ ਸਾਹਿਬ ਨੇ ਕਿ ਉਹ ਪੰਡਤਾਂ ਨੂੰ ਪੁੱਛਣ ਚਾਹੀਦਾ ਜਿਨ੍ਹਾਂ ਨੇ ਇਹ ਕਿਹਾ ਸੀ ਕਿ 2020 ਦੇ ਵਿੱਚ ਤੁਹਾਡਾ ਬਹੁਤ ਵਧੀਆ ਹੋਏਗਾ ਉਹਨਾਂ ਨੇ ਕਿਉਂ ਨਹੀਂ ਦੱਸਿਆ ਕੋਰੋਨਾ ਵਾਇਰਸ ਦੇ ਬਾਰੇ ਭਵਿੱਖ ਕੋਈ ਵੀ ਨਹੀਂ ਦੱਸ ਸਕਿਆ ਪਰ ਕੁਝ ਐਸੇ ਛੋਟੇ ਛੋਟੇ ਸੰਕੇਤ ਮਿਲਦੇ ਨੇ ਜਾਂ ਇਸ ਤਰ੍ਹਾਂ ਦਾ ਸਾਨੂੰ ਸੁਣਨ ਨੂੰ ਮਿਲਦਾ ਨਾ ਜਿਨ੍ਹਾਂ ਨੇ ਭਵਿੱਖ ਦੇ ਬਾਰੇ ਵੀ ਕੁਝ ਦੱਸਿਆ ਬਹੁਤ ਘੱਟ ਲੋਕ ਜਾਣਦੇ ਹੋਣਗੇ ਇੱਕ ਕਾਰਟੂਨ ਆਉਂਦਾ ਉਹਦਾ ਨਾਮ ਹੈਗਾ ਵਾ ਸਿਮਸਨ ਸਿਮਸਨ ਜਿਹੜਾ ਕਾਰਟੂਨ ਹੈ SIMPSON ਸਿਮਸਨ ਇਹ ਕਾਰਟੂਨ ਐਸਾ ਜਿਹਨੇ ਬਹੁਤ ਸਾਰੀਆਂ ਭਵਿੱਖ ਦੀਆਂ ਜਿਹੜੀਆਂ ਗੱਲਾਂ ਪਹਿਲਾਂ ਹੀ ਦੱਸ ਦਿੱਤੀਆਂ ਨੇ ਉਹਨਾਂ ਨੇ 16 ਸਾਲ ਪਹਿਲਾਂ ਦੱਸਤਾ ਸੀ ਕਿ ਡੋਨਲਡ ਟਰੰਪ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਬਣੂਗਾ ਜਾਂ ਉਹਨਾਂ ਨੇ ਕੋਰੋਨਾ ਵਾਇਰਸ ਬਾਰੇ ਵੀ ਪਹਿਲਾਂ ਹੀ ਦੱਸ ਦਿੱਤਾ ਰੋਬੋਟ ਕੀ ਕਰੂਗਾ ਵਰਚੁਅਲ ਰਿਐਲਿਟੀ ਬਹੁਤ ਸਾਰੀਆਂ ਪ੍ਰੈਡਿਕਸ਼ਨਾਂ ਉਸ ਸ਼ੋਅ ਦੇ ਵਿੱਚ ਹੈਗੀਆਂ ਨੇ ਜਿਹੜਾ ਬਹੁਤ ਪੁਰਾਣਾ ਸ਼ੋਅ ਆ ਜੋ ਅੱਜ ਚੀਜ਼ਾਂ ਡਿਵੈਲਪ ਹੋਈਆਂ ਨੇ ਕੁਝ ਐਸੀਆਂ ਉਹਨਾਂ ਨੇ ਆਪਣੇ ਸ਼ੋਅ ਦੇ ਵਿੱਚ ਪਹਿਲਾਂ ਹੀ ਦਿਖਾਤੀਆਂ ਸੀ ਮੇਰਾ ਯਕੀਨ ਨਹੀਂ ਆਉਂਦਾ ਪਿਆਰੇ ਦੋਸਤੋ ਤੁਸੀਂ ਗੂਗਲ ਤੇ ਸਰਚ ਜ਼ਰੂਰ ਕਰਿਓ ਜਾਂ ਯੂਟਿਊਬ ਤੇ ਸਰਚ ਕਰਿਓ ਸਿਮਸਨ ਲਿਖ ਕੇ SIMPSON ਸਿਮਸਨ ਲਿਖੋਗੇ ਨਾ ਤੁਹਾਨੂੰ ਸਾਰੀਆਂ ਜਾਣਕਾਰੀਆਂ ਇਹਦੇ ਬਾਰੇ ਮਿਲ ਜਾਣੀਆਂ ਬਹੁਤ ਸਾਰੇ ਇਹ ਕਹਿੰਦੇ ਨੇ ਕਿ ਇਸ ਜਿਹੜੇ ਸ਼ੋਅ ਦਾ ਲਿਖਾਰੀ ਆ ਉਹ ਭਵਿੱਖ ਤੋਂ ਆਇਆ ਸੀ ਸ਼ਾਇਦ ਉਹਨੂੰ ਪਹਿਲਾਂ ਪਤਾ ਸੀ ਆਹ ਕੁਝ ਹੋਣਾ ਇਹ ਤਾਂ ਹੁਣ ਰੱਬ ਜਾਣਦਾ ਭਵਿੱਖ ਤੋਂ ਆਇਆ ਸੀ ਕਿ ਜਾਂ ਉਹਦੀ ਇਮੈਜੀਨੇਸ਼ਨ ਹੀ ਇੰਨੀ ਸੀ ਕਿ ਉਹਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ ਚ ਆਹ ਵੀ ਚੀਜ਼ਾਂ ਹੋਣਗੇ ਇਹ ਤੁਸੀਂ ਜ਼ਰੂਰ ਦੱਸਿਓ ਜੀ ਕੀ ਕਾਰਨ ਹੋ ਸਕਦਾ ਅਸੀਂ ਤੇ ਤੁਹਾਨੂੰ ਇਹ ਦੱਸ ਦਿੱਤਾ ਕਿ ਇੱਦਾਂ ਦਾ ਇੱਕ ਸ਼ੋਅ ਹੈਗਾ ਬੱਚਿਆਂ ਨੂੰ ਜਿਹੜਾ ਭਵਿੱਖ ਦੱਸਦਾ ਤੇ ਬਾਕੀ ਵੈਸੇ ਕਹਿੰਦੇ ਹੁੰਦੇ ਆ ਕਿ ਜੇ ਤੁਹਾਡਾ ਵਰਧਮਾਨ ਜੋ ਆ ਉਹੀ ਤੁਹਾਡਾ ਭਵਿੱਖ ਵੀ ਉਸੇ ਤਰੀਕੇ ਦਾ
ਹੋਣਾ ਹੱਥ ਵਿੱਚ ਆ ਜੇ ਚੰਗਾ ਸੋਚਾਂਗੇ ਚੰਗੀ ਸੋਚ ਮੰਨੇ ਆ
ਜੀ ਮਾੜੇ ਕੰਮ ਦਾ ਵੈਸੇ ਵੀ
ਨਤੀਜਾ
ਮਾੜਾ ਹੀ ਹੁੰਦਾ
ਚੰਗਾ ਸੋਚੋ ਚੰਗਾ ਕੰਮ ਕਰੋ ਸੋਚ ਵਧੀਆ ਰੱਖੋ
ਚੰਗਾ ਖਾਓ ਚੰਗਾ ਪਹਿਨੋ ਚੰਗਾ ਬੋਲੋ ਚੰਗਿਆਂ ਦੇ ਵਿੱਚ ਰਹੋ ਚੰਗੀਆਂ ਗੱਲਾਂ ਨੂੰ ਹੀ ਸੁਣੋ ਤੇ ਚੰਗੇ ਚੰਗੇ ਗੀਤ ਵੀ ਸੁਣੋ ਜੀ ਚੰਗੇ ਚੰਗੇ ਗੀਤਾਂ ਤੋਂ ਗੱਲ ਯਾਦ ਆਈ ਆ ਜੀ ਹੁਣ ਤੁਹਾਨੂੰ ਅਸੀਂ ਹੋਰ ਬਿਹਤਰੀਨ ਚੰਗੇ ਚੰਗੇ ਗੀਤ ਸੁਣਾਵਾਂਗੇ ਟੀਟੂ ਭਾਜੀ ਨੂੰ ਮੈਂ ਬੇਨਤੀ ਕਰਦਾ ਕਿ ਐਸੇ ਖੂਬਸੂਰਤ ਗੀਤ ਸੁਣਾਓ ਜਿਨ੍ਹਾਂ ਤੋਂ ਸਰੋਤਿਆਂ ਨੂੰ ਬੜਾ ਕੁਝ ਸਮਝਣ ਦਾ ਸਿੱਖਣ ਦਾ ਜਾਂ ਪੁਰਾਣੀਆਂ ਗੱਲਾਂ ਯਾਦ ਕਰਨ ਦਾ ਮੌਕਾ ਜ਼ਰੂਰ ਮਿਲੇ ਜੀ ਲਓ ਫਿਰ ਇਹਨਾਂ ਗੀਤਾਂ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਜੁੜਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਇੱਕ ਨਵੀਂ ਜਾਣਕਾਰੀ ਦੇ ਨਾਲ
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਸਤਾਉਂਦੀ ਰਹਿੰਦੀ ਆ ਤੇਰੀ ਰਾਤਾਂ ਨੂੰ, ਚੁੰਮਦਾ ਪੈੜਾਂ ਤੇਰੀਆਂ ਪਰਬਾਤਾਂ ਨੂੰ। ਵੰਗ ਸਤਾਉਂਦੀ ਰਹਿੰਦੀ ਆ ਤੇਰੀ ਰਾਤਾਂ ਨੂੰ, ਚੁੰਮਦਾ ਪੈੜਾਂ ਤੇਰੀਆਂ ਪਰਬਾਤਾਂ ਨੂੰ। ਤੋੜ ਦੇਣਾ ਦਿਲ ਕਹਿੰਦਾ ਇਸ਼ਕ ਦੀਆਂ ਜ਼ਾਤਾਂ ਨੂੰ, ਤੇਰੇ ਤੇ ਮਰਦਾ ਮੁੰਡਾ ਅੰਮ੍ਰਿਤਸਰੀਆ, ਤੇਰੇ ਤੇ ਮਰਦਾ ਮੁੰਡਾ ਅੰਮ੍ਰਿਤਸਰੀਆ। ਜਾ ਰਹਿੰਦਾ ਸੌ ਲੱਗੇ ਮੈਨੂੰ ਰੱਬ ਦੀ, ਹੁਸਨ ਬਥੇਰਾ ਫਿਰਦਾ ਜਗ ਤੇ ਤੇਰੇ ਜਈ ਨਹੀਂ ਲੱਭਦੀ। ਬਿਨ ਪੀਤੇ ਹਾਂ ਨਸ਼ਾ ਜਾ ਰਹਿੰਦਾ ਸੌ ਲੱਗੇ ਮੈਨੂੰ ਰੱਬ ਦੀ, ਹੁਸਨ ਬਥੇਰਾ ਫਿਰਦਾ ਜਗ ਤੇ ਤੇਰੇ ਜਈ ਨਹੀਂ ਲੱਭਦੀ। ਦਿਲ ਅਣ ਜਾਣਾ ਰਹਿੰਦਾ ਸੱਚੀ ਡਰਦਾ ਏ, ਹੱਥੋਂ ਵੱਧ ਕੇ ਪਿਆਰ ਜੋ ਤੈਨੂੰ ਕਰਦਾ ਏ। ਵੇਖਾ ਨਾ ਜਦ ਤੈਨੂੰ ਨੈਣਾ ਦਾ ਨਹੀਂ ਸਰਦਾ, ਤੇਰੇ ਤੇ ਮਰਦਾ ਮੁੰਡਾ ਅੰਮ੍ਰਿਤਸਰੀਆ, ਤੇਰੇ ਤੇ ਮਰਦਾ ਅੰਮ੍ਰਿਤਸਰੀਆ। ਕਾਤਿਲ ਤੇਰੇ ਨੈਣ ਸੋਹਣੀਏ ਆਸ਼ਿਕ ਪਾਗਲ ਕਰ ਗਏ, ਨਾ ਲੜਦੇ ਰੱਬ ਦੇ ਨਾਂ ਵੀ ਲੜ ਗਏ। ਕਾਤਿਲ ਤੇਰੇ ਨੈਣ ਸੋਹਣੇ ਆਸ਼ਿਕ ਪਾਗਲ ਕਰ ਗਏ, ਲੋਕ ਪਿਆਰ ਲਈ ਜੱਗ ਨਾ ਲੜਦੇ ਰੱਬ ਦੇ ਨਾਂ ਵੀ ਲੜ ਗਏ। ਚੂੜਾ ਪਾਉਣਾ ਤੇਰੇ ਨੀ ਮੇਰੇ ਨਾਂ ਵਾਲਾ, ਦੇਖੀ ਕਿਧਰੇ ਲਾਣਾ ਜਾਵੀਂ ਤੂੰ ਡਾਲਾ। ਤੈਨੂੰ ਪਾਉਣ ਲਈ ਅੜੀਏ ਮੇਰਾ ਦਿਲ ਏ ਕਾਲਾ, ਤੇਰੇ ਤੇ ਮਰਦਾ ਮੁੰਡਾ ਅੰਮ੍ਰਿਤਸਰੀਆ, ਤੇਰੇ ਤੇ ਮਰਦਾ ਮੁੰਡਾ ਅੰਮ੍ਰਿਤਸਰੀਆ। ਤੂੰ ਖੂਨ ਚ ਅਲੜੇ ਰਚ ਗਈ, ਕਦ ਦੇ ਅਲੜੇ ਮਰ ਮੁੱਕ ਜਾਂਦੇ ਤੇਰੇ ਲਈ ਰੂਹ ਬਚ ਗਈ। ਨੱਚ ਗਈ ਕਦ ਦੇ ਅਲੜੇ ਮਰ ਮੁੱਕ ਜਾਂਦੇ ਤੇਰੇ ਲਈ ਰੂਹ ਬਚ ਗਈ ਗਿਣਦਾ ਰਹਿੰਦਾ ਹੁਣ ਤਾਂ ਰਾਤੀ ਤਾਰੇ ਨੀ ਤੇਰੇ ਨਾਂ ਲਿਖਵਾ ਤੇ ਜਾ ਮੈਂ ਸਾਰੇ ਨੀ ਤੁਰ ਨਾ ਜਾ ਬੁੜੇ ਅੜੀਏ ਅੱਲੜ ਖਾਬ ਕਵਾਰੇ ਤੇਰੇ ਤੇ ਮਰਦਾ ਮੁੰਡਾ ਅੰਬਰਸਰੀਆ ਤੇਰੇ ਤੇ ਮਰਦਾ ਮੁੰਡਾ ਅੰਬਰਸਰੀਆ
ਦਿਲ ਕੀ ਨਾ ਸੁਣ ਯੇ ਤੁਮੇ ਫਕੀਰ ਕਰ ਦੇਗਾ ਸਾਕੀ ਯੇ ਜੋ ਉਦਾਸ ਬੈਠਾ ਹੈ ਨਵਾਬ ਥਾ ਕਵੀ ਜੀ ਪਿਆਰੇ ਇਸ ਬਹੁਤ ਹੀ ਪਿਆਰੇ ਸ਼ੇਰ ਦੇ ਨਾਲ ਇੱਕ ਵਾਰੀ ਫਿਰ ਤੋਂ ਜੀ ਆਇਆਂ ਨੂੰ ਕਰਦੇ ਜੀ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਹਰਮਨ ਸਟੂਡੀਓ ਦੇ ਨਾਲ ਤੁਹਾਡਾ ਵੀਰ ਮਨਦੀਪ ਸਿੰਘ ਢਿੱਲੋਂ ਤੇ ਪਾਲਾ ਚਾਲ ਭਾਜੀ ਜਸਪਾਲ ਸਿੰਘ ਪਾਲਾ ਚਾਲ ਭਾਜੀ ਵੀ ਸਾਡੇ ਨਾਲ ਜੁੜੇ ਨੇ ਪਾਲਾ ਭਾਜੀ ਵੈਸੇ ਸਰੋਤਿਆਂ ਦੀ ਗੱਲ ਤਾਂ ਜਾਇਜ਼ ਮੈਨੂੰ ਲੱਗਦੀ ਆ ਉਹ ਕਹਿੰਦੇ ਆ ਕਿ ਪਾਲਾ ਭਾਜੀ ਬੋਲਦਾ ਨੀ ਕੋਈ ਗੱਲਾਂ ਨੀ ਸੁਣਾਉਂਦਾ ਕਿੰਨੀਆਂ ਸੋਹਣੀਆਂ ਅੱਗੇ ਗੱਲਾਂ ਸੁਣਾਉਂਦੇ ਹੁੰਦੇ ਸੀ
ਉਹ ਬਈ ਜੀ ਕਹਿੰਦੇ ਹੁੰਦੇ ਨਾ ਟੋਏ ਖਾਈਦਾ ਆਪਣੇ ਆਪ ਦੇ ਹੁਣ ਮੈਂ ਸੁਣਾਉਂਦੇ ਆ ਦੋ ਮੰਜਿਆਂ ਨੂੰ ਜੋਤ ਸਪੀਕਰ ਲੱਗ ਰਹੇ ਨੇ ਜਿਹੜੇ ਵਾਜੇ ਵੱਜ ਗਏ ਮੁਲਕੇ ਵੱਜਣੇ ਨੇ ਮਾਨਕ ਹੱਦ ਮਕਾ ਗਿਆ ਨਵੀਆਂ ਕਰੀਆਂ ਦੀ ਮੁਰ ਮੁਰ ਜਦ ਸਤਾਵੇ ਪਿੰਡ ਦੀਆਂ ਗਰੀਆਂ ਦੀ ਮਾਂ ਜੀ ਹੱਲਾ ਸੇਰੀ ਸਿਰ ਬਿਆਨ ਦਿੰਦੀ ਅੱਧੇ ਕੇ ਦਾ ਛੱਲਾ ਮੂੰਹ ਨੂੰ ਛੱਲਾ
ਛੱਲਾ ਨੀ ਛੱਲਾ
ਆਹ ਜਿਹਨੇ ਵੀ ਆਪਾਂ ਦੁੱਧ ਕੇ ਖਾਈ ਜਾਏ
ਛੱਲਾ ਤੇ ਪਾਉਣ ਵਾਲਾ ਹੁੰਦਾ
ਮੈਂ ਛੱਲਾ ਕਿਹਾ ਸੀ ਛੱਲਾ ਭੁਲੇਖਾ ਲੱਗ ਗਿਆ
ਗਲਤੀ ਚ ਪੈ ਗਿਆ
ਮਾਂ ਦੀ ਹੱਲਾ ਸੇਰੀ ਸੇਰ ਬਿਆਨ ਦਿੰਦੀ ਅੱਧੇ ਦਾ ਛੰਨਾ ਮੂੰਹ ਨੂੰ ਲਾ ਦਿੰਦੀ ਹੁਣ ਵੀ ਹਾਸੀ ਆਉਂਦੀ ਵਗਦੀਆਂ ਦਰਿਆਂ ਦੀ ਮੁੜੇ ਮੁੜੇ ਯਾਦ ਸਤਾਵੇ ਪਿੰਡ ਦੀਆਂ
ਗਲੀਆਂ ਦੀ ਅੱਛਾ ਪਹਿਲਾਂ ਪੁਰਾਣੇ ਸਮੇਂ ਦੀ ਗੱਲ ਜੋ ਤੁਸੀਂ ਕੀਤੀ ਗੁਰਦਾਸ ਮਾਨ ਸਾਹਿਬ ਦੇ ਗੀਤ ਤੋਂ ਮੈਨੂੰ ਵੀ ਯਾਦ ਆਇਆ ਪਹਿਲਾਂ ਬੰਟੇ ਬਹੁਤ ਖੇਡਦੇ ਹੁੰਦੇ ਸੀ ਤੁਸੀਂ ਵੀ ਖੇਡੇ ਕਦੇ ਬੰਟੇ
ਹਾਂਜੀ ਬਹੁਤ
ਮੈਨੂੰ ਯਾਦ ਆ ਮੈਨੂੰ ਅੱਜ ਵੀ ਯਾਦ ਆ ਮੇਰੇ ਚਾਚੇ ਦਾ ਮੁੰਡਾ ਸੀ ਉਹ ਅਸੀਂ ਦੋਵੇਂ ਜਾਣੇ ਰਲ ਕੇ ਖੇਡਣ ਲੱਗ ਗਏ ਦੋ ਚਾਰ ਪਿੰਡ ਦੇ ਮੁੰਡੇ ਹੋਰ ਆ ਕੇ ਖੇਡਣ ਲੱਗ ਗਏ ਅਸੀਂ ਬੰਟੇ ਜਿੱਤ ਲੈ ਨਿੱਕੇ ਨਿੱਕੇ ਸੀ ਉਹ ਮੈਂ ਸਾਰੀਆਂ ਜਿਹੜੇ ਬੰਟੇ ਉਹਦੀ ਜੇਬੀ ਚ ਪਾ ਤੇ ਉਹ ਤੁਰਨ ਲੱਗਾ ਤੇ ਉਹ ਜਿਹੜੀ ਨਿੱਕਰ ਨਿੱਕੀ ਜੀ ਸੀ ਤੇ ਉਹ ਲੈਤ ਗਈ ਮਹਾਂ ਫੜ ਕੇ ਉਹਨੇ ਮਿੰਟੋ ਮਿੰਟ ਹੀ ਭੱਜਾ ਭਾਰੇ ਬੰਟੇ ਭਾਰੇ ਸੀ ਏਦਾਂ ਦੀਆਂ ਵੀ ਕਈ ਵਾਰ ਘਟਨਾਵਾਂ ਹੋ ਜਾਂਦੀਆਂ ਬੱਚੇ ਬਚਪਨ ਦੇ ਵਿੱਚ ਹਨਾ ਬਾਲ ਬੰਟੇ ਖੇਡਦੇ ਰਹੇ ਬੰਟੇ ਵੀ ਖੇਡੇ ਗੁੱਲੀ ਡੰਡਾ ਵੀ ਖੇਡਿਆ ਜਾਂ ਜੰਜਨ ਸ਼ੂ ਵੀ ਖੇਡਿਆ ਛੂਣ ਛਪਾਟਾ ਲੁਕਣ ਮਿੱਚੀ ਬਾਂਦਰ ਕਿਲਾ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਉਦੋਂ
ਗੇਮਾਂ ਮੋਬਾਇਲ ਤੇ ਹੈਗਾ ਮੋਬਾਇਲ ਤੇ ਸਭ ਕੁਝ ਕਰੀ ਜਾਂਦੇ ਲੋਕ ਅੱਜ ਦਾ ਕੰਮ ਵੀ ਮੋਬਾਈਲਾਂ ਨੇ ਕਰੀ ਜਾਂਦੇ ਆ
ਸਾਰਾ ਕੁਛ ਹੀ ਹੁਣ ਮੋਬਾਇਲ ਤੇ ਹੋ ਗਿਆ ਅੱਛਾ ਕਿਸੇ ਨੂੰ ਤੁਸੀਂ ਨਾ ਇੱਕ ਦਿਨ ਮੋਬਾਈਲ ਖੋ ਕੇ ਦੇਖ ਲੋ ਉਹਨੂੰ ਏਦਾਂ ਲੱਗਣਾ ਮੇਰਾ ਜਿਦਾਂ ਸਾਹ ਜਿਹਾ ਨੀ ਆ ਰਿਹਾ ਚੰਗੀ ਤਰ੍ਹਾਂ
ਇੱਕ
ਅੰਗ ਹੀ ਜਿਦਾਂ ਸਰੀਰ ਦਾ ਰਹਿ ਗਿਆ ਅਸਲ ਦੇ ਵਿਚ ਨਾ ਹੁਣ ਜਿਹੜਾ ਮੋਬਾਈਲ ਇੱਕ ਜ਼ਰੂਰਤ ਨੀ ਹੁਣ ਇੱਕ ਇਹ ਇੱਕ ਹਿੱਸਾ ਹੀ ਬਣ ਗਿਆ ਬੰਦੇ ਦਾ
ਇਹਨੇ ਬਗਾਇਆ ਨੀ ਹੁੰਦਾ
ਹੁਣ ਮੰਨ ਲੋ ਮੈਂ ਤੁਹਾਨੂੰ ਤੁਹਾਡੇ ਨਾਲ ਗੱਲ ਕਰਨੀ ਹੈ ਤੁਹਾਡੇ ਨੰਬਰ ਨੂੰ ਮੈਂ ਡਾਇਲ ਕਰਨ ਨਾਲ ਸਿੱਧੀ ਗੱਲ ਹੋ ਜਾਣੀ ਪਹਿਲਾਂ ਸਮਾਂ ਵੀ ਸੀ ਦੇਖ ਲੋ ਚਿੱਠੀਆਂ ਦਾ ਜ਼ਮਾਨਾ ਹੁੰਦਾ ਸੀ
ਹਾਂਜੀ ਹਾਂਜੀ
ਚਿੱਠੀਆਂ ਲਿਖਣੀਆਂ ਕਿਸੇ ਨੂੰ ਤੇ ਪੜ੍ਹਨ ਦਾ ਜਿਹੜਾ ਆਨੰਦ ਆਉਂਦਾ ਨਾ ਉਹ ਹੋਰ ਕਿਤੇ ਨਹੀਂ ਆ ਸਕਦਾ ਫਿਰ ਇਸੇ ਤੋਂ ਗੀਤ ਬਣਿਆ ਨਾ ਤੁਸੀਂ ਚਿੱਠੀਆਂ ਲਿਖਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ ਜਾਂ ਫਿਰ ਇੱਕ ਗੀਤ ਆ ਜੀ ਚਿੱਠੀ ਹੈ ਨੀ ਚਿੱਠੀ ਹੈ ਹੰਝੂਆਂ ਨਾਲ ਲਿਖੀ
ਲਿਖਿਆ ਸੀ ਬਹੁਤ ਵਧੀਆ ਗਾਇਆ ਹੈ
ਹਰਭਜਨ ਮਾਨ ਦਾ ਜੀ ਵੱਖਰਾ ਗਾਇਆ ਹੁਣ ਇਹ ਦੋ ਗੀਤ ਜਿਹੜੇ ਆਪਾਂ ਸਰੋਤਿਆਂ ਨੂੰ ਸੁਣਾਉਣੇ ਵੀ ਕਿਉਂਕਿ ਪ੍ਰਦੇਸ਼ਾਂ ਦੇ ਵਿੱਚ ਜਦੋਂ ਪੁੱਤ ਜਾਂਦਾ ਸੀ ਬਾਹਰ ਤਾਂ ਇੱਕ ਚਿੱਠੀ ਲਿਖੀ ਜਾਂਦੀ ਸੀ ਮਾਂ ਵੱਲੋਂ ਉਹ ਪੜ੍ਹ ਕੇ ਰੋਂਦਾ ਸੀ ਜਿਵੇਂ ਉਹ ਇੱਕ ਗੀਤ ਹੈਗਾ ਨਾ ਪੰਕਜ ਦਾਸ ਦਾ ਚਿੱਠੀ ਆਈ ਹੈ ਚਿੱਠੀ ਆਈ ਹੈ ਬੜੇ ਦਿਨੋਂ ਕੇ ਬਾਅਦ ਵਤਨਾ ਤੋਂ ਇੱਕ ਮਿੱਟੀ ਦੀ ਖੁਸ਼ਬੂ ਆਈ
ਤੋਂ
ਸੰਦੇਸ਼ੇ ਆਤੇ ਹੈ ਸੰਦੇਸ਼ੇ ਜਾਤੇ ਇਹਦੇ ਦੋ ਬੋਲ ਸੁਣਾ ਹੀ ਜਾਣਾ ਤੁਸੀਂ ਥੋੜਾ ਜਾ
ਨਹੀਂ ਯਾਰ ਹਿੰਦੀ ਆ संदेशाते हैं गाने पता
हमें तड़फाते हैं कि चिट्ठी आती है
हाँ जी हाँ जी
पूछ जाती
है
घर कब आओगे
फौजी भाजियां वास्ते भी आ गया सारे वास्ते आ गया जब जिन्ने विदेशी आ विदेशी है तां फौजियां विच भी फौजी आ ओ भी विदेश मां प्यो दे वखरे हो गया भैन भावा नो
जी
ਉਹ ਵੀ ਅਗਤਾ ਹੋਇਆ ਪਦੇਸੀ ਆ
ਜਾਏ ਸ਼ਬਦਾਂ ਦੇ ਵਿੱਚ ਜਿਵੇਂ ਉਹਨਾਂ ਨੇ ਗੁਰਦਾਸ ਨੇ ਕੀਤਾ ਸੀ ਮਾਨਕ ਸਾਹਿਬ ਨੇ ਗੀਤ ਗਾਇਆ ਸੀ ਚਿੱਠੀਆਂ ਸਹਿਬਾ ਜੱਟੀ ਨੇ ਲਿਖ ਮਿਰਜੇ ਵੱਲ ਪਾਈਆਂ ਮਿਰਜੇ ਨੇ ਪੜ ਚਿੱਠੀਆਂ ਚੁੰਮ ਕੇ ਕਾਲਜੇ ਲਾਈਆਂ ਕਹਿੰਦੇ ਗੱਲ ਜਿਹੜੀ ਹੈ ਨਾ ਦਿਲ ਦੀ ਪਹੁੰਚਾਉਂਦੀਆਂ ਚਿੱਠੀਆਂ ਉਹ ਕਿੰਨਾ ਸੋਹਣਾ ਉਹ ਵੀ ਗੀਤ ਹੈ ਚਿੱਠੀਆਂ ਦੇ ਉੱਤੇ ਹਨਾ
ਉਹ ਮੈਂ ਦੱਸਦੇ
ਗੱਲ ਇਹ ਆ ਕਿ ਮੁੱਕਦੀ ਗੱਲ ਇਹ ਆ ਕਿ ਆਪਣੇ ਜਜ਼ਬਾਤਾਂ ਨੂੰ ਜੋ ਸੋਚ ਸੋਚ ਕੇ ਲਿਖਣ ਦਾ ਸਵਾਦ ਆਉਂਦਾ ਉਹ ਫੋਨ ਤੇ ਤਾਂ ਤੁਰੰਤ ਗੱਲ ਹੋ ਜਾਂਦੀ ਨਾ ਉਹਦੇ ਵਿੱਚ ਤੇ ਕੋਈ ਸਵਾਦ ਨਹੀਂ ਰਹਿੰਦਾ ਜਿਹੜਾ ਲਿਖਣ ਦਾ ਸੋਚ ਕੇ ਲਿਖਣ ਦਾ ਜੋ ਬੰਦੇ ਨੇ ਆਹ ਕਹਿਣਾ ਆਹ ਕਿੱਦਾਂ ਮਹਿਸੂਸ
ਕਰੀਤਕਾਰ ਸੀ ਮਟ ਆਇਆ
ਸੀ ਵਾਲਾ
ਉਹ ਬੰਦਾ ਵਧੀਆ ਮੈਂ ਸੁਣਿਆ ਸੀ ਉਹਨੇ ਤੇ ਮੈਂ ਉਹਨੂੰ ਪੁੱਛਿਆ ਮੈਂ ਜਿੱਦਾਂ ਗੱਲਬਾਤ ਚੱਲਦੇ ਰਹਿੰਦੇ ਹੁੰਦੇ ਆ ਕਲਾਕਾਰ ਗੀਤਾਂ ਮਿਲਦੇ ਰਹਿੰਦੇ ਆ ਮੈਂ ਵੀ ਬਹੁਤ ਇੰਟਰਵਿਊ ਕੀਤੀ ਆਪ ਵੀ ਮਿਲਦੇ ਰਹੇ ਆ ਮੈਂ ਉਹਨੂੰ ਪੁੱਛਿਆ ਮੈਂ ਬਈ ਤੂੰ ਇਹ ਕਿਹੜੇ ਕੰਮ ਦੇ ਲੱਗ ਪਿਆ ਇੰਨਾ ਲੋਕ ਅੱਗੇ ਜੀ ਦਿੰਦੇ ਹੁਣ ਮੈਂ ਜੀ ਕਿਤੇ ਹੋਣਾ ਮੈਂ ਕਿਹਾ ਇੰਨਾ ਅੱਗੇ ਮੁੱਦਾ ਭਾਲਦੇ ਆ ਕੋਈ ਨਾ ਕੋਈ ਮੈਂ ਤੂੰ ਕਿਹੜਾ ਲੱਗ ਪਿਆ ਇੰਨਾ ਆਪਾਂ ਚੰਗੇ ਸੋਚ ਕਰਨਾ ਚੰਗਾ ਗਾਣਾ ਗਵਾਇਆ ਮੈਂ ਪੈਸਾ ਮੇਰੇ ਨਾ ਮੇਰੇ ਉਹ ਸਪੋਰਟ ਵੀ ਪੂਰੀ ਕਰਦਾ ਬੰਦਾ
ਲਓ ਜੀ ਆਪਾਂ ਫਿਰ ਚਿੱਠੀਆਂ ਵਾਲੇ ਗੀਤ ਸੁਣੀਏ ਚਿੱਠੀਆਂ ਦੀ ਚੱਲਦੀ ਹੈ ਤੇ ਪਿਆਰੇ ਦੋਸਤੋ ਤੁਸੀਂ ਸਾਨੂੰ ਚਿੱਠੀਆਂ ਲਿਖ ਕੇ ਭੇਜ ਸਕਦੇ ਈਮੇਲ ਦੇ ਮਾਰਫਤ ਈਮੇਲ ਦੇ ਮਾਰਫਤ ਸਾਡੀ ਵੀ ਤੁਹਾਡੀ ਵੀ ਚਿੱਠੀ ਹੈ ਸਾਡੇ ਲਈ
ਅਸੀਂ ਜ਼ਰੂਰ ਭੇਜਾਂਗੇ
ਈਮੇਲ ਆਈਡੀ ਹੈ ਸਾਡੀ ਰਿਕੁਐਸਟ ਐਟ ਹਰਮਾ ਰੇਡੀਓ ਡਾਟ ਕਾਮ ਜਾਂ ਫਿਰ ਟੈਲੀਗ੍ਰਾਮ ਤੇ ਤੁਸੀਂ ਸਾਨੂੰ ਚਿੱਠੀ ਭੇਜ ਸਕਦੇ ਹੋ ਟੈਲੀਗ੍ਰਾਮ ਤੇ ਹਰਮਾ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਜਿਹੜਾ ਭੇਜਿਆ ਜਾ ਸਕਦਾ ਆਓ ਫਿਰ ਇਹ ਬਿਹਤਰੀਨ ਗੀਤ ਸਿਰਫ ਤੁਹਾਡੇ ਲਈ ਰੇਡੀਓ ਹਰਮਨ ਤੇ ਨਾਲ ਦੀ ਨਾਲ ਇਸ ਤੋਂ ਬਾਅਦ ਤੁਹਾਡੇ ਸੁਨੇਹੇ ਪੜਾਂਗੇ ਜੀ ਜਲਦੀ ਜਲਦੀ ਸੁਨੇਹੇ ਸਾਨੂੰ ਭੇਜ ਦਿਓ ਜੀ ਅਸੀਂ ਇੰਤਜ਼ਾਰ ਕਰਦੇ ਪਏ ਹਾਂ
ਨੇੜੇ ਹੋ ਗਈ ਭੈਣ ਦੇ ਵਿਆਹ ਦੀ ਵੀ ਤਰੀਕ ਨੇੜੇ ਹੋ ਗਈ ਰਾਤੀ ਚੰਦਰੀ ਉਹ ਬਿਨਾਂ ਰੋਟੀ ਖਾਦੇ ਸੌ ਗਈ ਵੇ ਸਹੁਰੇ ਉਹਦੇ ਦਾਜ ਮੰਗਦੇ ਹੈ ਸਹੁਰੇ ਉਹਦੇ ਦਾਜ ਮੰਗਦੇ ਦਾਜ ਮੰਗਦੇ ਨੇ ਆਕੜਾਂ ਦੇ ਨਾਲ ਆਖੀ ਮੇਰੇ ਸੋਹਣੇ ਚੰਨ ਨੂੰ ਪੁੱਤ ਨੂੰ ਤੇਰੀ ਮਾਂ ਦਾ ਬੁਰਾ ਏ ਚੰਨਾ ਹਾਲ ਆਖੀ ਮੇਰੇ ਜੋਣ ਜੋਗੇ ਨੂੰ ਚਿੱਠੀਏ ਨੀ ਚਿੱਠੀਏ ਹੰਝੂਆਂ ਨਾ ਲਿਖੀਏ ਚਿੱਠੀਏ ਨੀ ਚਿੱਠੀਏ ਹੰਝੂਆਂ ਨਾ ਲਿਖੀਏ
ਚਿੱਠੀਆਂ ਨੀ ਚਿੱਠੀ ਹੰਝੂਆਂ ਨਾਲ ਲਿਖੀਏ ਬੜਾ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਮੈਨੂੰ ਉਮੀਦ ਹੈ ਕਿ ਤੁਸੀਂ ਇਹ ਗੀਤ ਸੁਣ ਕੇ ਭਾਵਕ ਵੀ ਹੋ ਗਏ ਹੋਵੋਗੇ ਕਿਉਂਕਿ ਪਰਦੇਸਾਂ ਦੇ ਵਿੱਚ ਰਹਿਣਾ ਇਕੱਲੇ ਤੇ ਸਾਰਿਆਂ ਨੂੰ ਯਾਦ ਕਰਨਾ ਪਰਿਵਾਰ ਨੂੰ ਬਾਬਾ ਬਾਦੀ ਐਸੇ ਗੀਤ ਸੁਣ ਕੇ ਤੇ ਯਾਦ ਵੈਸੇ ਵਧੇਰੇ ਆ ਜਾਂਦੀ ਹੈ ਸਮਾਂ ਬਦਲ ਗਿਆ ਜੀ ਸਾਰਾ ਚਿੱਠੀਆਂ ਦਾ ਜ਼ਮਾਨਾ ਗਿਆ ਚਿੱਠੀਆਂ ਲਿਖਣ ਵਾਲੇ ਗਏ ਚਿੱਠੀਆਂ ਵੀ ਗਈਆਂ ਪਰ ਉਹ ਫੀਲਿੰਗ ਜਿਹੜੀ ਆ ਇੱਥੇ ਆਪਾਂ ਲੈ ਸਕਦੇ ਹਾਂ ਕਿਉਂਕਿ ਤੁਸੀਂ ਸਾਨੂੰ ਜਿਹੜਾ ਸੁਨੇਹਾ ਭੇਜਦਾ ਇੱਕ ਚਿੱਠੀ ਦੇ ਰੂਪ ਵਿੱਚ ਹੀ ਹੁੰਦਾ ਜਿਵੇਂ ਪਹਿਲਾਂ ਸਮੇਂ ਦੇ ਵਿੱਚ ਚਿੱਠੀ ਪੜ੍ਹਨ ਦਾ ਸਵਾਦ ਆਉਂਦਾ ਸੀ ਉਸੇ ਤਰੀਕੇ ਦਾ ਹੀ ਸਾਨੂੰ ਚੰਗਾ ਲੱਗਦਾ ਜਦੋਂ ਤੁਹਾਡਾ ਸੁਨੇਹਾ ਸਾਡੇ ਤੱਕ ਪਹੁੰਚਦਾ ਜੀ ਤੇ ਸਾਨੂੰ ਪਿਆਰੇ ਦੋਸਤੋ ਬਹੁਤ ਸਾਰੀਆਂ ਫਰਮਾਇਸ਼ਾਂ ਪਹੁੰਚ ਚੁੱਕੀਆਂ ਨੇ ਬਹੁਤ ਚੰਗਾ ਲੱਗਦਾ ਖੁਸ਼ੀ ਹੁੰਦੀ ਹੈ ਉਮੀਦ ਨਹੀਂ ਸੀ ਕਿ ਤੁਸੀਂ ਤਾਇਆ ਜੀ ਤੋਂ ਬਾਅਦ ਸਾਨੂੰ ਵੀ ਇੰਨਾ ਪਿਆਰ ਦਿਓਗੇ ਬਹੁਤ ਚੰਗਾ ਲੱਗ ਰਿਹਾ ਜੀ ਪਹਿਲਾਂ ਜਿਹੜਾ ਸੁਨੇਹਾ ਆਪਾਂ ਫਿਰ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ ਜਸਪਾਲ ਭਾਜੀ ਹੋਰੀ ਚਾਚਕ ਚਾਹ ਲੈ ਆਉਂਦੇ ਤਾਇਆ ਜੀ ਦੀ ਜਿੱਦਾਂ ਲਿਆਉਂਦੇ ਸੀ ਉੱਦਾਂ ਮੇਰੇ ਲਈ ਵੀ ਹੁਣ ਲੈ ਕੇ ਆਇਆ ਕਰਨਗੇ ਥੋੜੀ ਥੋੜੀ ਸੇਵਾ ਕਹਿੰਦਾ ਮੈਂ ਤੇਰੀ ਕਰਨੀ ਹੈ ਮੈਂ ਕਿਹਾ ਬਹੁਤ ਚੰਗੀ ਗੱਲ ਆ ਭਾਈ ਉਹ ਚੰਦਪਲਾਂ ਦੇ ਵਿੱਚ ਜੁਆਇਨ ਹੋਣਗੇ ਤੇ ਪਹਿਲਾਂ ਆਪਾਂ ਤੁਹਾਡੇ ਸੁਨੇਹੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਜੀ ਮਨਦੀਪ ਸਿੰਘ ਦਿਆਲ ਸਾਹਿਬ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਭਾਜੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ ਪਾਲਾ ਜੀ ਤੇ ਉਹਨਾਂ ਨੂੰ ਵੀ ਬੁਲਾਉਂਦੇ ਨੇ ਪਾਲਾ ਜੀ ਨੂੰ ਵੀ ਸਤਿ ਸ੍ਰੀ ਅਕਾਲ ਅਸੀਂ ਜਦੋਂ ਫਿਰ ਦੁਬਾਰਾ ਆਉਂਦੇ ਨੇ ਜੁਆਇਨ ਕਰਦੇ ਨੇ ਮੈਂ ਤੁਹਾਡੀ ਜ਼ਰੂਰ ਫਤਿਹ ਜਿਹੜੀ ਬੁਲਾ ਦਾਂਗਾ ਕਹਿੰਦੇ ਟਿਕਟੋਕ ਵਾਲੀ ਅੱਤ ਕਰਾਉਂਦਾ ਪਾਲਾ ਬਾਈ ਤੇ ਕਹਿੰਦਾ ਗਾਣਾ ਲਾ ਦਿਓ ਮੈਂਡੀ ਬਾਈ ਹਿੰਦੀ ਹੈ ਚੁਰਾ ਲਿਆ ਹੈ ਤੁਮਨੇ ਜੋ ਦਿਲ ਕੋ ਬਹੁਤ ਸੋਹਣਾ ਗੀਤ ਹੈ ਜੀ ਇਹ ਗੀਤ ਮੈਨੂੰ ਵੀ ਬੜਾ ਪਸੰਦ ਹੈ ਥੈਂਕ ਯੂ ਤੁਸੀਂ ਹਿੰਦੀ ਗੀਤ ਦੀ ਫਰਮਾਇਸ਼ ਕੀਤੀ ਹੈ ਕਿਉਂਕਿ ਵੈਸੇ ਮੈਂ ਹੁਣ ਆਪ ਸੁਣਾਵਾਂ ਤੇ ਫਿਰ ਜ਼ਿਆਦਾ ਹੋ ਜਾਂਦੇ ਨੇ ਜਦੋਂ ਤੁਸੀਂ ਫਰਮਾਇਸ਼ ਕਰਦੇ ਹੋ ਤਾਂ ਮੈਨੂੰ ਮੌਕਾ ਮਿਲ ਜਾਂਦਾ ਤੇ ਮੈਂ ਸੁਣਾ ਸਕਦਾ ਹੈ ਨਾ ਬਹੁਤ ਹੀ ਸ਼ੁਕਰਾਨਾ ਭਾਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੋਹਣੇ ਗੀਤ ਦੇ ਲਈ ਪੰਕਜ ਠਾਕਰ ਸਾਹਿਬ ਜਪਾਨ ਤੋਂ ਸਾਡੇ ਨਾਲ ਜੁੜੇ ਹੋਏ ਨੇ ਗੁੱਡ ਮਾਰਨਿੰਗ ਬੁਲਾਉਂਦੇ ਨੇ ਭਾਜੀ ਬਹੁਤ ਬਹੁਤ ਵੈਰੀ ਵੈਰੀ ਗੁੱਡ ਮਾਰਨਿੰਗ ਹੈ ਤੇ ਕਹਿੰਦੇ ਪਾਲੇ ਬਾਈ ਨੂੰ ਸਤਿ ਸ੍ਰੀ ਅਕਾਲ ਜ਼ਰੂਰ ਜੀ ਭਾਜੀ ਉਹਨਾਂ ਨੂੰ ਵੀ ਬੁਲਾ ਦਾਂਗੇ ਤੇ ਤਾਇਆ ਕਿੱਧਰ ਗਏ ਕਹਿੰਦਾ ਜੀ ਤਾਇਆ ਜੀ ਕਿੱਧਰ ਗਏ ਲੱਗ ਗਈ ਤਾਏ ਨੂੰ ਪੱਛੀ ਭਾਜੀ ਝੋਨਾ ਜਿਹੜੀ ਬੀਜਣ ਦੀ ਤਿਆਰੀ ਜਿਹੜੀ ਸ਼ੁਰੂ ਕਰ ਦਿੱਤੀ ਹੈ ਕੱਲ ਤੋਂ ਜਿਹੜਾ ਲੋਕਾਂ ਨੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਤਾਏ ਹੋਰੀ ਵੀ ਜਿਹੜੀ ਐਕਟਿਵ ਹੋ ਗਏ ਨੇ ਇਸ ਸਮੇਂ ਦੇ ਵਿੱਚ ਤੇ ਲਾ ਕੇ ਜਿੱਦਾਂ ਝੋਨਾ ਲਾ ਲਿਆ 10 ਦਿਨਾਂ ਚ 15 ਦਿਨਾਂ ਚ ਤੇ ਤਦ ਫਿਰ ਜੁਆਇਨ ਕਰ ਲੈਣਗੇ ਜੀ ਰੇਡੀਓ ਨੂੰ। ਮੈਨੂੰ ਪਤਾ ਤੁਸੀਂ ਯਾਦ ਕਰਦੇ ਹੋਵੋਗੇ, ਅਸੀਂ ਵੀ ਬਹੁਤ ਕਰਦੇ ਹਾਂ ਕਿਉਂਕਿ ਸਾਡੇ ਲਈ ਜਿਹੜਾ ਰੇਡੀਓ ਨੂੰ ਅੱਗੇ ਤੋਰਨਾ ਥੋੜਾ ਔਖਾ ਜਿਹਾ ਲੱਗਣ ਲੱਗ ਜਾਂਦਾ ਜਦੋਂ ਤਾਇਆ ਜੀ ਨਹੀਂ ਹੁੰਦੇ ਤੇ, ਕਿਉਂ ਸਾਡੀਆਂ ਗੱਲਾਂ ਖਤਮ ਹੋਣ ਲੱਗ ਜਾਂਦੀਆਂ। ਪਰ ਤਾਇਆ ਜੀ ਤੋਂ ਪੁਰਾਣੇ ਜਿਹੜੇ ਤਜਰਬੇ ਹੈਗੇ ਨੇ ਉਹ ਥੋੜੇ ਜਿਹੇ ਨਾ ਬਹੁਤ ਕੁਝ ਸਿਖਾ ਜਾਂਦੇ ਨੇ ਤੇ ਉਹ ਪਿੱਛੇ ਨੂੰ ਝਾਤ ਮਾਰ ਸਕਦੇ ਆ ਸਾਡੇ ਥੱਲੇ। ਜੇ ਪਿੱਛੇ ਨੂੰ ਝਾਤ ਵੀ ਮਾਰਦੇ ਆ ਤੇ ਬਚਪਨ ਦੇ ਵਿੱਚ ਕੁਛ ਰੱਖਿਆ ਹੀ ਨਹੀਂ, ਲੱਭਦਾ ਹੀ ਨਹੀਂ ਕੁਛ। ਜਿਦਾਂ ਜਿਦਾਂ ਬੰਦਾ ਵੱਡਾ ਹੁੰਦਾ ਜਾਂਦਾ ਓਦਾਂ ਓਦਾਂ ਤਜਰਬੇ ਉਹਦੇ ਜੁੜਦੇ ਜਾਂਦੇ ਨੇ ਤੇ ਫਿਰ ਉਹ ਇੰਨੀਆਂ ਗੱਲਾਂ ਇਕੱਠੀਆਂ ਕਰ ਲੈਂਦਾ, ਫਿਰ ਉਹ ਸਾਰੀ ਉਮਰ ਵੀ ਸੁਣਾਉਂਦਾ ਰਹੇ ਤੇ ਨਹੀਂ ਮੁੱਕਦੀਆਂ। ਇਸੇ ਤਰੀਕੇ ਜਿਹੀਆਂ ਤਾਏ ਜੀ ਦੀਆਂ ਗੱਲਾਂ ਨੇ ਜਿਹੜੀਆਂ ਖਤਮ ਨਹੀਂ ਹੁੰਦੀਆਂ ਤੇ ਜੀ ਕਰਦਾ ਸੁਣਦੇ ਰਹੀਏ ਨੇ। ਗਾਣਾ ਕਹਿੰਦੇ ਜੀ ਅਮਨ ਅਮਿਤ ਮਾਨ ਦਾ ਤੇ ਸਿੱਧੂ ਦਾ ਨਵਾਂ ਗਾਣਾ ਜ਼ਰੂਰ ਸੁਣਾਵਾਂਗੇ ਜੀ ਭਾਜੀ, ਤੁਸੀਂ ਜਿਹੜੀ ਫਰਮਾਇਸ਼ ਕੀਤੀ ਹੈ ਨਵਾਂ ਗਾਣਾ, ਨਵੇਂ ਤੋਂ ਨਵੇਂ ਗਾਣੇ ਸੁਣਾਵਾਂਗੇ। ਬਸ ਤੁਸੀਂ ਸਾਡੇ ਨਾਲ ਜੁੜੇ ਰਹਿਣਾ, ਪਿਆਰ ਮੁਹੱਬਤ ਇੱਦਾਂ ਹੀ ਕਰਦੇ ਰਹਿਣਾ ਤੇ ਬਾਕੀ ਉਸ ਜਪਾਨ ਦਾ ਸੁਣਾਓ ਕਿੱਦਾਂ ਠੀਕ ਹੈ ਜੀ? ਉੱਧਰ ਹੁਣ ਤੇ ਕਾਫੀ ਸੁਧਾਰ ਆ ਗਏ ਨੇ ਸਾਰੇ ਦੇਸ਼ਾਂ ਦੇ ਵਿੱਚ। ਪਹਿਲਾਂ ਡਰ ਹੁਣ ਲੱਗਾ ਬਹੁਤ ਕਿਉਂਕਿ ਨਵਾਂ ਨਵਾਂ ਵਾਇਰਸ ਦਾ ਕਰਕੇ ਸਾਰੇ ਡਰੇ ਹੋਏ ਸਨ, ਹੁਣ ਤੇ ਜੇ ਕੇਸ ਵੱਧਦਾ ਜਾਂ ਘੱਟ ਆ ਇਹਨਾਂ ਦਿਲਾਂ ਵਿੱਚ ਡਰ ਹੈ ਨਹੀਂ। ਲਓ ਜੀ ਜੋਹਲ ਸਾਹਿਬ ਵੀ ਸਾਡੇ ਨਾਲ ਜੁੜੇ ਹੋਏ ਨੇ, ਕਹਿੰਦੇ ਹਾਲ ਚਾਲ ਕਿਵੇਂ ਨੇ ਢਿੱਲੋਂ ਸਾਹਿਬ? ਭਾਜੀ ਬਹੁਤ ਵਧੀਆ, ਤੁਸੀਂ ਸੁਣਾਓ? ਬਹੁਤ ਬਹੁਤ ਧੰਨਵਾਦ ਤੁਹਾਡਾ, ਯਾਦ ਕੀਤਾ ਤੁਸੀਂ। ਕਹਿੰਦੇ ਅੱਜ ਦੇ ਸ਼ੋਅ ਦਾ ਆਨੰਦ ਲੈ ਰਹੇ ਹਾਂ ਜੀ। ਥੈਂਕ ਯੂ ਭਾਜੀ, ਬਹੁਤ ਬਹੁਤ ਸ਼ੁਕਰੀਆ। ਤੇ ਨਾਲ ਰੇਡੀਓ ਦੇ ਨਾਲ ਨਾਲ ਆਪਣਾ ਕਹਿੰਦੇ ਕੁੱਤਾ ਵੀ ਮੁੰਨ ਰਹੇ ਹਾਂ। ਚਲੋ ਇਹ ਵੀ ਚੰਗੀ ਗੱਲ ਆ ਜੀ। ਭੇਡਾਂ ਦੇ ਵੈਸੇ ਮੁੰਨ ਦੇ ਸੁਣੇ ਸੀ ਤੁਸੀਂ, ਕੁੱਤੇ ਨੂੰ ਮੁੰਨ ਛੱਡਿਆ ਨਾ। ਗੱਲ ਇਹ ਆ ਭਾਜੀ, ਉਹ ਹੋਣਾ ਜਤਲੀ ਕੁੱਤਾ, ਕਈ ਵਰਾਇਟੀਆਂ ਨੇ ਕੁੱਤਿਆਂ ਦੀਆਂ ਵੀ। ਮੈਨੂੰ ਯਾਦ ਆ ਨਿੱਕੇ ਹੁੰਦੇ ਨੂੰ ਨਾ, ਮੈਂ ਨਿੱਕਾ ਜਿਹਾ ਜਦੋਂ ਸੀ ਤੇ ਸਾਡੇ ਜਿਹੜਾ ਡੈਡੀ ਦੇ ਦੋਸਤ ਸੀ ਉਹਦੇ ਕੋਲ ਇੱਕ ਜਤਲੀ ਕੁੱਤਾ ਸੀ, ਬੜਾ ਸੋਹਣਾ। ਉਹਨਾਂ ਸਮਿਆਂ ਦੇ ਵਿੱਚ ਤੇ ਉਹ ਮੇਰੇ ਲਈ ਇੱਕ ਸੁਪਨਾ ਹੀ ਸੀ ਕਿ ਅਸੀਂ ਵੀ ਲਿਆਉਣਾ। ਤੇ ਮੈਂ ਉਹਨੂੰ ਕਹਿ ਦਿੱਤਾ, ਜਿਵੇਂ ਨਿਆਣਿਆਂ ਨੂੰ ਐਵੇਂ ਵਰਾ ਦਿੰਦੇ ਨੇ, ਮੈਂ ਕਿਹਾ ਅੰਕਲ ਜੀ ਮੈਨੂੰ ਵੀ ਤੁਹਾਡੇ ਵਾਲਾ ਕੁੱਤਾ ਚਾਹੀਦਾ। ਉਹ ਕਹਿੰਦਾ ਇਹ ਹੀ ਲੈ ਜਾ। ਤੇ ਹੁਣ ਨਿਆਣਾ ਬੰਦਾ ਸਮਝ ਲੈਂਦਾ ਸ਼ਾਇਦ ਵੀ ਇਹਨੇ ਸੀਰੀਅਸ ਕਿਹਾ, ਤੁਸੀਂ ਨਿਆਣੇ ਨੂੰ ਕੋਈ ਮਜ਼ਾਕ ਵੀ ਕਰੋਗੇ ਨਾ। ਤੇ ਉਹਨੇ ਇੱਦਾਂ ਹੀ ਸਮਝਣਾ ਕਿ ਸੀਰੀਅਸ ਹੀ ਗੱਲ ਕਰ ਰਿਹਾ। ਤੇ ਮੈਨੂੰ ਬੜੀ ਖੁਸ਼ੀ ਹੋਈ ਤੇ ਮੈਂ ਸ਼ਾਮਾਂ ਨੂੰ ਜਾ ਕੇ ਲੈਣ ਚਲੇ ਗਿਆ। ਉਹ ਮੈਨੂੰ ਦੋ ਕੁ ਦਿਨ ਲਾਰੇ ਲੋਰੇ ਜਿਹੇ ਲਾਉਂਦੇ ਰਹੇ ਵੀ ਨਿਆਣਾ ਚੱਲ ਇਹਨੂੰ ਵਰਾ ਲੈਂਦੇ ਆ। ਪਰ ਉਹ ਮੈਨੂੰ ਬਾਅਦ ਵਿੱਚ ਗੱਲ ਬੜੀ ਰਲਕਦੀ ਰਹੀ ਵੀ ਏਦਾਂ ਵੀ ਹੋ ਜਾਂਦਾ ਨਿਆਣਿਆਂ ਨਾਲ ਮਜ਼ਾਕ, ਹੈ ਨਾ। ਹੈ ਤੇ ਮੇਰਾ ਹਲੇ ਵੀ ਸੁਪਨਾ, ਹੁਣ ਕਈ ਵਾਰ ਜਾਗ ਉੱਠਦਾ ਉਹੀ ਚੀਜ਼ ਵੀ ਮੈਂ ਹੁਣ ਇੱਕ ਵਾਰੀ ਤੁਹਾਨੂੰ ਲਿਆ ਲੈਣਾ ਹੀ ਆ। ਬਾਕੀ ਬੜੇ ਕੁੱਤੇ ਰੱਖੇ ਪਰ ਉਹ ਜਤਲੀ ਨਹੀਂ, ਇੱਕ ਵਾਰੀ ਰੱਖਿਆ ਉਹ ਜ਼ਰੂਰ ਰੱਖੂਗਾ ਇਸ ਵਾਰ। ਫਿਰ ਤੁਹਾਡੇ ਵਾਂਗੂ ਇੱਦਾਂ ਉਹਨੂੰ ਵੀ ਵਾਲ ਕੱਟਣੇ ਹੀ ਪੈਣਗੇ ਕਿਉਂਕਿ ਕਹਿੰਦੇ ਉਹਦੇ ਵਾਲ ਝੜਦੇ ਬਹੁਤ ਹੁੰਦੇ ਨੇ ਜੇ ਨਾ ਕੱਟੀਏ ਜਾਂ ਕੇਅਰ ਨਾ ਕਰੀਏ। ਤਿੰਨ ਸ਼ੌਂਕ ਜਿਹੜੇ ਆ ਜ਼ਿਆਦਾਤਰ ਦੇਖਣ ਚ ਮਿਲਦੇ ਨੇ ਪੰਜਾਬ ਚ, ਇੱਕ ਕੁੱਤੇ ਰੱਖਣ ਦਾ, ਇੱਕ ਕਬੂਤਰ ਰੱਖਣ ਦਾ ਤੇ ਇੱਕ ਘੋੜੀਆਂ ਰੱਖਣ ਦਾ। ਤੇ ਇਹ ਸ਼ੌਂਕ ਲਗਭਗ ਹਰ ਪਿੰਡ ਦੇ ਵਿੱਚ ਹਰ ਪੰਜਾਬੀਆਂ ਦਾ ਹੁੰਦਾ ਹੀ ਹੁੰਦਾ, ਹੈ ਨਾ। ਤੁਸੀਂ ਕੰਟੀਨਿਊ ਰੱਖੋ ਜੀ, ਨਾਲ ਤੁਹਾਨੂੰ ਸੋਹਣੇ ਸੋਹਣੇ ਗੀਤ ਸੁਣਾਵਾਂਗੇ ਤੇ ਉਮੀਦ ਕਰਾਂਗੇ ਡੌਗੀ ਤੁਹਾਡੇ ਨੂੰ ਵੀ ਗੀਤ ਸੋਹਣੇ ਸੋਹਣੇ ਪਸੰਦ ਜ਼ਰੂਰ ਆਉਣਗੇ। ਅੱਗੇ ਦਿਲਪ੍ਰੀਤ ਗਿੱਲ ਸਾਹਿਬ ਵੀ ਪਹੁੰਚੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ। ਤੇ ਪ੍ਰਧਾਨ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਮਨਦੀਪ ਭਾਜੀ ਸਤਿ ਸ੍ਰੀ ਅਕਾਲ ਭਾਜੀ ਸਾਡੇ ਵੱਲੋਂ ਵੀ। ਕਹਿੰਦੇ ਪਾਲਾ ਤਕੀਰੇ ਵਾਲਾ ਕੀ ਹਾਲ ਚਾਲ ਹੈ ਤੁਹਾਡਾ? ਤੇ ਭਾਜੀ ਹਾਲ ਉਹਨਾਂ ਦਾ ਵੀ ਠੀਕ ਆ, ਚਾਹ ਲੈਣ ਗਏ ਨੇ। ਆਈ ਹੋਪ ਕਹਿੰਦੇ ਤੁਸੀਂ ਤਾਇਆ ਜੀ ਨੂੰ ਵੀ ਮਿਸ ਕਰ ਰਹੇ ਹੋਵੋਗੇ ਭਾਜੀ ਬਹੁਤ ਜ਼ਿਆਦਾ। ਜਿੰਨਾ ਤੁਸੀਂ ਮਿਸ ਕਰਦੇ ਪਏ ਉਦੋਂ ਵਧੇਰੇ ਹੀ ਜ਼ਿਆਦਾ ਅਸੀਂ ਮਿਸ ਕਰਦੇ ਪਏ ਜੀ। ਪਲੀਜ਼ ਕਹਿੰਦੇ ਇੱਕ ਰਿਕੁਐਸਟ ਆ ਸਭ ਲਿਸਨਰਸ ਨੂੰ, ਸੀਰੀਅਸ ਭਾਵੇਂ ਨਾ ਲਿਓ। ਕਹਿੰਦੇ ਜਿੱਦਾਂ ਮਨਦੀਪ ਵੀਰ ਜੀ ਨੇ ਦੱਸਿਆ ਕਿ ਤਾਇਆ ਜੀ ਤੇ ਰੈਸਟ ਆਫ ਦੈਮ ਲਿਸਨ ਐਟ ਖੂਹ ਤੇ, ਸੋ ਆਪਾਂ ਉਹਨਾਂ ਦੀ ਗੱਲ ਨਾਲ ਹੀ ਕਰਿਆ ਕਿ ਤਾਇਆ ਜੀ ਨੂੰ ਇਕੱਲੇ ਨੂੰ ਝੋਨਾ ਲਾਉਣਾ ਪਵੇ। ਮੈਂ ਦੁਬਾਰਾ ਪੜ੍ਹਦਾ ਜੀ, ਥੋੜਾ ਜਿਹਾ ਔਖਾ ਲੱਗ ਰਿਹਾ ਮੈਨੂੰ ਪੜ੍ਹਨਾ। ਕਹਿੰਦੇ ਜੀ ਤਾਇਆ ਜੀ ਦੀ ਗੱਲ ਆਪਾਂ ਨਾ ਹੀ ਕਰੀਏ ਕਿ ਤਾਇਆ ਜੀ ਨੂੰ ਇਕੱਲੇ ਨੂੰ ਝੋਨਾ ਲਾਉਣਾ ਪਵੇ, ਬਾਕੀ ਸਮਝ ਤਾਂ ਗਿਆ ਹੀ ਹੋਣੇ ਨੇ। ਇਹ ਨਾ ਹੋਵੇ ਕਿ ਕਹਿੰਦੇ ਜੀ ਤਾਇਆ ਜੀ ਕੱਲ ਨੂੰ ਰੇਡੀਓ ਤੇ ਆ ਕੇ ਉਲਾਂਭੇ ਦੇਣ ਸਾਨੂੰ। ਸਹੀ ਗੱਲ ਆ, ਸਹੀ ਗੱਲ ਆ, ਮਤਲਬ ਉਹਨਾਂ ਦੀ ਗੱਲ ਕਹਿੰਦੇ ਨਾ ਕਰਿਆ ਕਰੀ। ਚਲੋ ਜਿਵੇਂ ਤੁਹਾਨੂੰ ਭਾਜੀ ਠੀਕ ਲੱਗਦਾ ਆਪਾਂ ਉਦੋਂ ਹੀ ਚੱਲ ਸਕਦੇ ਹਾਂ, ਗੱਲ ਕਰਨੀ ਵੀ ਤਾਂ ਕੋਈ ਮਾੜੀ ਗੱਲ ਨਹੀਂ ਹੈ, ਹੈ ਨਾ। ਤੇ ਕੋਈ ਚੱਕਰ ਹੀ ਨਹੀਂ ਆਪਣਾ, ਇੱਦਾਂ ਦਾ ਹੈ ਨਹੀਂ ਚੱਕਰ। ਗਾਣਾ ਕਹਿੰਦੇ ਮੈਨੂੰ ਵੀ ਸੁਣਾ ਦਿਓ ਜੀ, ਮਾਂ ਦੀ ਚਿੱਠੀ ਬਾਏ ਮਨਿੰਦਰ ਬਾਠ ਦਾ। ਕਹਿੰਦੇ ਬਹੁਤ ਬਹੁਤ ਧੰਨਵਾਦ, ਜ਼ਰੂਰ ਸੁਣਾਵਾਂਗੇ ਜੀ। ਥੋੜਾ ਜਿਹਾ ਬਿਜ਼ੀ ਬਹੁਤ ਆ ਬਾਈ ਜੀ, ਕਹਿੰਦੇ ਜੀ ਕਰਦੇ ਆ ਫਿਰ ਗੱਲ। ਥੈਂਕ ਯੂ ਬਾਈ ਜੀ, ਥੈਂਕ ਯੂ ਬਿਜ਼ੀ ਸਮੇਂ ਦੇ ਵਿੱਚੋਂ ਵੀ ਤੁਸੀਂ ਸਾਡੇ ਲਈ ਸਮਾਂ ਕੱਢਿਆ, ਬਹੁਤ ਹੀ ਤੁਹਾਡਾ ਸ਼ੁਕਰੀਆ ਕਰਦੇ ਹਾਂ ਜੀ। ਬਾਕੀ ਤਾਇਆ ਜੀ ਨੂੰ ਤੁਹਾਡੀ ਜਿਹੜਾ ਸੁਨੇਹਾ ਜ਼ਰੂਰ ਮੈਂ ਪੜ੍ਹ ਕੇ ਸੁਣਾ ਦੂੰਗਾ, ਵੈਸੇ ਮੈਂ ਪੁੱਛਦੇ ਹੁੰਦੇ ਨੇ ਸਾਰੀਆਂ ਗੱਲਾਂ, ਮੈਂ ਉਹਨਾਂ ਨੂੰ ਲਗਭਗ ਸਮਝਾਉਂਦਾ ਰਹਿੰਦਾ ਹਨਾ। ਆਉਣਗੇ ਕਿਸੇ ਦਿਨ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੇ ਵਿੱਚ ਵਿੱਚ ਹਨਾ, ਆਪਾਂ ਖਾਸ ਖਾਸ ਸਮਿਆਂ ਤੇ ਉਹਨਾਂ ਨੂੰ ਵਿੱਚ ਇੰਟਰੋਡਿਊਸ ਕਰਾਉਂਦੇ ਰਹਾਂਗੇ ਜੀ। ਲਵੇ ਪਿਆਰੇ ਦੋਸਤੋ, ਗੱਲਾਂ ਨੂੰ ਅੱਗੇ ਨਾ ਵਧਾਉਂਦੇ ਹੋਏ ਆਪਾਂ ਗੀਤ ਵੀ ਸੁਣਦੇ। ਸ਼ਿਵ ਜਨਾਗਲ ਸਾਹਿਬ ਵੀ ਸਾਡੇ ਨਾਲ ਪਹੁੰਚੇ ਹੋਏ ਨੇ, ਉਹਨਾਂ ਨਾਲ ਵੀ ਆਪਾਂ ਸਾਂਝਾ ਪਾਵਾਂਗੇ ਪਿਆਰ ਦੀਆਂ। ਬਹੁਤ ਹੀ ਪਿਆਰੀਆਂ ਪਿਆਰੀਆਂ ਨਜ਼ਮਾਂ, ਬਹੁਤ ਹੀ ਪਿਆਰੇ ਪਿਆਰੇ ਜਿਹੜੇ ਸੁਨੇਹੇ ਤੇ ਬਹੁਤ ਪਿਆਰੀਆਂ ਪਿਆਰੀਆਂ ਛੋਟੀਆਂ ਛੋਟੀਆਂ ਕਹਾਣੀਆਂ ਲੈ ਕੇ ਆਉਂਦੇ ਨੇ, ਤੇ ਬਹੁਤ ਧੰਨਵਾਦ ਕਰਦਾ ਕਿ ਥੋੜਾ ਇਹ ਮਿਹਨਤ ਬਹੁਤ ਕਰਦੇ ਨੇ ਪ੍ਰੋਗਰਾਮ ਦੇ ਵਿੱਚ ਹਰ ਇੱਕ ਤੱਕ ਇੱਕ ਚੰਗਾ ਮੈਟਰ ਪਹੁੰਚਾਉਣ ਦੇ ਲਈ। ਥੈਂਕ ਯੂ ਬਾਜੀ, ਥੈਂਕ ਯੂ ਜਨਾਗਲ ਸਾਹਿਬ, ਤੁਹਾਨੂੰ ਲਵਾਂਗੇ ਜ਼ਰੂਰ ਪ੍ਰੋਗਰਾਮ ਦੇ ਵਿੱਚ। ਪਰ ਉਸ ਤੋਂ ਪਹਿਲਾਂ ਇਹ ਗੀਤ ਆਪਾਂ ਸੁਣਦੇ ਹਾਂ ਜੀ, ਮਨਦੀਪ ਸਿੰਘ ਦਿਆਲ ਭਾਜੀ ਹੋਰਾਂ ਦੀ ਪਸੰਦ ਆ, ਤੇ ਜਿਹੜੇ ਵੀ ਹਿੰਦੀ ਗੀਤਾਂ ਨੂੰ ਪਸੰਦ ਕਰਦੇ ਨੇ ਉਹਨਾਂ ਦੇ ਲਈ ਇਹ ਖਾਸ ਤੋਹਫਾ ਹੀ ਹੈ, ਕਿਉਂਕਿ ਗੀਤ ਹੈ ਵੀ ਬੜਾ ਪਿਆਰਾ। ਹਿੰਦੀ ਗੀਤ ਸੁਣਨ ਵਾਲਿਆਂ ਨੇ ਇਸ ਗੀਤ ਨੂੰ ਤਾਂ ਬਹੁਤ ਵਾਰੀ ਸੁਣਿਆ ਹੋਵੇਗਾ। ਯਾਦੋਂ ਕਿ ਬਰਾਤ ਫਿਲਮ ਦੇ ਵਿੱਚੋਂ ਲਿਆ ਗਿਆ ਇਹ ਗੀਤ ਆ ਜੀ, ਬੜੇ ਸਮੇਂ ਪਹਿਲੇ ਦੇ ਸਮੇਂ ਦੇ ਵਿੱਚ ਬੜਾ ਮਕਬੂਲ ਰਿਹਾ ਇਹ ਗੀਤ। ਲਓ ਫਿਰ ਆਪਾਂ ਆਨੰਦ ਮਾਣਦੇ ਹਾਂ ਇਹ ਗੀਤ ਦਾ, ਤੇ ਫਿਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹਾਂ। ਤੇ ਪਹਿਲੇ ਦੋਸਤੋ, ਤੁਸੀਂ ਵੀ ਜੇ ਆਪਣੀ ਫਰਮਾਇਸ਼ ਸਾਡੇ ਤੱਕ ਭੇਜਣਾ ਚਾਹੁੰਦੇ ਹੋ ਤਾਂ request@harmarradio.com ਤੇ ਸਾਨੂੰ ਫਰਮਾਇਸ਼ ਜਿਹੜੀ ਉਹ ਭੇਜ ਸਕਦੇ ਹੋ ਜੀ, ਜਾਂ ਫਿਰ ਟੈਲੀਗ੍ਰਾਮ ਤੇ ਸੁਨੇਹਾ ਭੇਜਣ ਦੇ ਲਈ ਤੁਸੀਂ ਟੈਲੀਗ੍ਰਾਮ ਐਪਲੀਕੇਸ਼ਨ ਨੂੰ ਹੁਣੇ ਡਾਊਨਲੋਡ ਕਰੋ, ਉਹਦੇ ਵਿੱਚ ਸਰਚ ਆਪਸ਼ਨ 'ਚ ਜਾ ਕੇ ਹਰਮਨ ਰੇਡੀਓ ਲਿਖ ਦਿਓ ਜੀ, ਤੇ ਬਿਨਾਂ ਕਿਸੇ ਸਪੇਸ ਤੋਂ, ਤਦ ਵੀ ਤੁਸੀਂ ਸਾਨੂੰ ਆਪਣੀ ਫਰਮਾਇਸ਼ ਭੇਜ ਸਕਦੇ ਹੋ, ਤੇ ਸੋਹਣੀਆਂ ਸੋਹਣੀਆਂ ਗੱਲਾਂ ਬਾਤਾਂ ਵੀ ਜ਼ਰੂਰ ਸਾਨੂੰ ਭੇਜੋ ਤਾਂ ਕਿ ਅਸੀਂ ਬਾਕੀ ਵੀ ਸੱਜਣਾਂ ਤੱਕ ਸ਼ੇਅਰ ਕਰ ਸਕੀਏ ਜੀ।
सजाऊंगा लुट कर भी तेरे बदन की डाली को, लहू जिगर का दूंगा हंसी लबों की लाली को, सजाऊंगा लुट कर भी तेरे बदन की डाली को, लहू जिगर का दूंगा हंसी लबों की लाली को, है वफा इस जहां एक दिन दिखला दूंगा मैं दीवाना, चुरा लिया है तुमने जो दिल को, नजर नहीं चुराना सनम, बदल के मेरी तुम जिंदगानी, कहीं बदल ना जाना सनम, गाना बहलाना, चुरा लिया है तुमने जो दिल को, नजर नहीं चुराना सनम,
ਲੈ ਜੀ ਪਿਆਰੇ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਕਰਦੇ ਹਾਂ ਜੀ, ਮਾਫੀ ਚਾਹਾਂਗਾ, ਇੱਧਰ ਅਸੀਂ ਗੱਲਾਂ ਕਰਦੇ ਵੀ ਰਹੇ ਤੇ ਸਾਡੀ ਜਿਹੜੀ ਆਵਾਜ਼ ਤੁਹਾਡੇ ਤੱਕ ਪਹੁੰਚੀ ਵੀ ਨਹੀਂ, ਬਹੁਤ ਬਹੁਤ ਮਾਫੀ ਚਾਹੁੰਦੇ ਹਾਂ। ਕਈ ਵਾਰ ਇਕੱਲੇ ਹੋਣ ਦੇ ਨਾਤੇ ਨਾ ਬੜੀਆਂ ਚੀਜ਼ਾਂ ਉਲਝ ਜਾਂਦੀਆਂ ਨੇ, ਜਾਂ ਤਾਇਆ ਹੋਣ ਦੇ ਨਾਤੇ ਤੇ ਫਿਰ ਥੋੜਾ ਥੋੜਾ ਮੈਂ ਤਾਇਆ ਜੀ ਬੋਲਦੇ ਸੀ ਤੇ ਮੈਂ ਥੋੜਾ ਕੰਟਰੋਲ ਕਰਦਾ ਸੀ। ਥੈਂਕ ਯੂ ਬਾਲਾ ਭਾਜੀ, ਤੁਸੀਂ ਦੱਸਿਆ ਕਿ ਜਿਹੜੀ ਆਵਾਜ਼ ਨਹੀਂ ਆ ਰਹੀ ਤੇ ਮੈਂ ਤੇ ਲੱਗਿਆ ਜਾਂਦਾ ਜੀ ਉਸੇ ਕੰਮ ਦੇ ਉੱਤੇ। ਗੱਲ ਮਾਫੀ ਦਿਲਪ੍ਰੀਤ ਭਾਜੀ ਤੋਂ ਵੀ ਮੰਗਦਾ ਕਿ ਉਹਨਾਂ ਨੇ ਸੁਨੇਹਾ ਭੇਜਿਆ ਸੀ, ਮੈਂ ਸਮਝ ਨਹੀਂ ਲੱਗਿਆ ਭਾਜੀ, ਮੈਂ ਦੁਬਾਰਾ ਇੱਕ ਵਾਰੀ ਜਿਹੜਾ ਦੇਖ ਲਿਆ ਵਾ, ਮੈਨੂੰ ਸਮਝ ਲੱਗ ਗਈ ਕਿ ਤੁਸੀਂ ਕਹਿਣਾ ਚਾਹੁੰਦੇ ਹੋ। ਉਹਨਾਂ ਨੇ ਕਿਹਾ ਸੀ ਕਿ ਇੱਕ ਰਿਕੁਐਸਟ ਆ ਸਾਰੇ ਸਰੋਤਿਆਂ ਨੂੰ ਹੀ, ਭਾਵੇਂ ਸੀਰੀਅਸ ਤੁਸੀਂ ਨਾ ਲਿਓ, ਕਹਿੰਦੇ ਜਿੱਦਾਂ ਮਨਦੀਪ ਵੀਰ ਨੇ ਦੱਸਿਆ ਕਿ ਤਾਇਆ ਜੀ ਤੇ ਉਹਨਾਂ ਦੇ ਨਾਲ ਦੇ ਜਿੰਨੇ ਸਾਥੀ ਜਿਹੜੇ ਝੋਨਾ ਲਾ ਰਹੇ ਨੇ ਖੂਹ ਤੇ, ਉਹ ਆਪਾਂ ਨੂੰ ਆਪਣੀਆਂ ਗੱਲਾਂ ਨੂੰ ਸੁਣਦੇ ਪਏ ਨੇ, ਆਪਾਂ ਏਦਾਂ ਦੀ ਤਾਇਆ ਦੀ ਗੱਲ ਕੋਈ ਨਾ ਕਰੀਏ ਜਿਹਦੇ ਨਾਲ ਤਾਏ ਨੂੰ ਬਾਅਦ ਇਕੱਲੇ ਨੂੰ ਝੋਨਾ ਲਾਉਣਾ ਪਵੇ, ਯਾਨੀ ਕਿ ਬਾਕੀ ਕਹਿੰਦੇ ਸਮਝ ਤੇ ਤੁਸੀਂ ਗਏ ਹੀ ਹੋਣੇ ਆ ਜੀ, ਬਾਕੀ ਸਮਝ ਗਏ ਜੀ ਅਸੀਂ, ਤੇ ਬਾਕੀ ਇਹ ਨਾ ਹੋਵੇ ਕਹਿੰਦੇ ਰੇਡੀਓ ਤੇ ਆ ਕੇ ਤਾਇਆ ਜੀ ਲਾਂਭਾ ਦੇਣ। ਹਾਂ ਭਾਜੀ ਗੱਲ ਤੁਹਾਡੀ ਸਹੀ ਹੈ, ਵੈਸੇ ਚੰਗੀ ਗੱਲ ਹੈ, ਆਪਾਂ ਨਾ ਹੀ ਗੱਲ ਕਰੀਏ ਤੇ ਗੱਲ ਚੰਗੀ ਹੈ ਨਾ, ਖਾਸ ਤੌਰ ਤੇ ਓਦਾਂ ਦੀ ਗੱਲ ਤੇ ਨਾ ਹੀ ਕਰੀਏ, ਕਿਉਂਕਿ ਉਹਨਾਂ ਨੂੰ ਜਿਹੜਾ ਨਾ ਰੇਡੀਓ ਸੁਣਦੇ ਸੁਣਦੇ ਆਪਾਂ ਨੂੰ ਕੋਈ ਗੱਲ ਓਦਾਂ ਦੀ ਕਹਿ ਲਈਏ ਤੇ ਫਿਰ ਬਾਅਦ ਵਿੱਚ ਗੁੱਸੇ ਨਾਰਾਜ਼ਗੀ ਹੋ ਸਕਦੀ ਹੈ। ਤਾਇਆ ਤੇ ਅੱਗੇ ਕਹਿੰਦਾ ਤੁਸੀਂ ਮੈਨੂੰ ਜ਼ਿਆਦਾ ਬਦਨਾਮ ਕੀਤਾ ਪਿਆ, ਤੇ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਭਾਜੀ ਗੱਲ ਸਾਂਝੀ ਕਰਨ ਦਾ, ਯਾਦ ਦਿਵਾਉਣ ਦਾ ਨਾ। ਬਾਕੀ ਉਹਨਾਂ ਨੇ ਦੱਸ ਦਿੱਤਾ, ਕਲੈਰੀਫਾਈ ਕਰਤਾ। ਹਾਂਜੀ ਭਾਜੀ ਸਮਝ ਲੱਗ ਗਈ ਹੁਣ ਜਿਹੜੀ ਤੁਸੀਂ ਗੱਲ ਕਹਿਣਾ ਚਾਹੁੰਦੇ ਨਾ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਵੈਸੇ ਤਾਇਆ ਜੀ ਸੁਣਦੇ ਤੇ ਹੁੰਦੇ ਨੇ, ਮੈਨੂੰ ਕਹਿੰਦੇ ਨੇ ਕਿ ਕਾ ਉਦਨ ਜਸਪਾਲ ਵਾਲੇ ਮਸਲੇ ਤੇ ਵੀ ਬੋਲੇ ਸਨ। ਪਾਲਾ ਭਾਜੀ ਵੀ ਬੈਂਸ ਭਾਜੀ, ਪਾਲਾ ਬੈਂਸ ਭਾਜੀ ਕੋਬਰਮ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਤੇ ਦੂਸਰਾ ਪਾਲਾ ਤਾਂ ਹਾਲੇ ਨਹੀਂ ਆਇਆ, ਇਹ ਸਾਡਾ ਭਰਾ ਪਾਲਾ ਜ਼ਰੂਰ ਸ਼ਾਮਲ ਹੋਇਆ ਹੈ। ਕਹਿੰਦੇ ਮਨਦੀਪ ਭਾਈ ਜੀ ਕੀ ਹਾਲ ਚਾਲ ਨੇ ਭਾਜੀ, ਬਹੁਤ ਵਧੀਆ ਹਾਲ, ਤੁਸੀਂ ਸੁਣਾਓ ਕਿੱਦਾਂ, ਕੰਮ ਕਾਰ ਠੀਕ ਚੱਲੀ ਜਾਂਦਾ, ਸਮਾਂ ਸੋਹਣਾ ਬੀਤ ਰਿਹਾ ਹੁਣ ਤੁਹਾਡੇ ਤੇ, ਕਾਫੀ ਠੰਡ ਹੋ ਗਈ ਹੋਣੀ ਆ, ਸਿਆਲ ਆ ਗਿਆ ਹੋਣਾ, ਸਿਆਲਾਂ ਦਾ ਦੱਸਿਓ ਕਿੱਦਾਂ ਦਾ ਮੌਸਮ ਇੱਥੇ ਹੁੰਦਾ, ਤੁਸੀਂ ਗਰਮੀਆਂ ਜ਼ਿਆਦਾ ਪਸੰਦ ਕਰਦੇ ਹੋ ਕਿ ਸਿਆਲ ਪਸੰਦ ਕਰਦੇ ਹੋ, ਕਾਰਨ ਕੀ ਹੈ ਜੇ ਸਿਆਲ ਜ਼ਿਆਦਾ ਪਸੰਦ ਆ? ਸਾਨੂੰ ਇਹ ਨਾ ਆਇਲਸ ਦੀਆਂ ਕਲਾਸਾਂ ਵਿੱਚ ਪੁੱਛਦੇ ਹੁੰਦੇ ਸੀ, ਤੇ ਮੈਂ ਤੇ ਇਹੀ ਜਵਾਬ ਦਿੰਦਾ ਹੁੰਦਾ ਸੀ, ਮੈਨੂੰ ਸਿਆਲ ਪਸੰਦ ਇਸ ਕਰਕੇ ਉੱਥੇ ਖਾਣ ਵਾਲੀਆਂ ਚੀਜ਼ਾਂ ਬਹੁਤ ਮਿਲ ਜਾਂਦੀਆਂ ਨੇ। ਜਦੋਂ ਵੀ ਕਿਊ ਕਾਰਡ ਮਿਲਦੇ ਨੇ ਤੁਸੀਂ ਭਾਜੀ ਕਰਕੇ ਆਏ ਹੋ ਸਾਰੇ ਆਇਲਸ, ਤੇ ਉਹਦੇ ਵਿੱਚ ਮੇਰੇ ਜਿਹੜੇ ਆਈਡੀਆ ਉਹਦੇ ਵੱਖਰੇ ਜਿੰਨੀ ਜਿਹਾ ਹੁੰਦੇ ਸੀ, ਕਿਉਂਕਿ ਗੱਲਾਂ ਜਿੱਦਾਂ ਰੇਡੀਓ ਤੇ ਤਾਏ ਹੋਰਾਨੀਆਂ ਸੁਣ ਸੁਣ ਕੇ, ਜਿਹੜੀ ਵੀ ਜਿਹੜਾ ਵੀ ਟੋਪਿਕ ਉਹਨਾਂ ਨੇ ਦੇਣਾ ਉਹ ਤੋਂ ਮੈਂ ਲੰਮੀ ਗੱਲ ਖਿੱਚ ਲੈਣੀ। ਇੱਕ ਵਾਰ ਮੈਨੂੰ ਕਹਿੰਦੇ ਵੀ ਸਾਈਕਲ ਤੇ ਬੋਲ, ਤੇ ਹੁਣ ਅੰਗਰੇਜ਼ੀ ਵੀ ਸਾਡੀ ਉਦਾਂ ਦੀ ਆ, ਸਾਈਕਲ ਤੇ ਫਿਰ ਮੈਂ ਜਿਹੜੇ ਸੁਣਾਏ ਆ ਉਹ ਮੈਨੂੰ ਮੈਡਮ ਜਿਹੜੀ ਜਿਹੜੀ ਸਾਨੂੰ ਪੜ੍ਹਾਉਂਦੀ ਸੀ ਉਹ ਇੰਨੀ ਹੱਸੀ ਤੇ ਮੈਨੂੰ ਨਾਲ ਲੈ ਕੇ ਸਾਰਿਆਂ ਨੂੰ ਕਹਿੰਦੀ ਸਾਰੀਆਂ ਕਲਾਸਾਂ 'ਚ ਸੁਣਾ ਕੇ ਆ, ਮੈਂ ਫਿਰ ਸਾਰੀਆਂ ਕਲਾਸਾਂ 'ਚ ਸੁਣਾ ਕੇ ਆ, ਤੇ ਉਹ ਸਾਰੇ ਬੜੇ ਹੁਣ ਵੀ ਯਾਦ ਕਰਦੇ ਨੇ, ਉਹ ਵੀ ਮੈਂ ਰੌਣਕ ਮੇਰਾ ਲਾਈ ਰੱਖੀ ਤਾਂ ਸੀ ਉੱਥੇ ਵੀ, ਹੈ ਨਾ। ਸਮਾਂ ਹੁੰਦਾ ਇੱਕ ਭਾਜੀ, ਉਹ ਸਮੇਂ ਦੇ ਵਿੱਚ ਹੀ ਸਾਰੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ, ਜਦੋਂ ਥੋੜਾ ਜਿਹਾ ਸਮਾਂ ਲੰਘ ਜਾਂਦਾ ਫਿਰ ਜੋ ਮਰਜ਼ੀ ਤੁਸੀਂ ਗੱਲਾਂ ਹਾਸੇ ਵਾਲੀਆਂ ਕਰ ਲਓ, ਰੋਣ ਵਾਲੀਆਂ ਕਰ ਲਓ, ਕੋਈ ਅਸਰ ਜਿਹਾ ਹੋਣ ਉਹ ਘੱਟ ਜਾਂਦਾ, ਬੰਦਾ ਆਪ ਵੀ ਉਦਾਂ ਕਦਾ ਹੀ ਹੋ ਜਾਂਦਾ ਨਾ ਜਿੱਦਾਂ ਜਿੱਦਾਂ ਸਮਾਂ ਬਦਲਦਾ ਜਾਂਦਾ। ਬਾਕੀ ਕਹਿੰਦੇ ਜੀ ਪ੍ਰੋਗਰਾਮ ਦਾ 5 ਵਜੇ ਤੱਕ ਤੁਹਾਡੇ ਨਾਲ ਆਨੰਦ ਲਵਾਂਗੇ। ਥੈਂਕ ਯੂ ਭਾਜੀ, ਥੈਂਕ ਯੂ ਵੈਰੀ ਮੱਚ, ਤੁਸੀਂ ਜਿਹੜਾ ਸਾਡੇ ਨਾਲ ਪਿਆਰ ਬਣਾਈ ਰੱਖਿਆ ਬਹੁਤ ਚੰਗਾ ਲੱਗਦਾ, ਬਹੁਤ ਚੰਗਾ ਲੱਗਦਾ ਕਿ ਤੁਸੀਂ ਇੰਨਾ ਪਿਆਰ ਦਿੰਦੇ ਹੋ। ਵੈਸੇ ਮੈਨੂੰ ਇਹ ਲੱਗਦਾ ਹੁੰਦਾ ਸੀ ਕਿ ਹੁਣ ਜੇ ਕੋਈ ਗੱਲ ਆਪਾਂ ਦੇਖੀਏ ਪੂਰੇ ਪ੍ਰੋਗਰਾਮ ਦੇ ਵਿੱਚ, ਕੋਈ ਐਸੀ ਐਕਸਟਰਾ ਆਰਡੀਨਰੀ ਤੇ ਗੱਲ ਨਹੀਂ ਆਪਾਂ ਕਰਦੇ, ਸਿੰਪਲ ਸਿੱਧੀਆਂ ਸਿੱਧੀਆਂ ਜਿਹੀਆਂ ਗੱਲਾਂ ਕਰਦੇ ਹਾਂ ਜਿਹਦੇ ਨਾਲ ਸਾਡਾ ਸਮਾਂ ਬਹੁਤ ਸੋਹਣਾ ਬੀਤ ਜਾਂਦਾ, ਤੁਹਾਡਾ ਵੀ ਉਮੀਦ ਹੈ ਵਧੀਆ ਬੀਤ ਜਾਂਦਾ ਹੋਏਗਾ। ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਜਿੱਦਾਂ ਆਪਾਂ ਸਹਿਜ ਜਿਹਾ ਹੁੰਦੇ ਗਏ ਉਦਾਂ ਉਦਾਂ ਹੀ ਅਸੀਂ ਹੋਰ ਵੀ ਪ੍ਰੋਗਰਾਮ ਦੇ ਵਿੱਚ ਚੀਜ਼ਾਂ ਇਨਵੋਲਵ ਕਰਦੇ ਜਾਵਾਂਗੇ, ਤੁਹਾਡੇ ਭਲੇ ਦੇ ਲਈ, ਤੁਹਾਡੇ ਗਿਆਨ ਦੇ ਵਾਧੇ ਲਈ, ਤੁਹਾਡੇ ਐਂਟਰਟੇਨਮੈਂਟ ਦੇ ਵਾਧੇ ਲਈ ਕੁਝ ਨਾ ਕੁਝ ਅਸੀਂ ਨਵਾਂ ਜ਼ਰੂਰ ਲੈ ਕੇ ਆਉਂਦੇ ਰਹਾਂਗੇ। ਇਹ ਮੈਂ ਵਾਅਦਾ ਕਰਦਾ, ਇਹ ਵਾਅਦਾ ਵੀ ਕਰਦਾ ਕਿ ਤਾਇਆ ਜੀ ਦੀ ਕਮੀ ਮੈਂ ਮਹਿਸੂਸ ਨਹੀਂ ਹੋਣ ਦਿੰਦਾ। ਪਰ ਫਿਲਹਾਲ ਦੀ ਘੜੀ ਇੱਕ ਵੀਕ ਤੇ ਥੋੜੇ ਸਮਝਦੇ ਨੂੰ ਸਮਝ ਲੱਗਣੀ ਹੈ, ਫਿਰ ਅਗਲੇ ਵੀਕ ਤੋਂ ਆਪਾਂ ਫਿਰ ਪੂਰੀ ਯਾਨੀ ਧੁਮਾ ਪਾਵਾਂਗੇ ਜ਼ਰੂਰ, ਕੁਝ ਨਵਾਂ ਜਾਂ ਕੁਝ ਲੈ ਕੇ ਆਵਾਂਗੇ ਚੀਜ਼ਾਂ। ਬਾਕੀ ਕਹਿੰਦੇ ਸਰਪੰਚਣੀ ਦੇ ਸਲਾਹਕਾਰ ਕਿਵੇਂ ਨੇ? ਸਰਪੰਚਣੀ ਦੇ ਸਲਾਹਕਾਰ ਬਹੁਤ ਵਧੀਆ ਨੇ ਜੀ, ਆਨੰਦ ਲੈ ਰਹੇ ਨੇ ਝੋਨੇ ਦੀਆਂ, ਇਹਨਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ, ਪਾਣੀ ਪੂਣੀ ਕੱਦੂ ਕੁੱਦੂ ਜਿਹੜਾ ਜੋ ਕਰਦੇ ਨੇ ਉਹ ਲੱਗੇ ਜਾਂਦੇ ਨੇ। ਦੇਖੋ ਹੁਣ ਕਿਸ ਤਰ੍ਹਾਂ ਬੀਤਦੀਆਂ ਉਹਨਾਂ ਦੇ ਨਾਲ, ਮੈਨੂੰ ਤਾਂ ਬਹਾਨਾ ਨਹੀਂ ਦਿੰਦੇ ਖੂਹ ਤੇ, ਕਹਿੰਦੇ ਤੂੰ ਨਹੀਂ ਆਉਣਾ, ਚਾਹ ਆਪ ਹੀ ਜਾ ਕੇ ਲੈ ਕੇ ਆਉਂਦੇ ਨੇ, ਕਹਿੰਦੇ ਤਾਈ ਨੂੰ ਸਪੈਸ਼ਲ ਕਿਹਾ ਹੈ ਵੀ ਇਹ ਨਾ ਚਾਹ ਲੈ ਕੇ ਆਵੇ। ਉਹ ਸ਼ਾਇਦ ਉਹਨਾਂ ਨੂੰ ਡਰ ਆ ਕਿ ਗੱਲਾਂ ਕੁਝ ਲੀਕ ਹੋ ਜਾਣੀਆਂ, ਕਿਉਂਕਿ ਮੈਂ ਬੜੇ ਧਿਆਨ ਨਾਲ ਦੇਖਦਾ ਹੁੰਦਾ ਹਰ ਇੱਕ ਨੂੰ। ਗਾਣਾ ਕਹਿੰਦੇ ਜੀ ਸਾਖ ਫਿਲਮ ਦੇ ਵਿੱਚੋਂ ਵੀ ਸੱਜਣਾ ਸੁਣਾ ਦਿਓ ਜੀ। ਧੰਨਵਾਦ ਜੀ ਭਾਜੀ, ਧੰਨਵਾਦ ਤੁਹਾਡਾ ਜੀ ਜਿਹੜਾ ਤੁਸੀਂ ਸਾਨੂੰ ਸਮਾਂ ਕੱਢ ਕੇ ਸਾਨੂੰ ਸੁਨੇਹਾ ਭੇਜਦੇ ਹੋ ਜੀ। ਜਨਾਗਰ ਸਾਹਿਬ ਨੇ ਬਹੁਤ ਹੀ ਕਮਾਲ ਦੀ ਜਿਹੜੀ ਸ਼ਾਇਰੀ ਦੇ ਨਾਲ ਆਗਾਜ਼ ਕੀਤਾ, ਕਹਿੰਦੇ ਤੇਰੀ ਆਵਾਜ਼ ਮੈਂ ਕਦੇ ਨਹੀਂ ਭੁੱਲ ਸਕਦਾ, ਤੇਰੀ ਆਵਾਜ਼ ਮੈਂ ਕਦੇ ਨਹੀਂ ਭੁੱਲ ਸਕਦਾ, ਸੁਰ ਤੇਰੇ ਤੇਰੇ ਬਦਲੇ ਸੀ ਮੇਰੇ ਨਹੀਂ। ਵਾਹ ਵਾਹ, ਸੁਰਾਂ ਦੇ ਬਦਲ ਦੇ ਨਾਲ ਦੇਖ ਲਓ ਤਾਲ ਬਦਲ ਜਾਂਦੀ ਹੈ, ਤਾਲ ਦੇ ਨਾਲ ਖਿਆਲਾਤ ਬਦਲ ਜਾਂਦੇ ਨੇ। ਜਿਸ ਇਨਸਾਨ ਦੇ ਖਿਆਲਾਤ ਹੀ ਬਦਲ ਜਾਂਦੇ ਨੇ ਫਿਰ ਉਹ ਇਨਸਾਨ ਇਨਸਾਨ ਉਹ ਰਹਿੰਦਾ ਨਹੀਂ ਜਿਹਨੂੰ ਅਸੀਂ ਯਾਦ ਕਰਦੇ ਹੁੰਦੇ ਹਾਂ, ਜਿਹਨੂੰ ਅਸੀਂ ਪਿਆਰ ਕਰਦੇ ਹੁੰਦੇ ਹਾਂ, ਜਿਹਨੂੰ ਅਸੀਂ ਦਿਲ ਜਾਣ ਤੋਂ ਚਾਹੁੰਦੇ ਹੁੰਦੇ ਹਾਂ। ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਭਾਜੀ, ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਨਾਬਲ ਸਾਹਿਬ। ਭਾਜੀ ਮੈਨੂੰ ਲੱਗਦਾ ਕਿ ਸੁਰ ਇਸ ਕਰਕੇ ਵੀ ਬਦਲ ਗਏ ਹੋਣਗੇ, ਸ਼ਾਇਦ ਗਰਮ ਕੜਾਹ ਖਾ ਕੇ ਬਾਅਦ ਚ ਠੰਡਾ ਪਾਣੀ ਪੀ ਲਿਆ ਹੋਣਾ। ਹਾਂ ਇਹ ਵੀ ਗੱਲ ਤੁਹਾਡੀ ਸਹੀ ਹੈ ਵੀ ਸੁਰਾਂ ਬਦਲਣ ਦੇ ਕਈ ਕਾਰਨ ਹੋ ਸਕਦੇ ਨੇ, ਪਤਾ ਨੀ ਸਾਡੇ ਤੇ ਵੈਸੇ ਹੀ ਸੁਰ ਬਦਲੇ ਹੋਏ ਨੇ। ਹੁਣ ਜੇ ਅਸੀਂ ਦੇਖੀਏ ਇਹਨਾਂ ਦਿਨਾਂ ਦੇ ਵਿੱਚ ਨਾ ਐਲਰਜੀ, ਪਤਾ ਨੀ ਐਲਰਜੀ ਦੇ ਕਿੰਨੇ ਤਰ੍ਹਾਂ ਦੇ ਲੱਛਣ ਨੇ, ਮੈਂ ਵਿਕਾਸ ਗੁਪਤਾ ਜੀ ਦੇ ਨਾਲ ਕਰੂੰਗਾ ਗੱਲ ਵੀ ਸਾਡਾ ਤਾਂ ਪਹਿਲਾਂ ਇਲਾਜ ਕਰੋ ਨਾ, ਸਾਡੇ ਇੰਟਰਵਿਊ ਲੈਣ ਵਾਲੇ ਮਰੀਜ਼ ਰਹਿ ਗਿਆ ਤੇ ਬਾਕੀ ਆਪਾਂ ਕਿਵੇਂ ਦੂਸਰਿਆਂ ਨੂੰ ਸਮਝਾਵਾਂਗੇ ਹਨਾ। ਮੈਂ ਤਾਂ ਉਹਨਾਂ ਨੂੰ ਪੁੱਛਦਾ ਇਹ ਐਲਰਜੀ, ਮੈਨੂੰ ਐਲਰਜੀ ਲੱਗਦੀ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਹੀ, ਜਿਹੜੀ ਨਾ ਹਿਚਕੀ ਲੱਗਣ ਲੱਗ ਜਾਂਦੀ ਹੈ, ਪਤਾ ਨੀ ਕੀ ਕਾਰਨ ਇਹਦਾ। ਅੱਜ ਤਾਂ ਵੈਸੇ ਸਵੇਰ ਦਾ ਕੰਮ ਠੀਕ ਹੀ ਲੱਗਦਾ ਜੇ ਠੀਕ ਹੀ ਰਵੇ ਤੇ। ਬਾਕੀ ਕਹਿੰਦੇ ਨਹੀਂ ਤਾਂ ਅਜਮਾ ਲਓ ਪਾਲੇ ਭਾਜੀ ਤੇ ਗਰਮ ਕੜਾਹ ਖਿਲਾ ਕੇ ਨਾਲ ਠੰਡਾ ਪਾਣੀ ਪਿਆ ਕੇ ਸੁਰ ਬੇਸੁਰ ਹੋ ਜਾਣਗੇ। ਮੈਂ ਅਜਮਾਉਣਾ ਕੀ ਹੈ ਭਾਜੀ, ਵੈਸੇ ਪਾਲਾ ਭਾਜੀ ਤੇ ਵੈਸੇ ਸੁਰਾਂ ਚ ਹੀ ਰਹਿਣਾ, ਜਿੱਦਾਂ ਕਹਿੰਦੇ ਨਾ ਇਦੂ ਸ਼ਰੀਫ ਭਾਜੀ, ਇਦੂ ਸ਼ਰੀਫ ਹੋਰਾਂ ਦੀ ਜਿਹੜੀ ਆਵਾਜ਼ ਆ ਉਹ ਐਂ ਲੱਗਦਾ ਜਿੱਦਾਂ ਕਿੰਨੇ ਗੋਲ ਗੱਪੇ ਖਾ ਕੇ ਫੇਰ ਰਿਆਜ਼ ਕੀਤਾ ਹੁੰਦਾ। ਆਵਾਜ਼ ਚ ਇੰਨੀ ਖਰਾਸ਼ ਆ, ਇੰਨਾ ਪਿਆਰ ਆ, ਉਹਨਾਂ ਨੂੰ ਜੋ ਮਰਜ਼ੀ ਖਵਾ ਦੋ ਉਹਨਾਂ ਦੀ ਆਵਾਜ਼ ਉਦਾਂ ਹੀ ਰਹਿਣੀ ਹੈ। ਇਸੇ ਤਰੀਕੇ ਨਾਲ ਮੈਨੂੰ ਤਾਂ ਲੱਗਦਾ ਪਾਲੇ ਭਾਜੀ ਨਾਲ ਤੁਸੀਂ ਕੜਾਹ ਖਵਾ ਕੇ ਠੰਡਾ ਪਾਣੀ ਪਿਆ ਕੇ ਆਵਾਜ਼ ਖਰਾਬ ਤਾਂ ਨਹੀਂ ਹੁੰਦੀ, ਖੂਬਸੂਰਤ ਭਾਵਾਂ ਹੋ ਜਾਵੇ ਹੋਰ, ਕਿਉਂਕਿ ਪੇਟ ਨਾ ਪਾਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਜਦੋਂ ਉਹਨਾਂ ਨੇ ਖਾਣਾ ਅੰਦਰ ਗਿਆ ਤਾਂ ਉਹ ਗਾਣਾ ਜਿਹੜਾ ਨਹੀਂ ਵੀ ਆਪਾਂ ਸੁਣਨਾ ਚਾਹੁੰਦੇ ਨਾ ਉਹ ਵੀ ਉਹਨਾਂ ਨੇ ਸੁਣਾ ਦੇਣਾ ਆਪਾਂ ਨੂੰ। ਤੇ ਬਾਕੀ ਕਲਾਕਾਰ ਥੋੜੇ ਪਰਹੇਜ਼ ਕਰਦੇ ਹੁੰਦੇ ਆ ਖੱਟੀਆਂ ਚੀਜ਼ਾਂ ਤੋਂ, ਤਲੀਆਂ ਚੀਜ਼ਾਂ ਤੋਂ, ਗਰਮ ਠੰਡੇ ਪਾਣੀ ਤੋਂ, ਉਹ ਵੀ ਜ਼ਿਆਦਾਤਰ ਵੈਸੇ ਗਲੇ ਦਾ ਸੰਪਰਕ ਆ ਨਾ ਸਾਰੀ ਦੁਨੀਆਂ ਦੇ ਨਾਲ ਲਿੰਕ ਹੀ ਗਲੇ ਦਾ। ਵੈਸੇ ਤਾਂ ਕਹਿੰਦੇ ਨੇ ਕਿ ਸਰੀਰ ਦੇ ਟੈਂਪਰੇਚਰ ਦੇ ਹਿਸਾਬ ਨਾਲ ਖਾਣਾ ਪੀਣਾ ਖਾਣਾ ਚਾਹੀਦਾ, ਨਾ ਬਹੁਤ ਜ਼ਿਆਦਾ ਤੱਤਾ ਨਾ ਬਹੁਤ ਜ਼ਿਆਦਾ ਠੰਡਾ। ਜਿਸ ਤਰੀਕੇ ਦਾ ਸਾਡਾ ਤਾਪਮਾਨ ਆ ਉਸ ਦੇ ਅਨੁਸਾਰ ਹੀ ਪਾਣੀ ਨੂੰ ਵੀ ਥੋੜਾ ਜਿਹਾ ਕੋਸਾ ਕਰ ਲਓ, ਰੋਟੀ ਪ੍ਰਸ਼ਾਦਾ ਵੀ ਥੋੜਾ ਜਿਹਾ ਨੋਰਮਲ ਟੈਂਪਰੇਚਰ ਤੇ ਹੋਵੇ, ਤਦ ਸਰੀਰ ਨੂੰ ਜਿਹੜਾ ਉਹ ਪਚਾਉਣਾ ਸੌਖਾ ਹੁੰਦਾ। ਕਿਉਂਕਿ ਜਦੋਂ ਅਸੀਂ ਠੰਡੀ ਚੀਜ਼ ਕੋਈ ਪੀਂਦੇ ਹਾਂ ਤੇ ਸਾਡਾ ਸਾਰਾ ਖੂਨ ਉਸ ਠੰਡੇ ਨੂੰ ਤਾਪਮਾਨ ਅਨੁਕੂਲ ਕਰਨ ਦੇ ਲਈ, ਸਰੀਰ ਦੇ ਤਾਪਮਾਨ ਨਾਲ ਮੈਚ ਕਰਨ ਦੇ ਲਈ ਖੂਨ ਜੁੱਟ ਜਾਂਦਾ, ਕੰਮ ਕਰਨ ਲੱਗ ਜਾਂਦਾ, ਦਿਮਾਗ ਚੋਂ ਪੈਰਾਂ ਤੋਂ ਖੂਨ ਆ ਕੇ ਪੇਟ ਚ ਆ ਜਾਂਦਾ। ਜੇ ਅਸੀਂ ਗਰਮ ਨੂੰ ਠੰਡਾ ਕਰਨਾ ਤੇ ਉਹ ਵੀ ਖੂਨ ਹੀ ਕਰਦਾ, ਖੂਨ ਉਸ ਗਰਮ ਚੀਜ਼ ਨੂੰ ਫਿਰ ਨੋਰਮਲ ਟੈਂਪਰੇਚਰ ਤੇ ਲੈ ਆਉਂਦਾ। ਵਾਰ ਵਾਰ ਖੂਨ ਸਾਡੇ ਦਿਮਾਗ ਚੋਂ ਪੈਰਾਂ ਤੋਂ ਸਾਰੇ ਸਰੀਰ ਤੋਂ ਨਿਕਲ ਕੇ ਪੇਟ ਚ ਆਉਂਦਾ, ਜਿਹਦੇ ਨਾਲ ਕਿ ਜਿਹੜੀਆਂ ਦਿਮਾਗੀ ਜਿਹੜੀਆਂ ਸਮੱਸਿਆਵਾਂ ਕਈ ਆ ਜਾਂਦੀਆਂ, ਜਿਹਨਾਂ ਚੋਂ ਕਹਿੰਦੇ ਗੱਲਾਂ ਨੂੰ ਭੁੱਲ ਜਾਣਾ ਜਾਂ ਬਹੁਤ ਸਾਰੀਆਂ ਹੋਰ ਸਮੱਸਿਆਵਾਂ ਆ ਜਾਂਦੀਆਂ ਨੇ, ਆਪਾਂ ਐਕਸਟਰਾ ਕੰਮ ਕਿਉਂ ਸਰੀਰ ਤੋਂ ਕਰਵਾਉਣਾ, ਉਹਨੂੰ ਸਹਿਜ ਹੀ ਰਹਿਣ ਦਈਏ, ਆਰਾਮ ਦੀ ਅਵਸਥਾ ਚ ਰਹਿਣ ਦਈਏ, ਕੰਮ ਵੈਸੇ ਕਰੀਏ, ਹੋਰ ਕੰਮਾਂ ਚ ਉਹਨੂੰ ਵਿਅਸਤ ਕਰੀਏ, ਪਰ ਇਹ ਨਿੱਕੇ ਨਿੱਕੇ ਕੰਮ ਜਿਹੜੇ ਅਸੀਂ ਆਪ ਕਰ ਸਕਦੇ ਹਾਂ ਉਹਦੇ ਵਿੱਚ ਮੈਂ ਚਾਹੁੰਦਾ ਕਿ ਸਰੀਰ ਨੂੰ ਨਾ ਕੋਈ ਦਿੱਕਤ ਦਿੱਤੀ ਜਾਵੇ। ਬਾਕੀ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਜੀ, ਤੇ ਕਹਿੰਦੇ ਜੀ ਪ੍ਰੋਗਰਾਮ ਦਾ ਆਨੰਦ ਮਾਰ ਰਹੇ ਹਾਂ, ਤੇ ਹਾਲ ਚਾਲ ਪੁੱਛਦੇ ਨੇ, ਕਹਿੰਦੇ ਤਾਇਆ ਜੀ ਦਾ ਮਾਰੀ ਜਾਂਦੇ ਅੱਠੋ ਅੱਠ। ਹਾਂਜੀ ਭਾਜੀ, ਸੋਹਣਾ ਉਹਨਾਂ ਦਾ ਝੋਨਾ ਲੱਗ ਰਿਹਾ ਵਾ, ਨਾਲੇ ਉਹਨਾਂ ਦੇ ਖਾਸ ਜਿਹੜੇ ਝੋਨਾ ਲਾਉਣ ਵਾਲੇ ਉਹ ਤਾਇਆ ਜੀ ਤੇ ਸ਼ੁਕਰ ਮਨਾਉਂਦੇ ਹੋਣੇ ਕਿ ਭਈਆ ਚਲੇ ਗਿਆ ਤੇ ਹੁਣ ਆਪਣੇ ਕੋਲ ਮੌਕਾ ਹੈਗਾ ਪਿੰਡ ਦੇ ਬੰਦਿਆਂ ਤੋਂ ਝੋਨਾ ਲਵਾਉਣ ਦਾ। ਤੇ ਇੱਕ ਸੋਹਣੀ ਉਹਨਾਂ ਨੇ ਕਹਾਣੀ ਲਿਖੀ ਹੈ, ਭੇਜੀ ਹੈ, ਜ਼ਰੂਰ ਮੈਂ ਸੁਣਾਊਂਗਾ ਜੀ, ਤੇ ਕਹਾਣੀ ਉਹਨਾਂ ਨੇ ਸੁਣਾਉਣੀ ਚਾਹੀਏ, ਮੈਂ ਤੁਹਾਡੇ ਤੱਕ ਰੱਖਦਾ ਜੀ। ਕਹਿੰਦੇ ਜਰਮਨੀ ਇੱਕ ਵਿਕਸਿਤ ਦੇਸ਼ ਹੈ, ਅੱਛਾ ਰਤਨ ਟਾਟਾ ਨੇ ਕਹਿੰਦੇ ਲਿਖਿਆ, ਜਰਮਨੀ ਇੱਕ ਵਿਕਸਿਤ ਦੇਸ਼ ਹੈ ਜਿੱਥੇ ਅਸੀਂ ਸੋਚਦੇ ਹਾਂ ਕਿ ਉਹ ਲੋਕ ਬੜੇ ਖੁੱਲ ਦਿਲੇ ਹੋਣਗੇ। ਜਦੋਂ ਮੈਂ ਤੇ ਕੁਝ ਦੋਸਤ ਹੈਮਬਰਗ ਇੱਕ ਰੈਸਟੋਰੈਂਟ ਪਹੁੰਚੇ ਤਾਂ ਅਸੀਂ ਵੇਖਿਆ ਕਿ ਉੱਥੇ ਬਹੁਤ ਸਾਰੇ ਮੇਜ਼ ਖਾਲੀ ਪਏ ਸਨ ਅਤੇ ਪਰਾਂ ਇੱਕ ਮੇਜ਼ ਤੇ ਇੱਕ ਜਵਾਨ ਜੋੜਾ ਖਾਣਾ ਖਾ ਰਿਹਾ ਸੀ। ਦੋ ਕੁ ਪਕਵਾਨ ਅਤੇ ਇੱਕ ਇੱਕ ਬੀਅਰ ਰੱਖੀ ਹੋਈ ਸੀ ਉਹਨਾਂ ਨੇ। ਅਸੀਂ ਸੋਚਿਆ ਵੀ ਛੇਤੀ ਹੀ ਇਹ ਕੁੜੀ ਇਸ ਕੰਜੂਸ ਦੋਸਤ ਨੂੰ ਛੱਡ ਦੇਵੇਗੀ ਅਤੇ ਕੋਈ ਦਰਿਆ ਦਿਲ ਮਹਿਬੂਬ ਲੱਭੇਗੀ। ਉਹ ਥੋੜੀ ਦੂਰ ਜਾ ਕੇ ਦੂਜੇ ਮੇਜ਼ ਤੇ ਕੁਝ ਬਜ਼ੁਰਗ ਔਰਤਾਂ ਵੀ ਖਾਣਾ ਖਾ ਰਹੀਆਂ ਸਨ ਤੇ ਉਹ ਵੀ ਪਲੇਟਾਂ ਚੱਟ ਰਹੀਆਂ ਸਨ, ਕੁਝ ਵੀ ਨਹੀਂ ਸੀ ਬਚਿਆ ਉਹਨਾਂ ਕੋਲ। ਅਸੀਂ ਸੋਚਿਆ ਵੀ ਵਿਕਸਿਤ ਦੇਸ਼ ਹੋਣ ਦਾ ਕੀ ਫਾਇਦਾ ਜੇ ਲੋਕ ਖੁੱਲਾ ਵੀ ਨਹੀਂ ਖਾ ਸਕਦੇ। ਸਾਨੂੰ ਭੁੱਖ ਲੱਗੀ ਸੀ ਤੇ ਸਾਡੇ ਜਿਹੜੇ ਦੋਸਤ ਉਹਨਾਂ ਨੇ ਸਾਡੇ ਵਾਸਤੇ ਖਾਣੇ ਦਾ ਆਰਡਰ ਦੇ ਦਿੱਤਾ। ਖਾ ਪੀ ਕੇ ਜਦੋਂ ਅਸੀਂ ਨਿਕਲਣ ਲੱਗੇ ਤਾਂ ਮਗਰੋਂ ਇੱਕ ਬਜ਼ੁਰਗ ਔਰਤ ਦੀ ਆਵਾਜ਼ ਆਈ ਵੀ ਜੋ ਸਾਡਾ ਜੂਠਾ ਖਾਣਾ ਛੱਡਣ ਤੋਂ ਪਰੇਸ਼ਾਨ ਸੀ ਕਿਉਂਕਿ ਕਾਫੀ ਜ਼ਿਆਦਾ ਮੰਗਾ ਲਿਆ ਹੋਊਗਾ ਜੀ। ਤੇ ਕਹਿੰਦੇ ਜੀ ਕਿ ਅਸੀਂ ਕਿਹਾ ਅਸੀਂ ਸਵੇਰੇ ਸਾਰੇ ਖਾਣੇ ਦੇ ਪੈਸੇ ਦੇ ਦਿੱਤੇ ਨੇ, ਤੁਸੀਂ ਬੱਚਿਆ ਖਾਣਾ ਸੁੱਟ ਦਿਓ। ਇਹਨਾਂ ਨੂੰ ਬਜ਼ੁਰਗ ਔਰਤ ਨੇ ਆਪਣਾ ਫੋਨ ਘੁਮਾਇਆ ਤੇ ਕੁਝ ਹੀ ਪਲਾਂ ਦੇ ਵਿੱਚ ਵਰਦੀਧਾਰੀ ਅਫਸਰ ਆ ਪਹੁੰਚਿਆ ਤੇ ਸਾਰੀ ਗੱਲ ਸਮਝਾਉਣ ਤੋਂ ਬਾਅਦ ਸਾਨੂੰ 50 ਯੂਰੋ ਦਾ ਜੁਰਮਾਨਾ ਕਰ ਗਿਆ ਅਤੇ ਜਾਂਦਾ ਹੋਇਆ ਕਹਿ ਗਿਆ, ਕਹਿੰਦੇ ਅਗਲੀ ਵਾਰ ਓਨਾ ਹੀ ਆਰਡਰ ਕਰਿਓ ਜਿੰਨਾ ਤੁਸੀਂ ਖਾ ਸਕਦੇ ਹੋ, ਪੈਸੇ ਤੁਹਾਡੇ ਨੇ ਪਰ ਸਰੋਤ ਨਹੀਂ। ਦੁਨੀਆਂ ਵਿੱਚ ਕਈ ਥਾਵਾਂ ਤੇ ਸਰੋਤਾਂ ਦੀ ਕਮੀ ਹੈ, ਤੁਸੀਂ ਇਹਨਾਂ ਨੂੰ ਜਾਇਆ ਨਹੀਂ ਕਰ ਸਕਦੇ। ਬਹੁਤ ਹੀ ਸੋਹਣੀ ਉਹਨਾਂ ਨੇ ਜਿਹੜੀ ਸਿੱਖਿਆ ਦਿੱਤੀ ਹੈ ਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਅਸੀਂ ਦੇਖ ਲਈਏ ਤੇ ਉਹ ਟਿੱਕੀਆਂ ਭਟੂਰੇ ਸਮੋਸੇ ਜੋ ਵੀ ਅਸੀਂ ਖਾਂਦੇ ਹਾਂ ਉੱਥੇ ਜਾਂ ਕੁਝ ਵੀ ਇਕਦਮ ਹੀ ਪਾ ਲੈਂਦੇ। ਮੈਂ ਤਾਂ ਕਈ ਦੇਖਿਆ ਜੇ ਕਿਤੇ ਵਿਆਹ ਦੇ ਵਿੱਚ ਕਿਸੇ ਨੂੰ ਮਿਲ ਜਾਏ ਨਾ ਆਂਡੇ, ਮਤਲਬ ਜਸਪਾਲ ਭਾਜੀ ਵੀ ਸਾਨੂੰ ਜੁਆਇਨ ਕਰ ਚੁੱਕੇ ਨੇ, ਬਾਜੀ ਆਜੋ ਲੈ ਚਾਹ ਤੁਸੀਂ।
ਹਾਂਜੀ ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ।
ਅੱਛਾ ਵਿਆਹ ਦੀਆਂ ਗੱਲਾਂ ਬਾਤਾਂ ਮੈਂ ਕਰ ਰਿਹਾ ਸੀ, ਵੇਸਟੇਜ ਦੀ ਗੱਲ ਕੀਤੀ ਸੀ ਨਾਗਲ ਸਾਹਿਬ ਨੇ ਕਿ ਲੋਕ ਨਾ ਖਾਣੇ ਨੂੰ ਬਰਬਾਦ ਬੜਾ ਕਰਦੇ ਨੇ, ਪਾ ਲੈਂਦੇ ਨੇ ਜਿਆਦਾ ਮਗਰੋਂ ਫਿਰ ਉਹਨਾਂ ਨੂੰ ਸੁੱਟਣਾ ਪੈਂਦਾ। ਵਿਆਹਾਂ ਚ ਤੁਸੀਂ ਅਕਸਰ ਦੇਖਿਆ ਪਲੇਟਾਂ ਭਰੀਆਂ ਹੁੰਦੀਆਂ,
ਹਾਂਜੀ ਹਾਂਜੀ,
ਤੇ ਉਹ ਵਿੱਚੋਂ ਇੱਕ ਦੋ ਪੀਸ ਖਾਣੇ, ਚੱਲ ਵਿੱਚ ਡਸਟਬਿਨ।
ਹਾਂਜੀ ਹਾਂਜੀ,
ਮੈਂ ਖਾਸ ਇਹ ਵੀ ਕਹਿਣਾ ਚਾਹੁੰਦਾ ਕਿ ਥੋੜਾ ਥੋੜਾ ਪਾ ਕੇ ਵੀ ਤੁਸੀਂ ਉਹ ਜਿਹੜਾ ਸਬਰ ਦੇ ਨਾਲ ਖਾ ਸਕਦੇ, ਦੁਬਾਰਾ ਫੇਰ ਪਲੇਟ ਲਿਆ ਸਕਦੇ ਆ, ਇਹਦੇ ਨਾਲ ਬਹੁਤ ਸਾਰਾ ਅਨਾਜ ਆਪਾਂ ਬਚਾ ਸਕਦੇ ਹਾਂ।
ਨਹੀਂ ਜੀ, ਮੈਂ ਆਪਣੇ ਹੱਦ ਬੀਤੇ ਸੁਣਾਉਣਾ ਤੁਹਾਨੂੰ
ਜੀ ਜੀ।
ਮੈਂ ਇਹਦਾ ਦਰਬਾਰ ਸਾਹਿਬ ਅੰਮ੍ਰਿਤਸਰ ਗਿਆ, ਹਰਿਮੰਦਰ ਸਾਹਿਬ
ਜੀ,
ਮੈਂ ਦੇਖਣ ਗਿਆ ਉੱਥੇ ਤੇ ਮੈਂ ਦੇਖਿਆ ਨਾ ਸੰਗਤ ਸ਼ਾਇਦ ਛੱਡ ਰਹੀ ਸੀ, ਕੋਈ ਆਪਣਾ ਪੰਜਾਬੀ ਭਰਾ ਸੀ, ਮੈਨੂੰ ਪਤਾ ਨੀ ਪੱਕਾ ਨੀ ਆ, ਉਹਨੇ ਨਾ ਦਾਲ ਵਿਚੋਂ ਸਗੋਂ ਇੱਕ ਚੋਲ ਖਾ ਦਿੱਤੇ, ਉਹਦੇ ਚੋਲ ਹੈਗੇ ਦਾਸ ਹੈਗੇ।
ਅੱਛਾ,
ਉਹਨੂੰ ਸੇਵਾਦਾਰ ਕਵੇ ਵੀ ਇਹ ਜੂਠਣਾ ਜੂਠਣਾ ਹੱਡ, ਉਹ ਇੱਕ ਅੰਗਰੇਜ਼ ਜਾਂ ਗੋਰੀ ਸੀ, ਦੋ ਬੰਦੇ ਸੀ, ਬੰਦਾ ਬੁਰੀ ਸੀ, ਉਹ ਬਾਇਆ ਉਹਨਾਂ ਫੀਸ ਅੰਗਰੇਜ਼ ਗੁਰੂ ਧਾਮ ਵਿਚ ਵੀ ਸੱਚ ਮੈਂ ਰੱਖੀ ਹੋਈ ਆ ਵੀ ਇਹ ਜੂਠ ਨੇ,
ਉਹਨਾਂ ਨੂੰ ਚੰਗਾ ਲੱਗਾ
ਕਿੰਨਾ ਵਧੀਆ ਪੁਆਇੰਟ ਆ, ਬੜੇ ਖੁਸ਼ ਹੋਏ ਉਹ,
ਬਹੁਤ ਚੰਗੀ
ਕੰਟਰੋਲ ਕਰਦੇ ਆ
ਜੋ ਅਸੀਂ ਜਿਹੜੇ ਦੇਖੋ ਪਰਦੇਸਾਂ ਚ ਆਉਂਦੇ ਨੇ ਉਹ ਸਾਨੂੰ ਦੇਖ ਕੇ ਸਮਝਦੇ ਨੇ ਕਿੰਨੇ ਸਿਆਣੇ
ਲੱਗਦੇ ਨੇ।
ਚੰਗੀ ਗੱਲ ਆ ਕਿ ਆਪਾਂ ਚੰਗਾ ਸੁਨੇਹ ਦੁਨੀਆਂ ਦੇ ਵਿਚ ਪਹੁੰਚਦਾ ਕਰਨਾ। ਬਹੁਤ ਸੋਹਣੇ ਜਨਾਗਲ ਸਾਹਿਬ ਤੁਸੀਂ ਕਹਾਣੀ ਜਿਹੜੀ ਭੇਜੀ ਆ, ਇਹ ਵੈਸੇ ਗੱਲ ਕੀਤੀ ਹੈ ਕਿ ਰਤਨ ਟਾਟਾ ਨੇ ਇਹ ਲਿਖਿਆ ਸੀਗਾ ਆਪਣੇ ਆਪਣੀ ਹੱਡ ਬੀਤੀ ਹੈ ਨਾ। ਤੇ ਕਹਿੰਦੇ ਸੁਣ ਮੇਰੇ ਆ ਧਰਮੀ ਬਾਬਲਾ ਪੂਰਨ ਭਗਤ, ਇਹ ਸੋਹਣਾ ਗੀਤ ਉਹਨਾਂ ਨੇ ਸੁਣਨਾ ਚਾਹਿਆ ਜੀ। ਆਵਾਜ਼ ਹੈ ਮੁਹੰਮਦ ਸਦੀਕ ਤੇ ਉਹਨਾਂ ਦੇ ਸਾਥੀਆਂ ਦੀ। ਬਾਕੀ ਕਹਿੰਦੇ ਭਾਜੀ ਚੰਗਾ ਤੁਸੀਂ ਹਿੰਦੀ ਗੀਤ ਸੁਣਾਇਆ ਤੇ ਸਭ ਕੁਝ ਹੀ ਬੰਦ ਹੋ ਗਿਆ ਜੀ। ਹਿੰਦੀ ਗੀਤ ਤਾਂ ਸੁਣ ਲਿਆ ਨਾ ਭਾਜੀ, ਇਹ ਨਾ ਹੋਵੇ ਕਿਤੇ ਹਿੰਦੀ ਗੀਤ ਵੀ ਨੀ ਚੱਲਿਆ ਹੋਵੇ ਤੇ ਮੈਂ ਉਹ ਓਦਾਂ ਹੀ ਬੰਦ ਹੀ ਰਹਿ ਗਿਆ ਕੰਮ। ਦੱਸਿਓ ਜ਼ਰੂਰ, ਹਿੰਦੀ ਗੀਤ ਤਾਂ ਤੁਸੀਂ ਸੁਣਿਆ ਹੋਊਗਾ ਜ਼ਰੂਰ। ਲਓ ਪਾਲਾ ਭਾਜੀ ਅੱਜ ਸਾਡੇ ਨਾਲ ਫਿਰ ਤੋਂ ਜੁਆਇਨ ਹੋ ਚੁੱਕੇ ਨੇ ਤੇ ਅਸੀਂ ਗੱਲਾਂ ਬਾਤਾਂ ਹੋਰ ਵੀ ਸੋਹਣੀਆਂ ਸੋਹਣੀਆਂ ਤੁਹਾਨੂੰ ਸੁਣਾਵਾਂਗੇ, ਪਰ ਉਸ ਤੋਂ ਪਹਿਲਾਂ ਜਿਹੜੇ ਫਰਮਾਇਸ਼ਾਂ ਸਾਡੀਆਂ ਰਹਿੰਦੀਆਂ ਨੇ ਉਹ ਵੀ ਆਪਾਂ ਪੂਰੀਆਂ ਕਰਨੀਆਂ ਨੇ। ਅਗਲੀ ਜਿਹੜੀ ਫਰਮਾਇਸ਼ ਅਸੀਂ ਪੂਰੀ ਕਰ ਰਹੇ ਹਾਂ, ਪੰਕਜ ਠਾਕਰ ਭਾਜੀ ਜਪਾਨ ਤੋਂ ਸਾਨੂੰ ਭੇਜ ਰਹੇ ਨੇ, ਉਹ ਗੀਤ ਤੁਹਾਡੇ ਤੱਕ ਰੱਖ ਰਹੇ ਹਾਂ ਪ੍ਰੋਗਰਾਮ ਦੇ ਵਿੱਚ, ਤੇ ਬਾਕੀ ਪਾਲਾ ਭਾਜੀ ਦੱਸ ਦਈਏ ਫਿਰ ਕਿਵੇਂ ਕਿਵੇਂ ਆਪਾਂ ਨੂੰ ਕਰ ਸਕਦੇ ਨੇ ਸੁਨੇਹ।
ਹਾਂਜੀ ਹਾਂਜੀ,
ਕਿੱਦਾਂ ਰਿਕਵੈਸਟ
ਸੌਖਾ
ਤਰੀਕਾ ਦੱਸਾਂ ਉਹਨੂੰ ਲੈ ਕੇ ਆਪਾਂ ਦੱਸ ਸਕਦੇ ਆ, ਦੇਖੋ ਏਦਾਂ ਕਿਉਂਕਿ ਉਹ
ਤਾਂ ਅੱਖਾਂ
ਮੁੱਕਦੀ ਗੱਲ ਤੁਸੀਂ ਦੱਸਣ ਹੀ ਨੀ ਦੇਣਾ। ਲਓ ਜੀ ਦੇਖੋ ਰੱਬ ਜਿਹੜਾ ਨਾ ਬੇਇਨਸਾਫੀ ਕਿਸੇ ਨਾਲ ਨੀ
ਕਰਦਾ,
ਮੰਨ ਲਓ ਕਿਸੇ ਦੀਆਂ ਅੱਖਾਂ ਨੀ, ਕਿਸੇ ਦੇ ਸੁਣ ਨੀ ਸਕਦਾ, ਕੋਈ ਬੋਲ ਨੀ ਸਕਦਾ, ਰੱਬ ਨੇ ਉਹਨਾਂ ਨੂੰ ਐਸੀਆਂ ਸ਼ਕਤੀਆਂ ਵੀ ਦਿੱਤੀਆਂ ਕਿ ਉਹ ਉਸ ਚੀਜ਼ ਨੂੰ ਸਮਝ ਸਕਣ ਆਸਾਨੀ ਨਾਲ ਆਮ ਬੰਦਿਆਂ ਦੇ ਨਾਲੋਂ ਜ਼ਿਆਦਾ। ਪਰ ਕਈ ਵਾਰ ਮੈਂ ਸੋਚਦਾ ਹੁੰਦਾ ਕਿ ਉਹਨਾਂ ਨੇ ਕਿਹੜਾ ਪਾਪ ਜਾਂ ਕਿਹੜਾ ਐਸਾ ਕੀਤਾ ਹੋਊਗਾ ਜਿਨ੍ਹਾਂ ਕਰਕੇ ਉਹਨਾਂ ਨੂੰ ਵਿਚਾਰਿਆਂ ਨੂੰ ਇਹ ਸਜ਼ਾਵਾਂ ਮਿਲੀਆਂ। ਆਪਾਂ ਕਦੇ ਸ਼ੁਕਰ ਨੀ ਮਨਾਇਆ ਕਿ ਰੱਬਾ ਸਾਨੂੰ ਤੁਸੀਂ ਇੰਨਾ ਹਨਾ ਸਭ ਕੁਝ ਦਿੱਤਾ, ਅੱਗ ਪੈਰ ਸਹੀ ਸਲਾਮਤ ਦਿੱਤੇ।
ਹਾਂਜੀ ਹਾਂਜੀ,
ਹੁਣ ਤੂੰ ਆਪਣੇ ਆਪ ਨੂੰ ਸੋਚੇ ਪਵਾਂ ਲੱਖ ਕੋਈ ਕਹੀ ਜਾਵੇ ਹਨਾ ਕਮਲ ਬਹੁਤ, ਫਿਰ ਵੀ ਤੇਰੇ ਕੋਲ ਇੰਨੀ ਸੈਂਸ ਤਾਂ ਹੈ ਨਾ, ਤੂੰ ਚੰਗੇ ਨੂੰ ਚੰਗਾ ਮਾੜੇ ਨੂੰ ਮਾੜਾ ਸਮਝ ਸਕੇ ਹਨਾ, ਬੜੀਆਂ ਚੀਜ਼ਾਂ ਦੇ ਸ਼ੁਕਰਾਨਾ ਹੀ ਆਪਾਂ ਨੂੰ ਕਰਨਾ ਚਾਹੀਦਾ।
ਕਰਦੇ ਆ ਆਪਾਂ ਮੂਰਖਤਾ ਕਰਦੇ ਆ, ਆਪਾਂ ਚੰਗੇ ਭਾਈ ਨੂੰ ਵੀ ਚੰਗਾ ਲਿਖਦੇ, ਚੰਗੇ ਨੂੰ ਚੰਗਾ ਲਿਖਦੇ। ਹੁਣ ਜਿਦਾਂ ਤੁਸੀਂ ਹਾਥੀ ਉਦਾਹਰਣ ਦਿੱਤੇ, ਹਾਥੀ ਦੇ ਬੱਚੇ ਨੂੰ ਖਵਾ ਤਾ, ਇਹ ਕੋਈ ਮਨੁੱਖਤਾ ਕੋਈ ਕੰਮ ਨੀ, ਮਨੁੱਖਤਾ ਦਾ
ਜੇ ਸਿਆਣੇ ਬੰਦੇ ਏਦਾਂ ਦਾ ਕਰ ਸਕਦੇ ਇਹਦੇ ਨਾਲ ਕਮਲੇ ਹੀ ਚੰਗੇ।
ਹਾਂਜੀ ਹਾਂਜੀ, ਇਦੋਂ ਫਿਰ ਉਹਨਾਂ ਦਾ ਫਾਇਦਾ ਕੀ ਆ ਜੇ ਸਿਆਣਿਆਂ ਦਾ, ਜੇ ਪੁੱਠੇ ਕੰਮ ਕਰਦੇ ਆ ਗਲਤ ਗੱਲ ਆ ਜਾ, ਜੀਵ ਜੰਤੂ ਨੂੰ ਹੱਕ ਆ ਜੀਣ ਦਾ।
ਬਾਕੀ ਦੇਖੋ ਇੱਕ ਗੱਲ ਸੁਣਾਉਂਦੇ ਹੁੰਦੇ ਸੀ ਸਿਆਣੇ ਬੰਦੇ, ਕਹਿੰਦੇ ਕਿ ਇੱਕ ਬੰਦੇ ਨੇ ਬੜਾ ਪੁੰਨ ਕੀਤਾ ਸੀ, ਪੁੰਨ ਕੀਤਾ ਸੀ ਤੇ ਉਹਨੇ ਵਧੀਆ ਕੰਮ ਕੀਤੇ ਨੇ ਜ਼ਿੰਦਗੀ ਚ, ਉਹਨੂੰ ਕਹਿੰਦੇ ਜੀ ਸਜ਼ਾ ਮਿਲੀ, ਸੂਲੀ ਤੇ ਚਾੜ ਦਿੱਤਾ ਗਿਆ ਤੇ ਉਹ ਬੜਾ ਨਿਰਾਸ਼ ਹੋਇਆ ਰੱਬ ਤੋਂ ਤੇ ਮਰ ਕੇ ਰੱਬ ਦੀ ਕਚਹਿਰੀ ਚ ਆਇਆ ਤੇ ਵਾਰੀ ਆ ਗਈ ਉਹਦੀ, ਆਪਣੀ ਉਹ ਕਹਿੰਦੇ ਜੀ ਇਹ ਬੰਦਾ ਆਇਆ ਜੀ, ਉਹ ਕਹਿੰਦਾ ਬਾਬਾ ਜੀ ਮੈਂ ਤੁਹਾਡੇ ਨਾਲ ਬੜਾ ਨਾਰਾਜ਼ ਹਾਂ ਕਿ ਤੁਸੀਂ ਮੈਨੂੰ ਸੂਲੀ ਚਾੜ ਦਿੱਤਾ, ਮੈਂ ਤਾਂ ਤੁਹਾਡਾ ਨਾਮ ਜਪਦਾ ਰਿਹਾ, ਮੈਂ ਤਾਂ ਚੰਗੇ ਕੰਮ ਕਰਦਾ ਰਿਹਾ, ਮੈਨੂੰ ਕਿਸ ਗੱਲ ਦੀ ਸਜ਼ਾ ਮਿਲੀ ਵੀ। ਉਹ ਕਹਿੰਦੇ ਤੂੰ ਬਚਪਨ ਦੇ ਵਿੱਚ ਦੇਖੇਗਾ ਨਾ, ਬਚਪਨ ਚ ਇੱਕ ਟਿੱਡੇ ਦੇ ਤੂੰ ਸੂਈ ਖਬੋਤੀ ਸੀ, ਸੂਲ ਖਬੋਤੀ ਸੀ ਤੇ ਉਹ ਤੜਫਦੇ ਨੂੰ ਦੇਖ ਕੇ ਤੂੰ ਉਹਨੂੰ ਕਹਿੰਦਾ ਸੀ ਇਹਨੇ ਪਾਇਆ ਹੋਇਆ ਵਾ, ਹਲ ਪਾਏ ਹੋਏ, ਇਹਨੇ ਸੁਹਾਗਾ ਪਾਇਆ ਹੋਇਆ, ਮਤਲਬ ਉਹਨੂੰ ਘੋੜਾ ਬਣਾ ਕੇ ਪਸ਼ੂ ਬਣਾ ਕੇ ਤੂੰ ਖੇਤੀ ਕਰਨਾ ਨਿੱਕੇ ਜੇ ਨੂੰ ਤੇ ਤੈਨੂੰ ਨੀ ਸੀ ਪਤਾ। ਤੇ ਉਹਨੇ ਰੱਬ ਤੋਂ ਕਿਹਾ ਬਾਬਾ ਜੀ ਵੀ ਬਚਪਨ ਤੇ ਬੜਾ ਭੋਲਾ ਹੁੰਦਾ, ਤੁਸੀਂ ਉਹਦੀ ਵੀ ਸਜ਼ਾ ਮੈਨੂੰ ਇਹ ਦਿਓਗੇ? ਉਹ ਕਹਿੰਦੇ ਉਹ ਜੋ ਹੋ ਗਿਆ ਹੋ ਗਿਆ, ਜਿਹੜੇ ਕੰਮ ਕੀਤੇ ਨੇ ਤੈਨੂੰ ਇੱਥੇ ਜੇ ਸਵਰਗ ਦੇ ਵਿੱਚ ਤੈਨੂੰ ਖੁੱਲਾ ਸਥਾਨ ਆ, ਤੂੰ ਜਿੱਥੇ ਮਰਜ਼ੀ ਆ ਜਾ, ਠੀਕ ਆ ਹਰ ਕੀਤੇ ਦਾ ਤੁਹਾਨੂੰ ਜਿਹੜਾ ਫਲ ਮਿਲਣਾ
ਪਾਉਂਦਾ
ਠੀਕ ਆ, ਬਚਪਨ ਚ ਗਲਤੀਆਂ ਨੀ, ਬਚਪਨ ਚ ਭੁੱਲਾਂ ਹੋ ਜਾਂਦੀਆਂ, ਜਿਹੜਾ ਬੰਦਾ ਅਣਜਾਣ ਆ ਉਹਦੀਆਂ ਭੁੱਲਾਂ ਮੰਨੀਆਂ ਜਾਂਦੀਆਂ, ਜਿਹੜਾ ਜਾਣ ਕੇ ਕਰੇ ਉਹ ਗਲਤੀ ਹੁੰਦੀ ਤੇ ਵਾਰ ਵਾਰ ਕਰੇ ਉਹ ਪਾਪ ਹੁੰਦਾ। ਇਹ ਤਿੰਨਾਂ ਚੀਜ਼ਾਂ ਦੇ ਵਿੱਚ ਫਰਕ ਆ। ਤੇ ਦੇਖ ਲੋ ਕਈ ਵਾਰ ਸਾਡੇ ਬਚਪਨ ਚ ਕੋਈ ਐਸੀਆਂ ਕੀਤੀਆਂ ਸਾਡੇ ਅੱਗੇ ਮੋਹਰੇ ਆ ਜਾਂਦੀਆਂ, ਕੁਛ ਤਾਂ ਹੁੰਦਾ ਹੀ ਹੋਏਗਾ ਨਾ, ਜੇ ਸਾਨੂੰ ਕੋਈ ਦੁੱਖ ਟਕਰੇ ਤਾਂ ਮਤਲਬ ਪਾਸ ਦੇ ਵਿੱਚ ਅਸੀਂ ਕੁਝ ਮਾੜਾ ਕੀਤਾ ਹੋਏਗਾ।
ਇਹ ਜ਼ਿੰਦਗੀ ਪਹਿਲੂ ਆ, ਦੋ ਦੁੱਖ ਸੁੱਖ ਪਰੇ ਆ, ਦੋ ਜ਼ਿੰਦਗੀ ਪਹਿਲੂ ਆ, ਜੇ ਦੁੱਖ ਹੋਣਾ ਸੁੱਖ ਵੀ ਹੋਣਾ, ਜੇ ਕਹੇ ਆਪਾਂ ਨੂੰ ਸੁੱਖ ਆਵੇ ਦੁੱਖ ਨਾ ਆਵੇ ਹੋ ਨਹੀਂ,
ਆਪਾਂ ਗੱਲ ਕੀਤੀ ਸੀ ਵਕਤ ਹੀ ਤੋ ਹੈ ਗੁਜ਼ਰ ਜਾਏਗਾ, ਚਲਾ ਹੀ ਜਾਣਾ ਜੀ। ਲਾ ਫਿਰ ਭਾਜੀ ਸੋਹਣੇ ਸੋਹਣੇ ਗੀਤਾਂ ਦੇ ਵਿੱਚੋਂ ਆਪਾਂ ਹੁਣ ਫਿਰ ਸੁਣ ਲਈਏ ਸਿੱਧੂ ਮੂਸੇਵਾਲੇ ਦਾ, ਆਓ ਫਿਰ ਆਪਾਂ ਸੁਣਦੇ ਆ ਪ੍ਰੋਗਰਾਮ ਦੇ ਵਿੱਚ ਜਿਹੜਾ ਭਾਜੀ ਉਹਨਾਂ ਨੇ ਨਵੇਂ ਗੀਤ ਦੀ ਫਰਮਾਇਸ਼ ਕੀਤੀ ਹੈ, ਲਓ ਉਸ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਪ੍ਰੋਗਰਾਮ ਚ। ਸ਼ਾਇਦ ਇਹ ਗੀਤ ਹੋਵੇ ਟੀਟੋ ਭਾਜੀ ਲਾ ਦਿਓ, ਕਿਉਂਕਿ ਜੇ ਕੋਈ ਗੀਤ ਦੀ ਬਦਲਾਅ ਹੋਇਆ ਭਾਜੀ ਪੰਕਜ ਸਾਹਿਬ ਭਾਜੀ ਤੁਸੀਂ ਸਾਨੂੰ ਲਿੰਕ ਭੇਜ ਦਿਓ, ਅਸੀਂ ਉਹ ਸੁਣਾ ਲਾਂਗੇ ਜੀ।
ਇਹ ਗੱਲ ਤੂੰ ਵੀ ਜਾਣਦਾ ਏ, ਤੇਰਾ ਕਿੰਨਾ ਕਰਦੇ ਆ, ਨਾ ਕੇ ਹੋਵੇ ਨਾ ਰਹਿ ਹੋਵੇ, ਇਸ ਜੱਗ ਤੋਂ ਡਰਦੇ ਆ, ਤੂੰ ਹੱਥ ਫੜ ਕੇ ਨਜਾਸ ਦੁਆ ਕਿਉਂ ਕਰਦਾ ਬੇਸ਼ੱਕੀਆਂ, ਅੱਜ ਕੱਲ ਵੇ ਕੱਲ ਪਲ ਵੇ ਤੈਨੂੰ ਦੇਖਦੀਆਂ ਅੱਖੀਆਂ, ਚਾਹੁੰਦੀਆਂ ਨੇ ਨਸਾਉਂਦੀਆਂ ਨੇ ਕੱਲ ਵੇ ਕੱਲ ਪਲ ਵੇ ਤੈਨੂੰ ਦੇਖਦੀਆਂ ਅੱਖੀਆਂ, ਚਾਹੁੰਦੀਆਂ ਨੇ ਨਸਾਉਂਦੀਆਂ ਨੇ ਓਈ ਆਇਆ ਦੀ ਪੱਕੀਆਂ।
ਬਹੁਤ ਹੀ ਬਿਹਤਰੀਨ ਗੀਤ ਜੀ, ਸਿੱਧੂ ਮੂਸੇਵਾਲੇ ਦੀ ਆਵਾਜ਼ ਦੇ ਵਿੱਚ, ਇਹ ਆਵਾਜ਼ ਤੇ ਨਹੀਂ ਉਹਨਾਂ ਦੀ ਕੰਪੋਜੀਸ਼ਨ ਆ, ਤੇ ਬਾਰਬੀ ਮਾਨ ਨੇ ਇਹ ਗੀਤ ਨੂੰ ਗਾਇਆ। ਵੈਸੇ ਦੋ ਗੀਤ ਮੈਨੂੰ ਅੱਗੇ ਵੀ ਮੈਂ ਸੁਣਾਇਆ ਵੀ ਸੀ, ਇਹ ਸਿੱਧੂ ਮੂਸੇਵਾਲੇ ਦੀ ਆਵਾਜ਼ ਚ ਵੀ ਆਪਾਂ ਸੁਣਿਆ ਸੀ ਪਹਿਲਾਂ ਇਹ ਗੀਤ, ਹੈ ਨਾ। ਇਹ ਗੀਤ ਮੈਨੂੰ ਦੋ ਬਹੁਤ ਪਸੰਦ ਆ, ਇੱਕ ਚੰਗੇ ਲੱਗਦੇ ਅਸੀਂ ਚੰਗੇ ਲੱਗਦੇ ਉਹ ਸੋਹਣਾ ਬਹੁਤ ਗੀਤ ਲੱਗਦਾ, ਇੱਕ ਅੱਜ ਕੱਲ ਵੀ, ਇਹ ਦੋ ਰੋਮਾਂਟਿਕ ਗੀਤ ਸਿੱਧੂ ਮੂਸੇਵਾਲੇ ਦੇ ਮੈਨੂੰ ਬੜੇ ਪਸੰਦ ਆਏ ਨੇ। ਬਾਕੀ ਗੀਤ ਤਾਂ ਲਗਭਗ ਆਪਣੇ ਜੋਨਰ ਦੇ ਹੈ ਨਹੀਂ, ਅਸੀਂ ਓਦਾਂ ਦਾ ਕੰਮ ਕਰ ਹੀ ਨਹੀਂ ਪਾਉਂਦੇ ਜਿੱਦਾਂ ਦਾ ਉਹਨਾਂ ਨੇ ਗੀਤਾਂ ਦੇ ਵਿੱਚ ਦੱਸਿਆ ਹੁੰਦਾ। ਬੰਦਾ ਅਟੈਚ ਉਹਦੇ ਨਾਲ ਹੁੰਦਾ ਜਿਸ ਤਰੀਕੇ ਦਾ ਉਹਦਾ ਸੁਭਾਅ ਹੁੰਦਾ। ਆਪਾਂ ਅਕਸਰ ਹੀ ਦੇਖਦੇ ਹਾਂ ਕਿ ਬੰਦੇ ਦੇ ਗੀਤਾਂ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਕਿੰਨਾ ਕੁ ਸਿਆਣਾ ਹੋਊਗਾ, ਕਿੰਨਾ ਕੁ ਸੀਰੀਅਸ ਹੋਊ ਜ਼ਿੰਦਗੀ ਤੋਂ, ਕਿੰਨਾ ਕੁ ਇਹ ਬੰਦਾ ਸੋਚਦਾ ਹੋਊ, ਕਿੰਨਾ ਕੁ ਸਮਝਦਾ ਹੋਊ। ਸਿਆਣੇ ਕਹਿੰਦੇ ਹੁੰਦੇ ਸੀ, ਤੁਸੀਂ ਵੀ ਸੁਣਿਆ ਹੋਏਗਾ ਕਿ ਪੰਜਾਂ ਗੀਤਾਂ ਤੋਂ ਅੰਦਾਜ਼ਾ ਲੱਗ ਸਕਦਾ ਕਿ ਬੰਦੇ ਦਾ ਭਵਿੱਖ ਕੀ ਹੋਣ ਵਾਲਾ, ਬੰਦੇ ਦਾ ਪਾਸਟ ਕੀ ਹੈ ਤੇ ਬੰਦਾ ਵਰਤਮਾਨ ਦੇ ਵਿੱਚ ਕੀ ਕੰਮ ਕਰਦਾ। ਪੰਜ ਗੀਤ ਉਥੋਂ ਉਹਦੀ ਸਿਲੈਕਸ਼ਨ ਦੇ ਤੁਸੀਂ ਲੱਭ ਲਓ ਜਿਹੜੇ ਉਹਨੂੰ ਬਹੁਤ ਪਸੰਦ ਨੇ ਤੇ ਬਹੁਤ ਉਹਨੂੰ ਖੂਬਸੂਰਤ ਹੈ। ਇਹ ਸਾਈਕੋਲੋਜੀਕਲੀ ਇਹ ਪ੍ਰੂਵ ਕਰ ਦਿੰਦਾ ਕਿ ਸਾਡਾ ਸੁਭਾਅ ਸਾਡੇ ਸੁਣਨ ਵਾਲੀਆਂ ਚੀਜ਼ਾਂ ਤੋਂ ਨਿਕਲ ਕੇ ਆਉਂਦਾ, ਕੀ ਅਸੀਂ ਸੁਣਦੇ ਹਾਂ, ਕੀ ਅਸੀਂ ਖਾਂਦੇ ਹਾਂ, ਕਿੱਥੇ ਅਸੀਂ ਬਹਿੰਦੇ ਹਾਂ, ਦੋਸਤ ਮਿੱਤਰ ਸਾਡੇ ਕਿਸ ਤਰ੍ਹਾਂ ਦੇ ਆ। ਬਹੁਤ ਸਾਰੇ ਸਿਆਣੇ ਇਹ ਵੀ ਕਹਿੰਦੇ ਹੁੰਦੇ ਕਿ ਤੁਸੀਂ ਆਪਣੇ ਨਾਲ ਦੇ ਦੋਸਤਾਂ ਨੂੰ ਮਿਲਾ ਦਿਓ, ਤੁਹਾਡਾ ਭਵਿੱਖ ਮੈਂ ਦੱਸ ਦੂੰਗਾ ਕੀ ਹੋਣ ਵਾਲਾ। ਜਨਾਗਰ ਸਾਹਿਬ ਕਹਿੰਦੇ ਜੀ ਗੀਤ ਗਾਉਣ ਵਾਲੀ ਕੁੜੀ ਦੀ ਸ਼ਬਦਾਵਲੀ ਬਹੁਤ ਖੂਬਸੂਰਤ ਸੀ ਭਾਜੀ, ਵਾਕਿਆ ਗੀਤ ਵੀ ਬੜਾ ਖੂਬਸੂਰਤ ਸੀ। ਆਪਾਂ ਪੱਖਪਾਤ ਕਿਸੇ ਦਾ ਵੀ ਨਹੀਂ ਕਰਦੇ, ਮੀਡੀਆ ਦਾ ਕੰਮ ਹੀ ਹੁੰਦਾ ਮਾੜੇ ਨੂੰ ਮਾੜਾ, ਚੰਗੇ ਨੂੰ ਚੰਗਾ ਕਹਿਣਾ। ਬੰਦੇ ਦੇ ਵਿੱਚ ਚੰਗਿਆਈਆਂ ਵੀ ਹੁੰਦੀਆਂ, ਬੰਦੇ ਚ ਬੁਰਾਈਆਂ ਵੀ ਹੁੰਦੀਆਂ ਨੇ। ਅਸੀਂ ਚੰਗੀ ਚੀਜ਼ ਦੀ ਸਿਫਤੀ ਕਰਨੀ ਆ, ਮਾੜੀ ਦੀ ਅਸੀਂ ਨਿੰਦਿਆ ਵੀ ਕਰਾਂਗੇ ਪੂਰੀ। ਗੀਤ ਸੋਹਣਾ ਸੀ, ਵਾਕਿਆ ਗੀਤ ਸੋਹਣਾ ਸੀ। ਰੁਪਿੰਦਰ ਸਿੰਘ ਗਿੱਲ ਸਾਹਿਬ ਮੈਲਬੋਰਨ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਜੀ, ਮੋਗੇ ਤੋਂ ਸ਼ਾਇਦ ਬਿਲੋਂਗ ਕਰਦੇ ਨੇ। ਬਹੁਤ ਬਹੁਤ ਸ਼ੁਕਰੀਆ ਰੁਪਿੰਦਰ ਭਾਜੀ ਪ੍ਰੋਗਰਾਮ ਚ ਸ਼ਾਮਲ ਹੋਣ ਦੇ ਲਈ। ਅੱਜ ਕਹਿੰਦੇ ਜੀ ਤਾਇਆ ਜੀ ਨਹੀਂ ਆਏ, ਹਾਂਜੀ ਮਾਫ ਕਰਨਾ, ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ ਨੂੰ। ਭਾਜੀ ਅੱਜ ਤਾਇਆ ਜੀ ਨਹੀਂ ਆਏ, ਸਤਿ ਸ਼੍ਰੀ ਅਕਾਲ ਤੁਹਾਡੀ ਜ਼ਰੂਰ ਪਹੁੰਚਦੀ ਹੋ ਜਾਏਗੀ, ਸ਼ਾਇਦ ਉਹ ਸੁਣਦੇ ਹੋਣ ਤੁਹਾਡੀ ਗੱਲ, ਫਿਰ ਵੀ ਅਸੀਂ ਤੁਹਾਡੇ ਜਿਹੜੇ ਸੁਨੇਹੇ ਉਹਨਾਂ ਤੱਕ ਪਹੁੰਚਾਵਾਂਗੇ ਜ਼ਰੂਰ। ਤੇ ਬਾਕੀ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਸਾਡੇ ਸਾਰੇ ਸਰੋਤਿਆਂ ਵੱਲੋਂ ਭਾਜੀ ਤੁਹਾਨੂੰ ਵੀ ਜੀ ਆਇਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਮਾਂ ਕੱਢਿਆ ਸਾਡੇ ਲਈ, ਗੀਤ ਦੀ ਫਰਮਾਇਸ਼ ਕਰਨੀ ਹੈ ਤੇ ਜ਼ਰੂਰ ਸਾਨੂੰ ਦੱਸ ਦਿਓ ਜੀ, ਮੈਂ ਤੁਹਾਨੂੰ ਜ਼ਰੂਰ ਸੁਣਾਵਾਂਗਾ ਪ੍ਰੋਗਰਾਮ ਚ। ਤੇ ਬਾਕੀ ਪਿਆਰੇ ਦੋਸਤੋ ਅਗਲੇ ਜਿਹੜੇ ਗੀਤ ਆਪਾਂ ਸੁਣਾਂਗੇ ਜੀ ਮਾਂ ਦੀ ਚਿੱਠੀ ਮਨਿੰਦਰ ਬਾਠ ਦੀ ਆਵਾਜ਼ ਦੇ ਵਿੱਚ ਇਹ ਵੀ ਸਾਨੂੰ ਫਰਮਾਇਸ਼ ਆਈ ਸੀ ਕਿਉਂਕਿ ਗੱਲ ਚਿੱਠੀਆਂ ਦੀ ਚੱਲ ਰਹੀ ਸੀ ਤੇ ਚਿੱਠੀਆਂ ਦੀ ਚਿੱਠੀ ਨੂੰ ਸੁਣ ਕੇ ਭਾਜੀ ਹੋਰਾਂ ਨੇ ਇਸ ਗੀਤ ਦੀ ਫਰਮਾਇਸ਼ ਕੀਤੀ ਹੈ ਉਹ ਆਪਾਂ ਜ਼ਰੂਰ ਸੁਣਾਂਗੇ ਪ੍ਰੋਗਰਾਮ ਦੇ ਵਿੱਚ ਇਸ ਗੀਤ ਦੀ ਫਰਮਾਇਸ਼ ਦਿਲਪ੍ਰੀਤ ਗਿੱਲ ਸਾਹਿਬ ਨੇ ਸਾਨੂੰ ਭੇਜੀ ਆ ਜ਼ਰੂਰ ਆਪਾਂ ਸੁਣਾਂਗੇ ਇਸ ਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੇ ਸਾਗ ਫਿਲਮ ਦੇ ਵਿੱਚੋਂ ਵੇ ਸਜਣਾ ਗੀਤ ਦੀ ਫਰਮਾਇਸ਼ ਪਾਲਾ ਬੈਂਸ ਭਾਜੀ ਨੇ ਕੀਤੀ ਹੈ ਤੇ ਬਹੁਤ ਬਹੁਤ ਸ਼ੁਕਰੀਆ ਪਾਲਾ ਭਾਜੀ ਤੇ ਅਗਲਾ ਜਿਹੜਾ ਗੀਤ ਉਸ ਤੋਂ ਬਾਅਦ ਆਪਾਂ ਸੁਣਾਂਗੇ ਜੀ ਪੂਰਨ ਭਗਤ ਦਾ ਜਿਹੜਾ ਗੀਤ ਆ ਉਹ ਮੁਹੰਮਦ ਸਦੀਕ ਨੇ ਗਾਇਆ ਤੇ ਉਹਨਾਂ ਦੇ ਸਾਥੀਆਂ ਦਾ ਉਹ ਸ਼ਿਵ ਜਨਾਗਲ ਸਾਹਿਬ ਨੇ ਸਾਨੂੰ ਫਰਮਾਇਸ਼ ਭੇਜੀ ਹੈ ਅਸੀਂ ਉਹ ਵੀ ਜ਼ਰੂਰ ਤੁਹਾਨੂੰ ਸੁਣਾਵਾਂਗੇ ਜੀ ਤੇ ਜਾਣਾ ਪਿਆਰੇ ਦੋਸਤੋ ਕਿਤੇ ਨੀ ਮੈਂ ਤੁਹਾਡਾ ਵੀਰ ਮਨਦੀਪ ਸਿੰਘ ਢਿੱਲੋਂ ਤੇ ਮੇਰੇ ਨਾਲ ਜਸਪਾਲ ਭਾਜੀ ਅਸੀਂ ਤੁਹਾਡੇ ਨਾਲ ਸਾਥ ਬਣਾਈ ਰੱਖਾਂਗੇ ਬਸ ਤੁਸੀਂ ਸਾਡਾ ਸਾਥ ਨਾ ਛੱਡਣਾ ਤੇ ਨਵੇਂ ਦੋਸਤਾਂ ਨੂੰ ਅਸੀਂ ਬੇਨਤੀ ਕਰਾਂਗੇ ਤੁਸੀਂ ਸਾਨੂੰ ਫਰਮਾਇਸ਼ਾਂ ਜ਼ਰੂਰ ਭੇਜਦੇ ਰਹੋ ਤਾਂ ਕਿ ਸਾਡਾ ਜਿਹੜਾ ਸਮਾਂ ਸੋਹਣਾ ਬੀਤਦਾ ਰਹੇ ਤੁਹਾਡਾ ਸਮਾਂ ਸੋਹਣਾ ਬੀਤਦਾ ਰਹੇ ਤੇ ਇਹ ਜਿਹੜਾ ਕਾਫਲਾ ਪਤਾ ਨਹੀਂ ਲੱਗੇ ਕਦੋਂ ਤਿੰਨਾਂ ਘੰਟਿਆਂ ਦਾ ਪਾਰ ਹੋ ਗਿਆ ਤੇ ਜ਼ਿੰਦਗੀ ਦੇ ਜਿਹੜੇ ਤਿੰਨ ਘੰਟੇ ਆਪਾਂ ਪੂਰਾ ਇੰਜੋਏ ਕਰੀਏ ਬੰਦਾ ਕੰਮਾਂ ਕਾਰਾਂ ਦੇ ਵਿੱਚ ਉਲਝਣਾਂ ਦੇ ਵਿੱਚ ਜ਼ਿੰਦਗੀ ਨੂੰ ਖਰਾਬ ਕਰਦਾ ਜਾ ਰਿਹਾ ਪਰ ਐਂਟਰਟੇਨਮੈਂਟ ਜਾਂ ਆਪਣੇ ਦਿਲ ਦੀ ਜਿਹੜੀ ਰੂਹ ਦੀ ਖੁਸ਼ੀ ਜਿਹੜਾ ਸੰਗੀਤ ਆ ਉਹ ਸਾਨੂੰ ਜਿਹੜਾ ਹੋਰ ਕੰਮ ਕਰਨ ਦੇ ਵਿੱਚ ਹਿੰਮਤ ਦਿੰਦਾ ਇਹ ਕੰਮ ਦੀ ਕਮੀ ਨਹੀਂ ਲੈ ਕੇ ਆਉਂਦਾ ਰੇਡੀਓ ਦਾ ਇਹ ਇੱਕ ਚੰਗੀ ਗੱਲ ਹੈ ਮੈਨੂੰ ਦੇਖਣ ਨੂੰ ਮਿਲਦੀ ਹੈ ਕਿ ਬੰਦਾ ਜੇ ਕੰਮ ਕਰਦਾ ਤਾਂ ਉਹਦੀ ਐਫੀਸ਼ੀਐਂਸੀ ਵੱਧ ਜਾਂਦੀ ਹੈ ਨਾ ਕਿ ਰੇਡੀਓ ਸੁਣਨ ਦੇ ਨਾਲ ਘੱਟਦੀ ਜਦੋਂ ਟੈਲੀਵਿਜ਼ਨ ਆਪਾਂ ਦੇਖਦੇ ਹਾਂ ਤੇ ਅਸੀਂ ਉਹ ਜੇ ਤਿੰਨ ਘੰਟੇ ਦੇਖਦੇ ਹਾਂ ਤੇ ਤਿੰਨ ਘੰਟੇ ਅਸੀਂ ਬੈਠੇ ਹੀ ਰਹਾਂਗੇ ਕੋਈ ਕੰਮ ਨਹੀਂ ਕਰ ਸਕਾਂਗੇ ਤੇ ਪਿਆਰੇ ਦੋਸਤੋ ਇਸੇ ਚੀਜ਼ ਨੂੰ ਨੋਟ ਕਰਦੇ ਹੋਏ ਅਸੀਂ ਕਹਿੰਦੇ ਹਾਂ ਕਿ ਤੁਸੀਂ ਕੰਮ ਵੀ ਕਰੋ ਨਾਲ ਦੀ ਨਾਲ ਸਾਨੂੰ ਫਰਮਾਇਸ਼ਾਂ ਵੀ ਭੇਜਦੇ ਰਹੋ ਤਾਂ ਕਿ ਇਹ ਸਮਾਂ ਆਪਾਂ ਸਹੀ ਵਰਤੋਂ 'ਚ ਲੈ ਆਈਏ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਸਿਰਫ ਇੱਕ ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ ਜੀ ਹਾਂ LRMR HR SC ਔਰ MC ਇਸ ਤੋਂ ਇਲਾਵਾ ਬੱਸ ਅਥਾਰਟੀ ਅਤੇ ਰਿਫਰੈਸ਼ਰ ਕੋਰਸ ਸਿਰਫ ਇੱਕ ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ ਭੈਣਾਂ ਦੇ ਲਈ ਖਾਸ ਛੋਟ ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP ਕੰਟੈਕਟ ਨੰਬਰ 04331134350 0433-113-435 ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀਆਂ ਜਿਵੇਂ ਕਿ ਸਪਾਊਸ ਵੀਜ਼ਾ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੁੰਦਾ ਹੈ The Wedding Guru, the experienced marriage celebrant. Sumandeep Kaur tuhade vyah di registration di sari kagji karwai vich tuhadi madad karde ne. Jekar tusi apne vyah di registration layi wajib fees te bemisal seva da laha lena hove, taan Sumandeep Kaur nu 04300-44772 0430-044-772 te sampark karo.
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria. Apne career nu naviyan unchaiyan den de layi ajj hi join karo Griffin College. Ghat samay vich skillful education hasil karo. Griffin College. Ethe students nu ditta janda hai healthy te harmonious studying environment. Latest technology, online study te affordable fees, qualified trainers, student support services. Ajj hi join karo Griffin College. L1 30 Herschel Street, Brisbane. QLD 4000. Brisbane de education te shopping hub de bilkul vich. For more information call 617-3106-5394. अपने बिजनेस की तरक्की लिए तुसी भी हरमन रेडियो दियां सेवावां हासिल कर सकते हो हरमन रेडियो ते अपने बिजनेस की एड देने लिए जां किसी भी पसंदीदा प्रोग्राम नु स्पॉन्सर करन लिए संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24
ਨਾ
ਪਿਆਰੇ ਬਾਕੀ ਸਭ ਠੀਕ ਠਾਕ ਤੂੰ ਫਿਕਰ ਨਾ ਕਰੀ ਤੇ ਮਾਪੇ ਏਦਾਂ ਹੀ ਦਿਲਾਸੇ ਦਿੰਦੇ ਨੇ ਬੱਚਿਆਂ ਨੂੰ ਕਿ ਤੂੰ ਟੈਨਸ਼ਨ ਨਾ ਲਈ ਕਿ ਦੇਖੋ ਪਰਿਵਾਰ ਜਿਹੜਾ ਹੁੰਦਾ ਨਾ ਪਾਲੇ ਭਾਜੀ ਉਹ ਇਹ ਸੋਚਦਾ ਕਿ ਜਿੰਨਾ ਚਿਰ ਮਾਂ ਪਿਓ ਹੈ ਨਾ ਉਹ ਬੱਚੇ ਤੇ ਕੋਈ ਦੁੱਖ ਨਹੀਂ ਆਉਣ ਦਿੰਦੇ ਬੱਚਾ ਭਾਵੇਂ ਕੋਈ ਦੁਖੀ ਹੋਵੇ ਤੇ ਆਪਣੇ ਮਾਂ ਪਿਓ ਨੂੰ ਦੱਸ ਦਿੰਦਾ ਕਿ ਮੈਨੂੰ ਆਹ ਦੁੱਖ ਮਾਂ ਪਿਓ ਕਦੇ ਆਪਣਾ ਦੁੱਖ ਬੱਚੇ ਨੂੰ ਨਹੀਂ ਦੱਸਦੇ ਪਰ ਕਿਉਂ ਕਿ ਫਿਕਰ ਕਰੂਗਾ ਐਵੇਂ ਫਿਕਰ ਕਰੂਗਾ ਤੇ ਪਰੇਸ਼ਾਨ ਹੋਏਗਾ ਤੇ ਪਰੇਸ਼ਾਨੀ ਨਾਲ ਕੋਈ ਮਸਲੇ ਤਾਂ ਹੱਲ ਹੁੰਦੇ ਨੀ ਸਿਆਣੇ ਬੰਦੇ ਨੂੰ ਪਤਾ ਹੁੰਦਾ ਕਿ ਇਹ ਸਮੱਸਿਆ ਦੇ ਵਿੱਚੋਂ ਮੈਂ ਨਿਕਲਣਾ ਕਿਵੇਂ ਨਿਆਣਾ ਕਈ ਵਾਰ ਉਹਦੇ ਸਮੱਸਿਆ ਚ ਉਲਝ ਕੇ ਰਹਿ ਜਾਂਦਾ ਜਿਹਦਾ ਕਰਕੇ ਫਿਰ ਉਹਦੀ ਜੀਵਨ ਜਿਹੜਾ ਨਾ ਨਿਰਾਸ਼ ਜਿਹਾ ਹੋ ਜਾਂਦਾ ਹੁਣ ਨੌਜਵਾਨ ਬੰਦਾ ਜੇ ਡਿਪਰੈਸ਼ਨ ਚ ਚੱਲ ਜਾਏ ਤੇ ਉਹ ਫਿਰ ਬੁਢਾਪੇ ਦੇ ਵਿੱਚ ਉਹਦਾ ਕੀ ਜੀਵਨ ਹੋਊਗਾ ਉਹ ਤਾਂ ਆਪਾਂ ਜਾਣ ਹੀ ਸਕਦੇ ਔਖਾ ਹੁੰਦਾ ਲਓ ਜੀ ਅੱਗੇ ਜਿਹੜੀ ਇਨਫੋਰਮੇਸ਼ਨ ਸਾਡੇ ਤੱਕ ਪਹੁੰਚੀਆਂ ਨੇ ਉਹ ਆਪਾਂ ਪਲੇ ਕਰਦੇ ਚੱਲਾਂਗੇ ਨਾਲ ਦੀ ਨਾਲ ਗੱਲਾਂ ਵੀ ਤੁਹਾਡੀਆਂ ਜਿਹੜੀਆਂ ਸਾਂਝੀਆਂ ਕਰਦੇ ਚੱਲਾਂਗੇ ਜੀ ਤੇ ਪਾਗੇ ਠਾਕੁਰ ਸਾਹਿਬ ਕਹਿੰਦੇ ਜੀ ਅੰਮ੍ਰਿਤ ਮਾਨ ਤੇ ਸਿੱਧੂ ਮੂਸੇਵਾਲੀਏ ਦਾ ਇੱਕ ਨਵਾਂ ਗੀਤ ਆਇਆ ਤੁਸੀਂ ਉਹ ਸੁਣਾਇਓ ਲੱਗਦਾ ਆਪਾਂ ਗਲਤ ਗੀਤ ਸੁਣਾਤਾ ਜੀ ਉਹ ਵੀ ਅਸੀਂ ਜ਼ਰੂਰ ਸੁਣਾਵਾਂਗੇ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਸਾਡੇ ਨਾਲ ਨਗਿੰਦਰ ਸਿੰਘ ਜੀ ਮੋਗੇ ਤੋਂ ਵੀ ਜੁੜੇ ਨੇ ਉਹਨਾਂ ਨੂੰ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ ਨਗਿੰਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ
ਹੋਲਡ ਕਰਨਾ ਮੈਂ
ਹਾਂਜੀ ਹਾਂਜੀ ਦੱਸੋ ਜੀ ਤੁਸੀਂ ਹੋਲਡ ਕਰੋ ਜੀ ਤਦ ਤੱਕ ਮੈਂ ਤੁਹਾਡਾ ਸੁਨੇਹਾ ਸਰੋਤਿਆਂ ਤੱਕ ਪਹੁੰਚਦਾ ਕਰਦਾ ਜੀ ਤੁਸੀਂ ਸਾਨੂੰ ਮੈਸੇਜ ਵੀ ਭੇਜਿਆ
ਤੁਹਾਡਾ ਮੈਸੇਜ ਮੈਂ ਪੜ੍ਹ ਕੇ ਸੁਣਾਉਣਾ। ਕਹਿੰਦੇ ਜੀ, ਸਨਮਾਨ ਆਪ ਤੋਂ ਵੱਡੇ ਦਾ, ਮਾਤਾ ਪਿਤਾ ਜੀ ਦਾ, ਗੁਰੂ ਦਾ ਪੂਰਾ ਸਨਮਾਨ ਰੱਖੋ ਪਿਆਰਿਓ। ਜੇ ਭੁੱਲ ਜਾਓਗੇ ਤੇ ਫਿਰ ਕਲਯੁਗੀ ਨਦੀ ਵਿੱਚ ਰੁੱਲ ਜਾਓਗੇ, ਪਰ ਜੇ ਕਦੇ ਨਹੀਂ ਭੁੱਲਣ ਇਹ ਪਰ ਕਦੇ ਭੁੱਲਣਾ ਨਹੀਂ ਜੀ। ਕਹਿੰਦੇ ਵਾਹਿਗੁਰੂ ਜੀ, ਬਹੁਤ ਬਹੁਤ ਸ਼ੁਕਰੀਆ ਭਾਜੀ, ਬਹੁਤ ਬਹੁਤ ਧੰਨਵਾਦ ਨਗਿੰਦਰ ਸਿੰਘ ਜੀ, ਤੁਸੀਂ ਜਿਹੜਾ ਇਹ ਸੁਨੇਹਾ ਦਿੱਤਾ ਸਾਨੂੰ, ਮੈਨੂੰ ਲੱਗਦਾ ਸਾਰਿਆਂ ਦੇ ਲਈ ਬਹੁਤ ਚੰਗਾ ਹੀ ਹੋਏਗਾ। ਤੇ ਜੀਵਨ ਦੇ ਵਿੱਚ ਕਿਸੇ ਦੀਆਂ ਵੀ ਜਿਹੜੀਆਂ ਕੀਤੀਆਂ ਹੋਈਆਂ, ਜਿਹੜੀਆਂ ਸਾਡੇ ਤੇ ਜੋ ਉਹਨਾਂ ਨੇ ਭਲੇ ਪਰ ਉਪਕਾਰ ਕੀਤੇ ਨੇ, ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ। ਹਾਂਜੀ, ਸਤਿ ਸ੍ਰੀ ਅਕਾਲ ਜੀ। ਬਿਜ਼ੀ ਹੋ ਗਿਆ ਸੀ ਨਗਿੰਦਰ ਸਿੰਘ ਜੀ ਲੱਗਦਾ ਕਿਤੇ, ਠੀਕ ਹੈ ਜੀ। ਤੁਹਾਡਾ ਸੁਨੇਹਾ ਮੈਂ ਸੁਣਾ ਦਿੱਤਾ, ਜਿਹੜਾ ਤੁਸੀਂ ਕਿੰਨੀ ਵਧੀਆ ਜਿਹੜੀ ਗੱਲ ਕਹੀ ਹੈ ਕਿ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ, ਤੇ ਜੇ ਤੁਸੀਂ ਨਹੀਂ ਕਰੋਗੇ ਤੇ ਕਲਯੁਗ ਦੀ ਨਦੀ ਵਿੱਚ ਤੁਸੀਂ ਰੁੱਲ ਜਾਓਗੇ। ਬਹੁਤ ਪਿਆਰਾ ਸੁਨੇਹਾ ਸੀ ਤੁਹਾਡਾ
ਜੀ। ਮਤਲਬ ਕਈ ਵਾਰ ਬੰਦਾ ਨਾ ਸਿੱਖ ਕੇ
ਜੀ
ਉਹ ਏਡਾ ਵੱਡਾ ਹੋ ਜਾਂਦਾ ਕਿ ਦੂਜੇ ਬੰਦੇ ਗਰੀਬੀ ਆ ਜੇ ਉਹਦੇ ਕੋਲ ਦੀ ਐਂ ਲੰਘ ਜਾਂਦਾ ਜਿਵੇਂ ਹੜਦਾ ਬਣ ਨਹੀਂ ਜਾਂਦਾ। ਹੁਣ ਜੇ ਪਛਾਣਦਾ ਨੀ, ਪਰ ਉਹਨੂੰ ਇਹ ਨੀ ਪਤਾ ਵੀ ਇਹੀ ਬੰਦਾ ਮੇਰੀ ਜ਼ਿੰਦਗੀ ਤੇ ਲਾਈਫ ਬਣਾਉਣ ਵਾਲਾ।
ਸਹੀ ਗੱਲ ਜੀ। ਅੱਛਾ, ਅਕਸਰ ਆਪਣੇ ਨਾ ਅਕਸਰ ਬੱਚੇ ਜਿਹੜੇ ਆ, ਨਿਆਣੇ ਆ ਜਿਹੜੇ, ਆਪਣੇ ਮਾਂ ਪਿਓ ਨੂੰ ਵੀ ਕਹਿੰਦੇ ਤੁਸੀਂ ਸਾਡੇ ਲਈ ਕੀ ਕੀਤਾ। ਤੁਸੀਂ ਹੁਣ ਆਪਣਾ ਤੁਹਾਡਾ ਅਨੁਭਵ ਆ ਜ਼ਿੰਦਗੀ ਦਾ, ਇੱਕ ਮਾਂ ਪਿਓ ਬੱਚੇ ਲਈ ਬਹੁਤ ਕੁਝ ਕਰ ਜਾਂਦਾ, ਚਾਹੇ ਉਹ ਜ਼ਰੂਰੀ ਨਹੀਂ ਕਿ ਪੈਸੇ ਛੱਡ ਕੇ ਜਾਵੇ, ਪ੍ਰੋਪਰਟੀ ਬਣਾ ਕੇ ਜਾਵੇ, ਜਾਂ ਉਹ ਦੌਲਤਾਂ ਸ਼ੋਹਰਤਾਂ ਨਾਲ ਹਨਾ ਲੱਦ ਕੇ ਜਾਵੇ। ਇੱਕ ਮਾਂ ਪਿਓ ਬਹੁਤ ਸਾਰੇ ਸੈਕਰੀਫਾਈਸ ਕਰਦਾ ਜ਼ਿੰਦਗੀ ਦੇ ਵਿੱਚ, ਬਹੁਤ ਬੱਚਿਆਂ ਦੇ ਲਈ ਟੁੱਟਦਾ ਵੀ ਆ, ਮਰਦਾ ਵੀ ਆ। ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਲਈ?
ਆਪਾਂ ਪਰਮਾਤਮਾ ਨੂੰ ਕਹਿੰਦੇ ਆ
ਜੀ,
ਪਰਮਾਤਮਾ ਨੇ ਸਾਡੇ ਕੀ ਕੀਤਾ।
ਸਹੀ ਗੱਲ।
ਬੰਦੇ ਨੂੰ ਇਹ ਨੀ ਪਤਾ ਹੁੰਦਾ ਵੀ ਜਦੋਂ ਮਾਤਾ ਦੇ ਗਰਭ ਵਿਚ ਬੈਠਾ ਹੁੰਦਾ ਉਹ
ਜੀ
ਉੱਠਾ ਆ ਕੇ ਲੜਕੇ ਬੇਨਤੀ ਕਰਦਾ ਵੀ ਸੱਚੇ ਪਾਤਸ਼ਾਹ ਉਹਨੂੰ ਐਸ ਨਦੀ ਵਿਚੋਂ ਕੱਢ, ਵਾਅਦੇ ਕਰਦਾ ਪਰਮਾਤਮਾ ਨਾਲ ਵੀ ਇੱਥੋਂ ਮੈਨੂੰ ਕੱਢ ਤੇ ਮੈਂ ਸੰਸਾਰ ਸੰਸਾਰ ਚ ਨਾਮ ਜਪਾਂਗਾ। ਉਦੋਂ ਬਾਅਦ ਫਿਰ ਉਹ ਜਦੋਂ ਦੁਨੀਆਂ ਦੀ ਕੱਲ ਜੋ ਕਿ ਹਵਾ ਲੱਗਦੀ ਉਹਨੂੰ
ਜੀ
ਦੁੱਧ ਪੀਂਦਾ ਆ ਕੇ
ਤੇ
ਫਿਰ ਉਹ ਕੀ ਬਣਦਾ
ਜੀ,
ਫਿਰ ਉਹ ਗਾਲਾਂ ਸਿੱਖਦਾ ਪਰਮਾਤਮਾ ਨਾ ਭੁੱਲ ਗਿਆ। ਇਸ ਕਰਕੇ ਇਸੇ ਤਰ੍ਹਾਂ ਹੀ ਜਿਹੜੇ ਮਾਂ ਪਿਓ ਦੇ ਬੱਚੇ ਅਸਲੀ ਬੱਚੇ ਹੁੰਦੇ ਆ ਉਹ ਨੀ ਤਾਂ ਕਿਉਂ ਨੀ ਕਰਦੇ ਇਸ ਤਰ੍ਹਾਂ,
ਜਿਹੜੇ
ਕਲਯੁਗ ਬੱਚੇ ਹੁੰਦੇ ਨਾ ਉਹ ਕਹਿੰਦੇ ਮਾਂ ਪਿਓ ਉਹ ਭਲਿਆ ਮਾਰਤਾ, ਮਾਂ ਪਿਓ ਨੇ ਜਦੋਂ ਤੂੰ ਪੈਦਾ ਹੋਇਆ ਸੀ ਨਾ ਤੇ ਮਾਂ ਪਿਓ ਤਾਂ ਤੈਨੂੰ ਕਮਾ ਕੇ ਖਵਾਉਂਦਾ ਹੁੰਦਾ ਸੀ ਗਰੀਬੀ ਦੀ ਸਾਲ ਦੇ ਵਿੱਚ, ਕਿੱਥੇ 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 ਘੁੰਮਣਾ ਪੈਂਦਾ, ਕਿੱਥੇ ਲੱਕੜਾਂ ਵੀ ਚੁਗਣੀਆਂ ਪੈਂਦੀਆਂ, ਦਿਹਾੜੀ ਵੀ ਕਰਨੀ ਪੈਂਦੀ ਹੈ, ਧੁੱਪ ਵੀ ਚਮਲਣਾ ਪੈਂਦਾ, ਇਹ ਕੰਮ ਹੈ ਪਿਓ ਦਾ। ਤੇ ਮਾਂ ਮਾਂ ਤੈਨੂੰ ਰਾਤ ਨੂੰ ਬਾਰਾਂ ਵਜੇ ਉੱਠ ਕੇ ਤੂੰ ਦੁੱਧ ਚਵਾਉਂਦੀ ਸੀ, ਇਹ ਤਾਂ ਤੂੰ ਭੁੱਲ ਗਿਆ। ਸਰਦੀ ਦੀ ਰੁੱਤ ਦੇ ਵਿੱਚ ਮਾਂ ਉੱਠ ਕੇ ਤੈਨੂੰ ਦੁੱਧ ਪਿਆਉਂਦੀ ਹੁੰਦੀ ਸੀ, ਤੂੰ ਰੌਲਾ ਰੌਲਾ ਪਾਉਂਦਾ ਹੁੰਦਾ ਸੀ,
ਤੈਨੂੰ
ਮਾਂ ਇਹ ਜਲਦੀ ਮੇਰੇ ਬੱਚੇ ਦੀ ਆਵਾਜ਼ ਆਵੇ।
ਤੇ ਮੈਂ ਆਪਣੇ ਤਜਰਬੇ ਤੋਂ ਦੱਸਦਾ, ਮੈਂ ਨਾ ਨਿੱਕਾ ਹੁੰਦਾ ਨਗਿੰਦਰ ਸਿੰਘ ਜੀ ਡਰਦਾ ਬਹੁਤ ਹੁੰਦਾ ਸੀ, ਤੇ ਮਾਂ ਦੇ ਨਾਲ ਜਦੋਂ ਪੈਂਦਾ ਨਾ ਮੈਂ, ਜਦੋਂ ਮੈਨੂੰ ਡਰ ਲੱਗਦਾ ਸੀ ਉਹਨੂੰ ਮੈਂ ਹਨਾ ਹਲਾ ਹਲਾ ਕੇ ਜਗਾਉਣਾ ਕਿ ਤੂੰ ਜਾਗ। ਜਦੋਂ ਮਾਂ ਜਾਗਦੀ ਹੁੰਦੀ ਮੈਨੂੰ ਐਂ ਲੱਗਣਾ ਹੁਣ ਇਹ ਜਾਗਦੀ ਹੈ, ਹੁਣ ਮੈਨੂੰ ਕੋਈ ਭੂਤ ਭਾਤ ਸਤਾਊਗਾ ਨਹੀਂ। ਉਹ ਮਾਂ ਨੇ ਕਦੇ ਨੀ ਇਸ ਚੀਜ਼ ਦਾ ਗੁੱਸਾ ਕੀਤਾ ਕਿ ਇਹ ਮੈਨੂੰ ਸੁੱਤੀ ਪੈ ਨੂੰ ਉਠਾਉਂਦਾ, ਮੈਨੂੰ ਸੌਣ ਨੀ ਦਿੰਦਾ ਜਾਂ ਮੈਂ ਬੇਰਾਮ ਹੁੰਦੀ ਹਾਂ। ਨਹੀਂ ਤੇ ਨਿਆਣੇ ਕਿਸੇ ਨੂੰ ਉਠਾ ਦੋ ਅਗਲੇ ਟੁੱਟ ਕੇ ਪੈ ਜਾਂਦੇ, ਮੈਨੂੰ ਸੌਣ ਨੀ ਦਿੰਦੀ ਜਾਂ ਤੂੰ ਮੈਨੂੰ ਹਨਾ ਮੇਰਾ ਨੀਂਦ ਖਰਾਬ ਕਰਦੀ। ਹੁਣ ਤੁਸੀਂ ਕਿਸੇ ਵੀ ਬਗਾਨੇ ਤੋਂ ਦੇਖ ਲਓ, ਨੀਂਦ ਜਿਹਦੀ ਖਰਾਬ ਹੁੰਦੀ ਉਹ ਬਹੁਤ ਚਿੜ ਕੇ ਪੈਂਦਾ, ਪਰ ਉਹ ਜਦੋਂ ਵੀ ਉਹਨੂੰ ਮੈਂ ਉਠਾਉਣਾ ਉਹਨੇ ਕਹਿਣਾ, ਉਹਨੇ ਮੇਰੇ ਵੱਲ ਮੂੰਹ ਕਰਕੇ ਕਹਿਣਾ, ਕੋਈ ਨੀ ਪੁੱਤ ਵੀ ਮੈਂ ਜਾਗਦੀ ਆ ਤੂੰ ਸੌਂਜਾ।
ਇਸ ਕਰਕੇ ਕਿਹਾ ਗਿਆ ਮਾਂ ਹੁੰਦੀ ਹੈ ਮਾਂ ਦੁਨੀਆ ਵਾਲੀ।
ਸਹੀ ਗੱਲ, ਸਹੀ ਗੱਲ।
ਮਾਤਾ ਪਿਤਾ ਦਾ ਸਤਿਕਾਰ, ਵੱਡੇ ਭਰਾਵਾਂ ਦਾ ਸਤਿਕਾਰ ਵੀ, ਮੈਂ ਤਾਂ ਮੈਸੇਜ ਇਸੇ ਅਨੁਸਾਰ ਤੇ ਪਿਆ, ਉਦੋਂ ਤੁਸੀਂ ਟੌਪਿਕ ਵੀ ਇਹੋ ਜਿਹਾ ਰੱਖਿਆ।
ਬਾਕੀ ਇਹ ਵੀ ਹੈ ਦੇਖੋ ਨਗਿੰਦਰ ਸਿੰਘ ਜੀ, ਜਿੱਦਾਂ ਜਿੱਦਾਂ ਬੰਦਾ ਥੋੜਾ ਵੱਡਾ ਹੁੰਦਾ ਜਾਂਦਾ ਨਾ, ਉਹ ਮਾਂ ਦੇ ਕੀਤੇ ਪਰ ਉਪਕਾਰਾਂ ਨੂੰ ਭੁੱਲਦਾ ਜਾਂਦਾ ਜਿਹੜੇ ਕਿ ਹੋਣੇ ਨੀ ਚਾਹੀਦੇ।
ਜਿਹੜੇ ਸਮਝਦਾਰ ਸਿਆਣੇ ਬੱਚੇ ਨਾ, ਚੰਗੀ ਗਾਈਡੈਂਸ ਬੱਚਿਆਂ ਨੇ ਰਸਤਾ ਦੱਸਿਆ ਹੋਇਆ ਮਾਂ ਪਿਓ ਦਾ, ਉਹ ਤਾਂ ਬੱਚੇ ਨੀ ਭੁੱਲਦੇ। ਜਿਹੜੇ ਬੱਚੇ ਸਾਲੀ ਵਿੱਚ ਆ ਕੇ ਬਾਹਰ ਅੰਦਰ ਜਾਂਦੇ ਆ, ਦਾਰੂ ਪੀਂਦੇ, ਸ਼ਰਾਬ ਪੀਂਦੇ ਜਾਂ ਹੋਰ ਮਾਹੌਲ ਚ ਜਾਂਦੇ ਆ, ਉਹ ਇਹੋ ਜਿਹੇ ਹੋ ਜਾਂਦੇ ਆ। ਉਹ ਫਿਰ ਕਈ ਵਾਰ ਮਾਂ ਦੇ ਗੁਰੂ ਹੋ ਜਾਂਦੀ ਆ, ਜਿਵੇਂ ਬੋਲਦੇ ਉਹ ਘਰੇ ਬੋਲਦੇ, ਉਹ ਪ੍ਰਭਾਵ ਤਾਂ ਪੈਂਦਾ ਹੀ ਆ।
ਮਾਂ ਪਿਓ ਦੇ ਕਹਿੰਦੇ ਨਾ ਜਦੋਂ ਆਪਾਂ ਵੱਡੇ ਹੁੰਦੇ ਆ, ਜਦੋਂ ਮਾਂ ਪਿਓ ਆਪ ਬਣਦੇ ਆ, ਫਿਰ ਦਾਦਾ ਦਾਦੀ ਬਣ ਜਾਂਦੇ ਆ, ਫਿਰ ਸਾਨੂੰ ਆਪਣੇ ਮਾਂ ਪਿਓ ਬੜੇ ਚੇਤੇ ਆਉਂਦੇ ਨੇ, ਯਾਦ ਬੜੇ ਆਉਂਦੇ ਨੇ ਜਦੋਂ ਚੱਲ ਜਾਂਦੀ
ਚੇਤੇ ਆਉਂਦੇ ਨੇ, ਉਹੀ ਗੱਲ ਹੈ ਨਾ, ਚੇਤੇ ਆਉਂਦੇ ਉਹ ਦਿਨ ਜਦੋਂ ਬਾਪੂ ਕਹਿੰਦਾ ਸੀ ਬੜਾ ਸਵਾਦ ਰਹਿੰਦਾ ਸੀ, ਇੱਕ ਆਰਤੀ ਬਣੀ,
ਹਾਂਜੀ 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 ਹਾਂਜੀ,
ਬਾਪੂ ਕਹਿੰਦਾ ਸੀ ਬੜਾ ਸਕਾਰਾ ਰਹਿੰਦਾ ਸੀ, ਖੁੰਡਾ ਉੱਤੇ ਬਹਿੰਦਾ ਸੀ, ਢੋਲੇ ਦੀਆਂ ਲਾਉਂਦਾ ਸੀ, ਸਭ ਨੂੰ ਹਾਲ ਸੁਣਾਉਂਦਾ ਸੀ,
ਵਾਹ ਪੱਕਿਆ ਪੱਕਿਆ ਨੀ ਕਰਕੇ ਗੋਪੀਆ ਨੀ ਜੀ, ਸਾਨੂੰ ਗੋਪੀਆ ਬਾਰੇ ਸਾਨੂੰ ਨੀ ਪਤਾ, ਚਲੋ ਮੈਂ ਜਸਪਾਲ ਭਾਜੀ ਪਤਾ ਗੋਪੀਆ ਕੀ ਹੁੰਦਾ, ਖਾਣ ਪੀਣ ਵਾਲੀ ਚੀਜ਼ ਆ ਤੇ ਅਸੀਂ ਬੁਝ ਲਾਂਗੇ ਛੇਤੀ, ਜੇ ਕੋਈ ਹੋਰ ਆ
ਪਹਿਰਾਵਾ ਦੱਸ ਦੋ, ਕੋਈ ਪੰਜਾਬੀ ਸਭਿਆਚਾਰ ਹੁੰਦਾ ਕੀ ਆ,
ਗਾਣਾ ਲਾਉਂਦੇ ਵੈਸੇ ਮੈਂ ਗਾਣਾ ਸੁਣਦਾ ਨੀ ਹੁੰਦਾ, ਤੇਰੇ ਬਾਜਰੀ ਦੀ ਰਾਖੀ ਮੁੰਡਿਆ
ਮੈਂ ਨਾ ਬਹਿੰਦੀ
ਹਾਂਜੀ ਹਾਂਜੀ ਹੈ ਵੀ ਹਰਿਆ ਹੈ,
ਗੋਪੀਆਂ ਚਲਾਉਂਦੀ, ਗੋਪੀਆਂ ਕਹਿੰਦੇ ਗੋਪੀਆਂ ਹੁੰਦਾ ਜੀ, ਦਲਾ ਪਾ ਕੇ ਚਲਾਉਂਦੀ
ਜਾਨਵਰ ਉੱਡ ਜਾਵੇ,
ਅੱਛਾ
ਜਾਨਵਰ ਡਾਉਣ ਵਾਸਤੇ
ਚਾਹ ਪੀ ਲਈ,
ਹਾਂਜੀ ਬਾਈ ਪਿੰਨੋ ਪੀਤੀ ਆ,
ਚਾਹ ਤੇ ਸਭ ਤੋਂ ਪਹਿਲਾਂ ਇਹ ਪੀਂਦਾ
ਜੀ,
ਮੈਂ ਜਿੰਨਾ ਚਿਰ ਜਦੋਂ ਸਿਆਣੇ ਗੱਲਾਂ ਕਰਦੇ ਹੋਣ ਉਹ ਵਿੱਚ ਨੀ ਹੰਗਾਰਾ ਦਿੰਦਾ, ਅੱਛਾ ਇਹ ਚਿੜੀਆਂ ਡਾਉਣ ਦੇ ਕੰਮ ਆਉਂਦਾ ਸੀ ਨਾ, ਇੱਟ ਨਾ ਬੰਨ ਕੇ ਘੁਮਾ ਕੇ ਮਾਰਨਾ,
ਮਤਲਬ ਇਹ ਜਾਨਵਰ ਵੱਜਦਾ ਨੀ, ਜਦੋਂ ਵੱਜ ਜਾਂਦਾ ਨਾ ਮੱਕੀ ਦੇ ਕੋਲ ਦੀ ਜਿਹੜਾ ਖਰਚਾ ਕਰਦਾ ਸੀ,
ਅੱਛਾ ਅੱਛਾ ਅੱਛਾ, ਦੇਖ ਲੋ ਪੁਰਾਣੇ ਸੰਦ ਸਮਾਨ ਕਿਹੜੇ ਸੀ ਨਾ, ਜਾਨਵਰ ਹੁਣ ਤਾਂ ਅਗਲੇ ਗੋਲ
ਦੱਸਾਂ, ਇਹੋ ਜਿਹਾ ਦੋ ਮੂੰਹ ਆਇਆ ਲੱਕੜ ਹੁੰਦਾ ਜਿਹੜਾ ਮੂੰਹ ਦੇ ਡਾਈ ਉਹ ਕੀ ਨਾਮ ਹੁੰਦਾ, ਮੈਨੂੰ ਉਹਦਾ ਨਾਮ ਨੀ ਪਤਾ, ਇੱਕ ਤੰਗੜੀ ਹੁੰਦੀ, ਇੱਕ ਸਰੰਗ ਹੁੰਦੀ ਆ,
ਇੱਕ ਤੰਗੜੀ ਹੁੰਦੀ, ਇੱਕ ਸਰੰਗ ਹੁੰਦੀ, ਇੱਕ ਮੂੰਗਫਲੀ ਡਾਉਣ ਵਾਲਾ ਕੀ ਹੁੰਦਾ,
ਉਹ ਵੀ ਪੁੱਛੋ, ਮੈਂ
ਤੰਗੜੀ
ਨੀ, ਤੰਗੜੀ ਦਾ ਪਤਾ ਨੀ, ਸਰੰਗ ਹੁੰਦੀ ਦੋ ਮੂੰਹ ਆਏ
ਬੇਲਚਾ ਸੱਬਲ,
ਦੋ ਟੰਗਾ,
ਹਾਂਜੀ ਹਾਂਜੀ
ਬੋਲਦੇ ਆ,
ਕਣਕ ਗਾਈ ਦੀ ਕਹਿੰਦੇ,
ਕਣਕ ਗਾਈ ਦੀ,
ਪਾਲਾ ਵੀ ਭਾਜੀ ਵਾਹ ਖੇਤੀ ਕਰ ਰਹੇ,
ਬੁੱਧ ਵੀ ਹੁੰਦੇ ਸੀ, ਪਹੁ ਵੀ ਹੁੰਦੇ ਸੀ, ਸਾਪਾ ਬੰਨਿਆ ਹੁੰਦਾ,
ਵਾਕਿਆ ਜੀ ਵਾਕਿਆ, ਪੁਰਾਣੇ ਸਮੇ ਦੀਆਂ ਜਿਹੜੀਆਂ ਲੋਕੀ ਮੇਹਨਤ ਕਰਦੇ ਸੀ, ਬਿਮਾਰੀਆਂ ਤੋਂ ਵੀ ਤਾਂ ਹੀ ਬਚੇ ਸੀ, ਮਾਨਸਿਕ ਬਿਮਾਰੀਆਂ ਇੰਨੀਆਂ ਨਹੀਂ ਸੀ,
ਮਨਦੀਪ ਜੀ ਹੁਣ ਉਹਨਾਂ ਨਾਲ ਦਾ ਕੋਈ ਬੰਦਾ ਹੀ ਨਹੀਂ, ਉਹ ਬੰਦਿਆਂ ਦੀ ਉਮਰ ਸੀਗੀ 95-95 ਸਾਲ, ਕੱਦ ਵੀ 6-6 ਫੁੱਟ ਦੇ, ਕਣਕ ਲੰਬੀ ਹੋਈ ਬੰਦੇ ਲੰਬੇ ਹੁੰਦੇ,
ਹਾਂ ਤੇ ਬੰਦੇ ਵੀ 5-5 ਫੁੱਟ ਦੇ,
ਕਈਆਂ ਨਾਲ ਗੁੱਡਣੀਆਂ ਕਮਾਦ ਗੁੱਡਣੇ, ਗੰਨੇ ਖਾਣੇ, ਛੋਲੇ ਖਾਣੇ, ਮੱਕੇ ਦੇ ਦਾਣੇ ਖਾਣੇ, ਬਿਰਲੇ ਬਿਰਲੀਆਂ
ਸਹੀ ਗੱਲ, ਤੇ ਅੱਜ ਸਭਿਆਚਾਰ ਦੇ ਚਲੋ ਖੇਚੋ ਕਿਹੜਾ ਗੀਤ ਸੁਣਨਾ ਚਾਹੁੰਦੇ ਨੇ ਜਿੰਦਰ ਸਿੰਘ ਜੀ,
ਇਹ ਵੈਸੇ ਗਾਣਾ ਬਹੁਤ ਪੁਰਾਣਾ ਜੀ, ਉਦੋਂ ਦਾ ਗਾਣਾ ਜਦੋਂ ਕਣਕਾਂ ਵਾਲੀ ਹੁੰਦੀਆਂ ਸੀਗੀਆਂ, ਅਜੇ ਬਿਰਲੀਆਂ ਸੀ ਬਿਰਲੀਆਂ,
ਕਿਹੜਾ ਸੁਣਨਾ ਚਾਹੁੰਦੇ ਜੀ,
ਗਾਣਾ ਦੱਸਣਾ ਹੋ ਗਈ, ਗਾਣਾ ਅੱਜ ਮੈਂ ਤੁਹਾਨੂੰ ਦੱਸਾਂ
ਜੀ,
ਲੱਗੀਆਂ ਕਹਿੰਦੇ ਸਿਆਣੇ ਗੱਲਾਂ ਸੱਚੀਆਂ ਸਵਾਨੀ, ਸਹਾਰਾ ਕੀ ਜਾਂਦੇ ਗਾਣੇ
ਜੀ,
ਹਲਦੀਆਂ ਖਰਾਕ ਕੰਮ ਆਉਂਦੇ ਆ
ਜੀ, ਅੱਧੀਆਂ ਖੁਰਾਕਾਂ ਨੀ
ਤੇ
ਪ੍ਰੋਗਰਾਮ ਵਧੀਆ ਲੱਗਦਾ ਜੀ, ਹੁਣ ਕੁਝ ਲੱਗਦਾ ਨੀ ਕਮੀ ਸਾਡੀ,
ਹਜੇ ਥੋੜੀ ਜਿਹੀ ਕਮੀ ਮਹਿਸੂਸ ਹੋ ਰਹੀ ਹੈ, ਹੋਰ ਥੋੜਾ ਪਿਆਰ ਕਰੋ,
ਹਾਂ ਨਹੀਂ ਨਹੀਂ ਕਰਾਂਗੇ ਜੀ, ਦੋਨੋਂ ਲੱਗੇ ਜਾਂਦੇ ਭਰਾ, ਅਸੀਂ ਕੋਸ਼ਿਸ਼ ਤਾਂ ਪੂਰੀ ਹੈ ਸਾਡੀ,
ਇਹ ਪ੍ਰੋਗਰਾਮ ਦਾ ਨਾਮ ਖੁਸ਼ਬਹਾਰ ਰੱਖਣਾ ਚਾਹੁੰਦਾ ਮੈਂ।
ਠੀਕ ਹੈ ਜੀ,
ਖੁਸ਼ਬਹਾਰ ਪ੍ਰੋਗਰਾਮ ਹੈ ਨਾ ਜੀ।
ਮੈਂ ਕਿਹਾ ਜੀ ਖੁਸ਼ਬਹਾਰ, ਖੁਸ਼ਬਹਾਰ ਹੀ ਹੈ ਜੀ, ਸਮਝ ਲੋ ਤੁਸੀਂ ਜੇ ਇੰਨਾ ਪਿਆਰ ਕਰਦੇ ਹਾਂ, ਖੁਸ਼ਾਂ ਖੁਸ਼ ਤੇ ਅਸੀਂ ਹੋਈ ਜਾਣਾ ਤੇ ਬਹਾਰ ਫਿਰ ਖੁਸ਼ੀ ਦੇ ਵਿਚ ਹੀ ਆਉਂਦੀ ਆ। ਜਦੋਂ
ਜੇ ਬੰਦਾ ਖੁਸ਼ ਹੈ ਬਾਹਰ ਤਾਂ ਹੀ ਆਊਗੀ, ਜੇ ਬੰਦਾ ਰੋਂਦਾ ਰਿਹਾ ਮਰ ਗਏ ਯਾਰ ਹੁਣ ਆਪਾਂ ਕੀ ਕਰਾਂਗੇ, ਕਰੋਨਾ ਆ ਗਿਆ ਫਰੂਨਾ ਆ ਗਿਆ, ਜਿਹੜਾ ਆ ਗਿਆ ਉਹਨੂੰ ਹੋਲ ਦਿਓ, ਤੁਸੀਂ ਨਾ ਬੋਲੋ, ਕਈ ਕਈ ਖਾਫਲੇ ਮਰੀ ਜਾਂਦੀ ਹੈ।
ਵਾਕਿਆ ਵਾਕਿਆ ਵਾਕਿਆ, ਡਰ ਬੰਦੇ ਨੂੰ ਮਾਰਦਾ ਜੀ, ਬੰਦਾ ਵੈਸੇ ਨੀ ਮਰਦਾ।
ਡਰਦਾ ਮਰ ਗਿਆ, ਉਹ ਮੌਤ ਤੋਂ ਪਰਦਾ ਕਰਦਾ ਮਰ ਗਿਆ, ਮੌਤ ਤਾਂ ਆਈ ਨੀ, ਖੌਫ ਕਰਦਾ ਮਰ ਗਿਆ।
ਸਹੀ ਗੱਲ ਸਹੀ ਗੱਲ, ਤੇ ਦਿਲਪ੍ਰੀਤ
ਆਈ ਨੀ, ਉਹ ਖੌਫ ਕਰਦਾ ਮਰ ਗਿਆ।
ਸਹੀ ਗੱਲ। ਅੱਛਾ, ਦਿਲਪ੍ਰੀਤ ਭਾਈ ਨੇ ਕਿਹਾ ਗਲੇਲ ਤੇ ਨਹੀਂ ਪਾਲੇ ਭਾਜੀ, ਉਹ ਵੀਰ ਜਿਹੜੀ ਤੁਸੀਂ ਗੱਲ ਕਰਦੇ ਸੀ ਉਡਾਉਣ ਦੇ ਲਈ ਜਾਨਵਰ, ਗਲੇਲ ਤੇ
ਗੋਪੀਆ ਜੀ, ਗੋਪੀਆ ਗਲੇਲ ਹੁੰਦੀ ਆ, ਜਿਵੇਂ ਆਪਾਂ ਰਸਤੋਂ ਉਦਾਂ ਦੀ ਤੁਕੜੀ ਆਉਂਦੀ ਆ, ਉਹ ਦੋ ਸੰਘਾਂ ਵਾਲੀ,
ਉਹ ਗਲੇਲ ਤੇ
ਜਾਨਵਰ ਸਿੰਗਲ ਉੱਪਰ ਡਬਲ, ਉਹਦੇ ਉੱਤੇ ਰਬੜ ਦੀ
ਵਾਕਿਆ ਸਹੀ ਗੱਲ ਹੈ ਜੀ। ਗਲੇਲ ਦਾ ਤੇ ਥੋੜਾ ਜਿਹਾ ਵੱਖਰਾ ਵਾ, ਤੇ ਇਹ ਜਿਹੜੀ ਦੂਸਰੀ ਆ ਇਹ ਥੋੜੀ ਜਿਹੀ ਫਿਰ ਓਹਨੂੰ ਚੱਕ ਲਿਆਉਂਦੇ, ਬਸ ਇਹੀ ਕੰਮ ਮਤਲਬ ਚੱਲਦਾ ਜਿੰਨੇ ਤੱਕ ਪੰਛੀ ਉੱਡ ਨੀ ਜਾਂਦੇ।
ਰੋੜੇ ਰੱਖੋ, ਰੋੜੇ ਰੱਖਣ ਦੀ ਕੋਈ ਦਿੱਕਤ ਨਹੀਂ, ਜੋ ਮਰਜ਼ੀ ਚਲਾ ਲੋ।
ਅੱਛਾ ਅੱਛਾ ਅੱਛਾ, ਚਲੋ ਠੀਕ ਹੈ ਸਰ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸ਼ੋਅ ਦੇ ਵਿਚ ਹਾਜ਼ਰ ਹੋਏ ਆ ਤੇ ਆਪਣੇ ਜਿਹੜੇ ਜਿਹੜੇ ਪੁਰਾਣੇ ਸਭਿਆਚਾਰ ਦੇ ਵਿਚੋਂ ਬਹੁਤ ਸਾਰੇ ਜਿਹੜੇ ਤੁਸੀਂ ਰੰਗ ਲੈ ਕੇ ਆਏ ਆ, ਬਹੁਤ ਬਹੁਤ ਸ਼ੁਕਰਾਨਾ ਤੁਹਾਡਾ। ਅੱਛਾ, ਇਹ ਰੋੜਾ ਜਿਹੜਾ ਸਿੱਟ ਦਿੱਤਾ ਬਾਅਦ ਚ, ਉਹ ਦੁਬਾਰਾ ਚੱਕਣ ਦੀ ਲੋੜ ਨੀ, ਹਨਾ?
ਹਾਂਜੀ ਹਾਂਜੀ,
ਤੇ ਜੇ ਜਾਨਵਰ ਜ਼ਿਆਦਾ ਆ ਗਿਆ ਫੇਰ ਤੇ ਮੈਨੂੰ ਲੱਗਦਾ ਖੱਤਿਆਂ ਚ ਰੋੜੇ ਹੀ ਰੋੜੇ
ਹੋਣਗੇ।
ਤੁਸੀਂ ਵਾਹਵਾ ਪੁਰਾਣਾ ਲੱਗਦਾ ਮੈਨੂੰ ਤੇ ਇਹਨਾਂ ਚੀਜ਼ਾਂ ਦਾ ਨਹੀਂ ਪਤਾ।
ਪੰਜਾਬੀ ਆਪਣੇ ਕਲਚਰ ਚ ਆਪਣੇ,
ਮੈਂ ਪੜ੍ਹਦਾ ਹੀ ਰਿਹਾ, ਬਾਹਲਾ ਕਲਚਰ ਚ ਰਿਹਾ ਨੀ ਨਾ, ਇਹ ਕਮੀ ਹੈਗੀ ਮੇਰੀ, ਤੇ ਬਹੁਤੀਆਂ ਪੁਰਾਣੀਆਂ ਗੱਲਾਂ ਨਹੀਂ ਮੈਨੂੰ ਪਤਾ ਹੈਗੀਆਂ
ਜਿਹੜੀਆਂ ਸਾਹਮਣੇ ਮੇਰੀਆਂ ਚੀਜ਼ਾਂ ਹੈ।
ਸਹੀ ਗੱਲ ਕਹੀ,
ਅਦੋ ਹਾਰੇ ਹਾਰੇ ਪੈ ਬੋਲਦਾ ਆ ਬਜਾਰੀ ਪਈ ਆ।
ਅੱਛਾ,
ਹਾਂਜੀ
ਠੀਕ ਠੀਕ ਠੀਕ। ਲਓ ਜੀ, ਪ੍ਰੋਗਰਾਮ ਦੇ ਵਿੱਚ ਅੱਗੇ ਸਾਡੇ ਜਿਹੜੇ ਆ ਫਰਮਾਇਸ਼ ਪਾਜੀ ਪੰਕਜ ਹੋਰਾਂ ਨੇ ਸਾਨੂੰ ਭੇਜ ਦਿੱਤੀ ਆ, ਉਹ ਕਹਿੰਦੇ ਜੀ ਆ ਗੀਤ ਸਾਨੂੰ ਸੁਣਾਇਓ ਸਿੱਧੂ ਮੂਸੇਵਾਲੇ ਦਾ ਅੰਮ੍ਰਿਤ ਮਾਨ ਦੀ ਆਵਾਜ਼ ਦੇ ਵਿੱਚ। ਲਓ ਹੁਣ ਆਪਾਂ ਅੱਗੇ ਗੀਤ ਜਿਹੜਾ ਉਹ ਸੁਣਦੇ ਆ, ਅੰਮ੍ਰਿਤ ਮਾਨ ਦੀ ਆਵਾਜ਼ ਤੇ ਨਾਲ ਸਿੱਧੂ ਮੂਸੇਵਾਲੇ ਦੀ ਆਵਾਜ਼। ਨਵਾਂ ਅਨਕੋਰ ਗੀਤ ਆ ਪਿਆਰੇ ਦੋਸਤੋ, ਸਿਰਫ ਤੁਹਾਡੇ ਲਈ। ਦੱਸਿਓ ਕਿੱਦਾਂ ਦਾ ਲੱਗਾ, ਤੇ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ। ਲਓ ਅਗਲੇ ਸਰੋਤਿਆਂ ਨੂੰ ਵੀ ਸ਼ਾਮਿਲ ਕਰਾਂਗੇ, ਪਰ ਇਸ ਗੀਤ ਤੋਂ ਬਾਅਦ।
ਕਿਸੇ ਆਮ ਘਰ ਦਾ ਪੁੱਤ ਤਰੱਕੀ ਕਰਦਾ ਨਾ, ਸ਼ਰੀਕਾਂ ਨੂੰ ਉਹਦੇ ਟਰੈਕਟਰ ਤੇ ਲੱਗਿਆ ਡੈੱਕ ਵੀ ਚੁਬਦਾ, ਤੇ ਡੈੱਕ ਤੇ ਲੱਗੀ ਬੇਸ ਵੀ ਚੁਬਦੀ ਆ, ਮੱਚੋ ਸ਼ਰੀਕੋ ਐ ਕੁਛ ਨੀ ਹੋਣਾ।
ਬਹੁਤ ਹੀ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ। ਇਹ ਮਲਟੀ ਜਿੱਦਾਂ ਸਟਾਰਰ ਫਿਲਮਾਂ ਹੁੰਦੀਆਂ ਸੀ, ਹੁਣ ਮਲਟੀ ਕਲਾਕਾਰਾਂ ਦੇ ਵੀ ਗੀਤ ਆਉਣ ਲੱਗੇ ਨੇ। ਬੰਬੀਹਾ ਬੋਲੇ, ਅੰਮ੍ਰਿਤ ਮਾਨ ਤੇ ਸਿੱਧੂ ਮੂਸੇਵਾਲਾ, ਦੋਨਾਂ ਦੀ ਜਿਹੜੀ ਆ ਫਰਮਾਇਸ਼, ਮਤਲਬ ਮਿਲੀ ਜੁਲੀ ਆਵਾਜ਼ ਆ ਤੇ ਫਰਮਾਇਸ਼ ਸਾਡੇ ਭਰਾਵਾਂ ਦੀ ਸਨ। ਖਾਸ ਤੌਰ ਤੇ ਪੰਕਜ ਠਾਕਰ ਸਾਹਿਬ ਹੋਰਾਂ ਦੀ ਜਪਾਨ ਤੋਂ ਸਾਨੂੰ ਸੁਨੇਹਾ ਭੇਜਦੇ ਨੇ ਜੀ। ਤੇ ਜਨਾਗਰ ਸਾਹਿਬ ਕਹਿੰਦੇ ਜੀ, ਸਿੱਧੂ ਮੂਸੇਵਾਲੇ ਦੇ ਗੀਤਾਂ ਜਾਂ ਗੱਲਾਂ ਵਿੱਚ ਹੋਮੇ ਦੀ ਬਦਬੂ ਜ਼ਿਆਦਾ ਆਉਂਦੀ ਹੈ, ਇਸ ਗੀਤ ਦੀ ਸ਼ੁਰੂਆਤ ਵਿੱਚ ਇਹੀ ਗੱਲ ਕੀਤੀ ਹੈ ਜੀ। ਹੈ ਤੇ ਜੀ ਭਾਜੀ, ਗੱਲ ਇਹ ਆ ਕਿ ਜਦੋਂ ਕਹਿੰਦੇ ਨੇ ਪਾਣੀ ਨਲਕੇ ਦੇ ਵਿੱਚੋਂ ਨਿਕਲਦਾ ਤੇ ਥੋੜੀ ਬਹੁਤੀ ਗਾਰ ਵੀ ਵਿੱਚ ਆ ਜਾਂਦੀ ਹੈ, ਇਹ ਜ਼ਾਹਿਰ ਜੀ ਗੱਲ ਆ ਕਿ ਜਦੋਂ ਬੰਦਾ ਇੱਕ ਬੁਲੰਦੀਆਂ ਤੇ ਪਹੁੰਚ ਜਾਂਦਾ ਤੇ ਹੰਕਾਰ ਥੋੜਾ ਥੋੜਾ, ਜਿੰਨਾ ਮਰਜ਼ੀ ਅਸੀਂ ਕਹਿ ਦਈਏ ਕਿ ਨਹੀਂ, ਥੋੜਾ ਥੋੜਾ ਹੰਕਾਰ ਆਉਣ ਲੱਗ ਜਾਂਦਾ, ਪਰ ਜਿਹੜਾ ਬੰਦਾ ਪੁਰਾਣੇ ਦਿਨਾਂ ਨੂੰ ਨਹੀਂ ਭੁੱਲਦਾ ਉਹਦੇ ਚ ਹੰਕਾਰ ਨਹੀਂ ਆਉਂਦਾ। ਤੇ ਪਾਲੇ ਭਾਜੀ ਨਿਕੜਾ ਉਹਨਾਂ ਨੇ ਭੇਜਿਆ ਵਾ, ਘਰੋਂ ਆਇਆ ਨੇ, ਕਹਿੰਦੇ ਜੀ ਬਹੁਤ ਸ਼ਾਬਾਸ਼ ਆਈ ਹੈ ਜਸਪਾਲ ਭਾਜੀ ਦੇ ਲਈ ਜਿਹੜੀ ਹਰਿਮੰਦਰ ਸਾਹਿਬ ਦੀ ਗੱਲ ਉਹਨਾਂ ਨੇ ਸੁਣਾਈ ਆ। ਵਾਕਿਆ ਭਾਜੀ ਇਹ ਗੱਲ ਤੇ ਪਾਲੇ ਭਾਜੀ ਨੇ ਬਿਲਕੁਲ ਸੋਹਣੀ ਸੁਣਾਈ ਹੈ, ਬਹੁਤ ਵਧੀਆ ਸੁਣਾਈ ਹੈ। ਵਾਕਿਆ ਕੋਈ ਤਜਰਬਾ ਐਸਾ ਹੁੰਦਾ ਬੰਦਾ ਦੇਖਦਾ ਤੇ ਜਿਹਦੇ ਨਾਲ ਸਾਨੂੰ ਪ੍ਰਾਊਡ ਜਿਹਾ ਮਹਿਸੂਸ ਹੁੰਦਾ, ਹਾਂ ਉਹ ਗੱਲ ਹੀ ਉਹਨਾਂ ਨੇ ਸੁਣਾਈ ਸੀ, ਬਹੁਤ ਚੰਗੀ ਮੈਨੂੰ ਵੀ ਲੱਗੀ, ਤੁਹਾਡੇ ਵੀ ਪਰਿਵਾਰ ਨੂੰ ਚੰਗੀ ਲੱਗੀ, ਬਹੁਤ ਸ਼ੁਕਰਾਨਾ। ਪਾਲਾ ਭਾਜੀ ਵੀ ਸ਼ੁਕਰ ਅਦਾ ਕਰੂਗਾ, ਪਾਲਾ ਭਾਜੀ ਤੁਹਾਡੀ ਗੱਲ ਉਹਨਾਂ ਨੂੰ ਹਰਿਮੰਦਰ ਸਾਹਿਬ ਵਾਲੀ ਬੜੀ ਵਧੀਆ ਲੱਗੀ। ਸ਼ਿਵ ਜਨਾਗਲ ਦੀ ਜਿਹੜੀ ਵਾਈਫ ਆ ਉਹ ਵੀ ਰੇਡੀਓ ਨੂੰ ਸੁਣਦੀ ਪਈ ਹੈ ਤੇ ਉਹਨਾਂ ਨੂੰ ਤੁਹਾਡੀ ਉਹ ਗੱਲ ਪਸੰਦ ਆਈ ਕਿ ਜਿਹੜੀ ਤੁਸੀਂ ਦੱਸੀ ਸੀ ਕਿ ਝੂਠ ਨਹੀਂ ਛੱਡਣੀ ਹਰਿਮੰਦਰ ਸਾਹਿਬ ਚ, ਕਿ ਗੋਰਿਆਂ ਨੂੰ ਪਸੰਦ ਆਈ, ਉਹ ਕਹਿੰਦੇ ਸਾਨੂੰ ਵੀ ਬਹੁਤ ਪਸੰਦ ਆਈ ਤੁਹਾਡੀ ਗੱਲ।
ਨਹੀਂ ਸਾਰਿਆਂ ਨੂੰ ਚਾਹੀਦੇ ਆ, ਹਰ ਇੱਕ ਨੂੰ ਜਿੱਥੇ ਗੁਰੂ ਧਾਮ ਜਿੱਥੇ ਵੀ ਹੋਇਆ, ਕੋਈ ਮੰਦਰ ਮਸਜਿਦ ਜਿੱਥੇ ਵੀ ਹੈ, ਆਪਣੇ ਹਿੰਦੁਸਤਾਨ ਵਿੱਚ ਉਨੇ ਲੋਕ ਖਾਂਦੇ ਨੀ ਜਿੰਨੇ ਭੁੱਖੇ ਸੌਂਦੇ ਵਿਚਾਰੇ।
ਸਹੀ ਗੱਲ ਆ, ਸਹੀ ਗੱਲ। ਅੱਛਾ ਤੁਹਾਡੇ ਪਿੰਡ ਦੇ ਕਹਿੰਦੇ ਸੀ ਕਿ ਪਾਲੇ ਨੂੰ ਜਿਹੜੀ ਚੀਜ਼ ਦਿੰਦੇ ਉਹ ਵੀ ਗਰੀਬਾਂ ਚ ਵੰਡਣ ਚੱਲ ਜਾਂਦਾ, ਚੰਗੀ ਗੱਲ ਆ
ਇਹ। ਆਪਾਂ ਕਿਸੇ ਮਨਾ ਕੀ ਪਹਿਲਾਂ ਦੁਗੇ ਮਨ, ਮੈਂ ਦੁਗੇ
ਹਾਂ ਹੁੰਦੀ ਚੰਗੀ ਸੋਚ, ਚੰਗੀ ਸੋਚ ਵਾਲੇ ਬੰਦੇ ਭਾਜੀ ਖਤਮ ਨੀ ਹੋਏ, ਹਲੇ ਵੀ ਸਾਡੇ ਨਾਲ ਵੀ ਬੈਠੇ ਨੇ ਕੁਝ ਤੇ ਬੈਠੇ ਰਹਿਣਗੇ ਮੈਨੂੰ ਲੱਗਦਾ ਹੈ ਨਾ। ਤੇ ਵੈਸੇ ਕੋਈ ਸਮੱਸਿਆ ਕਿਸੇ ਤਰੀਕੇ ਦੀ ਵੀ ਹੋਵੇ ਉਹਦਾ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਚੰਗੇ ਵਿਚਾਰਾਂ ਦੇ ਨਾਲ ਵੀ। ਵੈਸੇ ਅੱਜ ਆਪਾਂ ਸ਼ੋਅ ਦੇ ਵਿੱਚ ਨਾ ਇੱਕ ਡਾਕਟਰ ਵੀ ਲਈ ਹੈ,
ਹਾਂਜੀ ਚਾਹੀਦਾ
ਹੋਮਿਓਪੈਥੀ ਦੇਸੀ ਜਿਹੜੀਆਂ ਦਵਾਈਆਂ ਹੁੰਦੀਆਂ ਜੜੀਆਂ ਬੂਟੀਆਂ ਦੇ ਨਾਲ ਹਰ ਚੀਜ਼ ਦੀ ਸਮੱਸਿਆ ਦਾ ਹੱਲ ਵੀ ਆਪਾਂ ਪੁੱਛਾਂਗੇ, ਦਵਾਈ ਕਿੱਦਾਂ ਬਣਦੀ ਹੈ ਉਹ ਵੀ ਪੁੱਛਾਂਗੇ, ਡਾਕਟਰ ਦਾ ਤਾਂ ਹੀ ਆ। ਜੇ ਆਪਾਂ ਕਹੀਏ ਜੀ ਇਹਦਾ ਹੱਲ ਹੈਗਾ ਜੀ, ਉਹ ਕਹਿੰਦਾ ਜੀ ਹੈਗਾ, ਆਪਾਂ ਦੱਸਾਂਗੇ ਕਿੱਦਾਂ ਕਿਹੜੀ ਕਿਹੜੀ ਜੜੀ ਬੂਟੀ ਜਿਹੜੀ ਖਰੀਦ ਕੇ ਕੁੱਟ ਕੇ ਤੇ ਉਹਨੂੰ ਖਾ ਕੇ ਤੇ ਉਹਦਾ ਹੱਲ ਹੋ ਸਕਦਾ, ਕੋਸ਼ਿਸ਼ ਕਰੂੰਗਾ ਮੈਂ ਅੱਜ ਪ੍ਰੋਗਰਾਮ ਦੇ ਵਿੱਚ। ਵੈਦ ਵੀ ਹੁਸ਼ਿਆਰਪੁਰ ਤੋਂ ਹੀ ਆ, ਬਾਲੇ ਆਪਾਂ ਨੂੰ ਹੁਸ਼ਿਆਰਪੁਰ ਹੀ
ਸਮਝ ਬਾਈ ਜੀ ਨਾ, ਉਹ ਜੇ ਡਾਕਟਰ ਅੱਜ ਕੱਲ੍ਹ ਨਾ ਦਵਾਈਆਂ ਘੱਟ ਦੱਸਦੇ ਭੇਜ ਜਾ ਦੱਸਦੇ ਆ, ਭੇਜਦੇ ਵੱਡੀ ਕੋਈ ਬਿਮਾਰੀ ਦਾ ਇਲਾਜ ਨਹੀਂ ਆ।
ਹਾਂ ਜਿਹਨੇ ਪਰਹੇਜ਼ ਕਰ ਲਿਆ ਤੇ
ਉਹ ਆ ਗਿਆ,
90% ਬਿਮਾਰੀ ਉੱਥੇ ਠੀਕ ਹੋ ਜਾਂਦੀ।
ਹਾਂਜੀ ਹਾਂਜੀ, ਜਾ ਭੇਜ ਤੋਂ ਆਉਂਦਾ।
ਹਾਂ ਸਹੀ ਗੱਲ ਹੈ। ਲਓ ਫਿਰ ਪਿਆਰੇ ਦੋਸਤੋ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ ਤੇ ਅੱਜ ਤੁਹਾਡੇ ਨਾਲ ਸਾਂਝਾ ਜ਼ਰੂਰ ਪਾਵਾਂਗੇ। ਵੈਦ ਸਾਹਿਬ ਕੌਣ ਨੇ ਉਹ ਮੈਂ ਤੁਹਾਨੂੰ ਸ਼ੋ ਬ੍ਰੇਕ ਤੋਂ ਬਾਅਦ ਦੱਸਾਂਗਾ ਜੀ। ਫਿਰ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਖੂਬਸੂਰਤ ਆਵਾਜ਼ ਦਾ ਸਫ਼ਰ, ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। For more information, send us message on info@harmanradio.com.
हां भाई किद्दां तू इना पतला किवें हो गया
मेरा कुलार आले डॉक्टरां ने दूरबीन राई मिनी गैस्ट्रिक बाईपास कीता भाई
ते तैनू होर भी कोई फायदा होया ऑपरेशन दा
बड़ा फायदा होया भाई पहला मेनू साह बड़ा चढ़दा सी बहुता तुरिया फिरिया भी नहीं सी जांदा रात नू नींद नहीं सी आउंदी घराड़े वाजे रहंदे सी कई वारी तां दिन च ही सो जांदा सां पर हुण इस ऑपरेशन तों बाद सारा कुछ ठीक हो गया भाई 60 किलो भार भी घट गया मेरा कमाल दी गल ए है कि मेरी शुगर भी नालों नाल ठीक हो गई
कमाल है इना भार घट गया कोई कमजोरी तां महसूस नहीं हुंदी
ना भाई ना मैं खुराक भी वधिया खाना आ ते कमजोरी तां दूर दी गल है हुण तां मैं कुल मिला के खुश ही खुश आ
कुलार हस्पताल मोटापे लई मिनी गैस्ट्रिक बाईपास दा इंडिया दा सब तों पहला हस्पताल है अपना वजन घटाउण लई तुसी भी पता नोट कर लो कुलार हस्पताल जीटी रोड पीजा नेड़े खन्ना पंजाब इंडिया संपर्क नंबर 9878090001 9780809001 वेबसाइट विजिट करो kularhospital.com
ਰਿਸ਼ਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
Safe and Customer Focused Bus Company Superior Service and Good Value of Money in Every Market Segment Excel in Anticipating Quick Responding to Customer Needs
ASRs hai Sandhu Bus Lines da chahe hove business tour academic ja hove sports tour hove vyah ja hove janmdin khas party da sabab bane countryside ja le jani hove dharmik yatra apne naal safar apneyan de ehsaas Sandhu Bus Lines
vadhere jankari ate tickets book karan layi pahuncho saadi website te sandhubuslines.com.au
For more info 0424-115-551 You can email us
info@sandhubuslines.com.au
ਪ੍ਰੋਸੀਡ ਦਾ ਨਾਮ
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
ਕੀ ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸਾਈਨ ਗੈਲਰੀ ਕੋਲ ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ ਕੰਟੈਕਟ ਕਰੋ ਭਰੋਸੇ ਨਾਲ ਸਾਈਨ ਗੈਲਰੀ 9761630 3 ਜਾਂ ਫਿਰ ਈਮੇਲ ਕਰੋ info@signgallery.com.au
मामा मामा मैंने इस पार्टी में ना लहंगा ही डालना है
ओहो अब ये विश कहाँ से पूरी करूँ यहाँ पे कहाँ मिलेंगे किड्स फैशन क्लोथिंग
बस इतनी जी विश चलो फिर चल दिए
एचके किड्स ह्यूज रेंज ऑफ किड्स ट्रेडिशनल एंड वेस्टर्न वियर बढ़िया क्वालिटी ते किफायती दामा विच किसे भी साइज दे किसे भी डिजाइन दे किसे भी कलर दे ते किसे भी रेंज दे ट्रेडिशनल एंड वेस्टर्न वियर तुसी सानू साडे फेसबुक पेज ते फॉलो भी कर सकदे हो एचके किड्स
जो की डील कर देने स्टाइलिश ज्वेलरी For any occasion, ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 4485863140 ਤੇ ਜਾਂ 4519090005 ਤੇ ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ ਕਾਫੇ ਨਾਮ ਯਾਦ ਰੱਖਿਓ
अपनी बिजनेस दी तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस दी ऐड देन लई जां किसे भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो हरमन रेडियो 24
ਰਹਿਣੇ ਤੋਂ
ਆਸ ਤੇਰੇ ਵਿੱਚ ਦੀ ਹੱਸਣੀ ਆਸ ਤੇਰੇ ਰਹਿਣਾ ਆਸੇ ਪਾਸੇ ਅੱਜ ਤੋਂ ਵੇ ਸਜਣਾ ਹੋਇਆ ਖੈਰ ਹੁਆ ਸਾਡਾ ਅੱਜ ਤੋਂ ਵੇ ਸਜਣਾ
ਜੀ ਪਿਆਰਿਓ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਕਰਦੇ ਜੀ ਇਸ ਵੇਲੇ ਰੇਡੀਓ ਹਰਮਨ ਤੁਸੀਂ ਉਹਦੇ ਨਾਲ ਜੁੜੇ ਹੋਏ ਹੋ ਜੀ ਤੁਹਾਡਾ ਵੀਰ ਹੈ ਮਨਦੀਪ ਸਿੰਘ ਢਿੱਲੋਂ ਗੱਲਬਾਤ ਆਪਾਂ ਪਹਿਲਾਂ ਕਰ ਰਹੇ ਸਾਂ ਕਿ ਜਿਹੜੀਆਂ ਬਹੁਤ ਸਾਰੀਆਂ ਬੰਦਿਆਂ ਦੇ ਵਿੱਚ ਅੱਜ ਕੱਲ੍ਹ ਸਮੱਸਿਆਵਾਂ ਆ ਗਈਆਂ ਸਰੀਰ ਨੂੰ ਲੈ ਕੇ ਬਹੁਤ ਸਾਰੀਆਂ ਬਿਮਾਰੀਆਂ ਘਰ ਘਰ ਦੀਆਂ ਜਾ ਰਹੀਆਂ ਨੇ ਐਸੀਆਂ ਬਿਮਾਰੀਆਂ ਜਿਹੜੀਆਂ ਪੀੜੀਆਂ ਦਰ ਪੀੜੀਆਂ ਚੱਲਦੀਆਂ ਆ ਰਹੀਆਂ ਨੇ ਉਹਨਾਂ ਬਿਮਾਰੀਆਂ ਦੇ ਇਲਾਜ ਵੱਖ ਵੱਖ ਜਿਹੜੇ ਤਰੀਕਿਆਂ ਦੇ ਨਾਲ ਕੀਤੇ ਜਾਂਦੇ ਨੇ ਪਰ ਸਭ ਤੋਂ ਪੁਰਾਣਾ ਜਿਹੜਾ ਤਰੀਕਾ ਜਿਹੜੇ ਸਾਡੇ ਰਿਸ਼ੀ ਮੁਨੀ ਕਰਦੇ ਆਏ ਨੇ ਆਯੁਰਵੇਦ ਦਾ ਆਯੁਰਵੇਦ ਦੇ ਮਾਹਰ ਸਾਡੇ ਨਾਲ ਅੱਜ ਵੈਦ ਕ੍ਰਿਸ਼ਨ ਕੁਮਾਰ ਜੀ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਆਪਾਂ ਜੀ ਆਇਆਂ ਨੂੰ ਕਰਦੇ ਹਾਂ ਵੈਦ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਕ੍ਰਿਸ਼ਨ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ
ਨਮਸਕਾਰ ਜੀ ਨਮਸਕਾਰ ਜੀ ਹੋਰ ਸੁਣਾਓ ਜੀ
ਬਹੁਤ ਵਧੀਆ ਅੱਛਾ ਸਭ ਤੋਂ ਪਹਿਲਾਂ ਨਾ ਕਿਉਂਕਿ ਆਪਾਂ ਜਾਣਦੇ ਹੀ ਆ ਸਾਰੇ ਕਿ ਪਹਿਲਾਂ ਜਿੰਨੇ ਵੀ ਇਲਾਜ ਹੁੰਦੇ ਸੀ ਜਿਹੜੀਆਂ ਜੜੀਆਂ ਬੂਟੀਆਂ ਦੇ ਨਾਲ ਕੀਤੇ ਜਾਂਦੇ ਸੀ ਅੱਜ ਵੀ ਕਿਹਾ ਜਾਂਦਾ ਕਿ ਸਾਨੂੰ ਪਤਾ ਨਹੀਂ ਕਈ ਵਾਰ ਖੇਤਾਂ ਦੇ ਵਿੱਚ ਐਸੀਆਂ ਜੜੀਆਂ ਬੂਟੀਆਂ ਕਿਸਾਨਾਂ ਦੇ ਲਾਗੇ ਛਾਗੇ ਉੱਗੀਆਂ ਹੁੰਦੀਆਂ ਜਿਹੜੀਆਂ ਬੰਦੇ ਨੂੰ ਮਰੇ ਨੂੰ ਵੀ ਜਿੰਦਾ ਕਰ ਸਕਦੀਆਂ
ਬਿਲਕੁਲ ਜੀ ਬਿਲਕੁਲ ਆਯੁਰਵੇਦ ਚ ਬਹੁਤ ਚੀਜ਼ਾਂ ਆ ਰਹੀਆਂ ਸਭ ਤੋਂ ਵੱਡੀ ਗੱਲ ਇਹਨਾਂ ਦਾ ਨੁਕਸਾਨ ਕੋਈ ਨੀ ਹੈਗਾ ਦੇਸੀ ਬਾਰ ਬਾਰ ਖਾਣ ਦੀ ਲੋੜ ਨਹੀਂ ਪੈਂਦੀ ਇਹਨਾਂ ਨੂੰ ਇਹ ਨੀ ਹੁੰਦਾ ਕਿ ਜਿੰਨਾ ਚਿਰ ਆਪਾਂ ਖਾਂਦੇ ਉਨਾ ਚਿਰ ਆਰਾਮ ਆ ਮੁੜ ਕੇ ਫੇਰ ਹੋ ਗਏ ਏਦਾਂ ਨਹੀਂ ਹੁੰਦਾ ਹੈਗਾ
ਜੀ ਮਤਲਬ ਜਿਹੜੀ ਤੁਸੀਂ ਦਵਾਈ ਖਾ ਲਈ ਆ ਜਿੱਥੇ ਉਹ ਰੁਕ ਗਿਆ ਵਾ ਰੋਗ ਜਾਂ ਬੰਦ ਹੋ ਗਿਆ ਉੱਥੇ
ਬਹੁਤ ਵਧੀਆ ਬਹੁਤ ਨੁਸਖੇ ਆਉਂਦੇ ਆ ਆਰਗਨ ਨੁਸਖੇ ਆ ਬਾਰ ਬਾਰ ਬਦਲਣ ਦੀ ਲੋੜ ਨੀ ਪੈਂਦੀ ਕੋਈ ਇਹਨਾਂ ਦੇ ਵਿੱਚ ਸਟੀਰੋਇਡ ਕੈਮੀਕਲ ਯੂਜ ਕਰਨ ਦੀ ਲੋੜ ਨੀ ਪੈਂਦੀ ਆਯੁਰਵੇਦ ਵਿੱਚ ਬਹੁਤ ਚੀਜ਼ਾਂ ਆਉਂਦੀਆਂ ਜਿਹੜੀਆਂ ਆਦਮੀ ਨੂੰ ਪੱਕੇ ਤੌਰ ਤੇ ਇਨਸਾਨ ਨੂੰ ਠੀਕ ਰੱਖਦੀਆਂ
ਅੱਛਾ ਕ੍ਰਿਸ਼ਨ ਜੀ ਤੁਸੀਂ ਇਸ ਲਾਈਨ ਦੇ ਵਿੱਚ ਕਿਵੇਂ ਆਏ ਜਿੱਦਾਂ ਤੁਹਾਨੂੰ ਸ਼ੌਂਕ ਕਿਵੇਂ ਪਿਆ ਕਿ ਤੁਹਾਡੇ ਵੱਡੇ ਵਡੇਰੇ ਇਸੇ ਕੰਮ
ਪਹਿਲਾਂ ਤਾਂ ਪੜਦਾਦਾ ਜੀ ਬਹੁਤ ਯਕੀਨ ਸੀਗੇ, ਬੜੇ ਸੀਗੇ, ਜਿੱਦਾਂ 65 ਸਾਲ ਪੁਰਾਣੀ ਸਾਡਾ ਜੱਦੀ ਕੰਮ ਆ।
ਅੱਛਾ।
ਪੜਦਾਦਾ ਜੀ ਤੋਂ ਬਾਅਦ ਫਿਰ ਦਾਦਾ ਜੀ ਹੋਣੀ, ਫਿਰ ਡੈਡੀ ਹੋਣੀ, ਫਿਰ ਮੈਨੂੰ ਹੋ ਗਏ 20 ਸਾਲ ਹੋ ਗਏ ਇਸ ਲਾਈਨ ਚ, ਡੈਡੀ ਨੂੰ 40 ਸਾਲ ਹੋ ਗਏ ਸੀਗੇ। ਫਿਰ 65 ਸਾਲ ਪੁਰਾਣੀ ਦੁਕਾਨ ਸਾਡੀ, ਜੱਦੀ ਕੰਮ ਸਾਡਾ।
ਤੇ ਇਹ ਇਸ ਇਸ ਉਮਰ ਦੇ ਲਿਹਾਜ਼ ਨੂੰ ਦੇਖਦੇ ਹੋਏ ਦੇਖੀਏ ਕਿ ਤੁਹਾਡਾ ਕਾਫੀ ਤਜਰਬਾ, ਤੇ ਇਸ ਤਜਰਬੇ ਵਿੱਚ ਕਿੰਨੇ ਕੁ ਮਰੀਜ਼, ਮੈਨੂੰ ਲੱਗਦਾ ਸਾਰਿਆਂ ਨੂੰ ਆਰਾਮ ਆਇਆ ਹੋਊਗਾ ਕਿ ਕੋਈ ਐਸਾ ਤਾਂ ਨਹੀਂ ਹੋਣਾ ਜਿਹੜਾ ਕਿਹਾ।
ਮੈਂ ਦੱਸਦਾ, 5 ਉਂਗਲਾਂ ਬਰਾਬਰ ਨੀ ਹੁੰਦੀਆਂ, ਹਰੇਕ ਦਾ ਤਜਰਬਾ ਆਪਣਾ ਆਪਣਾ ਹੁੰਦਾ ਆ। ਹਰ ਇਨਸਾਨ ਦਾ ਦੁੱਖ ਆਪਣੇ ਆਪਣੇ ਸ਼ਰੀਰ ਦੇ ਹਿਸਾਬ ਨਾਲ ਹੁੰਦਾ, ਦੁੱਖ ਸੁੱਖ ਸਾਰਾ ਕਰਮਾਂ ਦਾ ਆ। ਕਿਸੇ ਨੂੰ ਮਾਂ ਵਾਦੀ, ਕਿਸੇ ਨੂੰ ਸਵਾਦੀ, ਜੇ 100 ਜਣੇ ਆ ਤਾਂ ਉਹਦੇ ਚ 10 ਜਣੇ ਨੂੰ ਨਹੀਂ ਵੀ ਆਰਾਮ ਆਉਂਦਾ, ਉਹ ਕੋਈ ਪਰਹੇਜ਼ ਨੀ ਸਹੀ ਤਰੀਕੇ ਨਾਲ ਕਰ ਪਾਉਂਦਾ, ਕੋਈ ਖਾਣ ਨੀ ਸਹੀ ਤਰੀਕੇ ਨਾਲ ਪਾਉਂਦਾ, ਕੋਈ ਥੋੜੇ ਦਿਨ ਖਾਂਦਾ ਆ ਕਿ ਮੈਂ ਠੀਕ ਹੋ ਗਿਆ ਆ, ਬਾਅਦ ਦੇ ਵਿੱਚ ਛੱਡ ਦਿੰਦਾ, ਕੋਰਸ ਨੀ ਪੂਰਾ ਕਰਦਾ, ਉਹਨਾਂ ਨੂੰ 5-7 ਜਣੇ 5-7% ਏਦਾਂ ਅਸਰ ਰਹਿ ਵੀ ਜਾਂਦਾ ਜਿਹਨਾਂ ਨੂੰ ਨਹੀਂ ਵੀ ਫਰਕ ਪੈਂਦਾ,
ਉਹ ਲਾਪਰਵਾਹੀ ਕਰ ਜਾਂਦੇ ਨੇ,
ਲਾਪਰਵਾਹੀ ਕਰ ਜਾਂਦੇ। ਬਾਕੀ ਉਹ ਮਾਲਕ ਦੇ ਹੱਥ ਆ ਸਾਰਾ ਕੁਝ, ਦੁੱਖ ਸੁੱਖ ਕਰਮਾਂ ਦਾ ਹੁੰਦਾ, ਕਿਸੇ ਨੂੰ ਮਾਂ ਵਾਦੀ ਹੁੰਦੇ, ਕਿਸੇ ਨੂੰ ਸਵਾਦੀ ਹੁੰਦੇ ਆ, ਕਿਸੇ ਨੂੰ ਸੀਤੀ ਰਾਮ ਆਉਂਦਾ, ਕਿਸੇ ਨੂੰ ਲੇਟ ਰਾਮ
ਆਉਂਦਾ। ਅੱਛਾ, ਜਿਹੜੀਆਂ ਅੱਜ ਕੱਲ ਬਿਮਾਰੀਆਂ ਚੱਲ ਰਹੀਆਂ ਨੇ, ਕਿਸ ਤਰ੍ਹਾਂ ਦੇ ਇਲਾਜ ਦੇ ਲਈ ਲੋਕ ਆਉਂਦੇ ਨੇ, ਕਿਉਂਕਿ ਹੁਣ ਬਿਮਾਰੀਆਂ ਕਿੱਦਾਂ ਦੀਆਂ ਜਿਹੜੀਆਂ ਤੁਸੀਂ ਜ਼ਿਆਦਾਤਰ ਇਲਾਜ ਕਰਦੇ ਹੋ ਜਿਨ੍ਹਾਂ ਦਾ?
ਜ਼ਿਆਦਾਤਰ ਆਪਾਂ ਦਰਦਾਂ ਦਾ ਜ਼ਿਆਦਾ ਚੱਲਦਾ ਆ, ਜੋੜਾਂ ਦਰਦਾਂ, ਗੋਡੇ ਦੁਖਦੇ, ਮੋਢੇ ਦੁਖਦੇ, ਜੋੜਾਂ ਦਰਦ, ਉੱਠਣ ਬੈਠਣ ਤਕਲੀਫ ਆ, ਚੋਕੜੀ ਮਨ ਤਕਲੀਫ ਹੁੰਦੀ ਆ, ਗਰੀਸ ਘਟੀ ਹੋਵੇ, ਗੋਡੇ ਦੀ ਗੈਪ ਪਿਆ ਹੋਵੇ, ਲਿਗਾਮੈਂਟ ਚ ਪ੍ਰੋਬਲਮ ਆ ਜਾਂਦੀ, ਜ਼ਿਆਦਾ ਚੱਲਦੀ ਆ, ਜਿੱਦਾਂ ਅੱਜ ਕੱਲ ਸੈਕਸ ਵਾਸਤੇ ਚੱਲਦੀ ਆ, ਕਈਆਂ ਦਾ ਅਰਲੀ ਡਿਸਚਾਰਜ ਹੁੰਦਾ, ਸਟੈਂਡਿੰਗ ਪਾਵਰ ਐਂਡ ਟਰਸਟ ਫੀਲਿੰਗ ਦੀ ਕਮੀ ਆ ਜਾਂਦੀ ਆ,
ਕਈਆਂ
ਦੀ ਇੰਦਰੀ ਛੋਟੇਪਨ, ਟੇਢੇਪਨ, ਪਤਲੇਪਨ ਤੇ ਹੁੰਦੀ ਆ, ਉਹ ਜ਼ਿਆਦਾ ਚੱਲ ਰਹੀ ਆ, ਜਾਂ ਹਾਰਟ ਦੀ, ਕੈਲਸਟ੍ਰੋਲ, ਖੂਨ ਪਤਲਾ ਕਰਨ ਲਈ ਅਰਜੁਨ ਛਾਲ ਤੇ ਦਾਲਚੀਨੀ ਵਰਤ ਸਕਦੇ, ਉਹ ਬਹੁਤ ਵਧੀਆ ਰਿਜ਼ਲਟ ਮਿਲਦਾ ਉਹਦਾ।
ਅੱਛਾ, ਤੁਹਾਡੇ ਹੁਸ਼ਿਆਰਪੁਰ ਤੋਂ ਵੀ ਆਪਣੇ ਸਰੋਤੇ ਜੁੜੇ,
ਨਵਾਂ
ਸ਼ਹਿਰ ਤੋਂ, ਮਾਫ ਕਰਨਾ, ਤੇ ਉਹ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਤੁਹਾਡੇ ਨਾਲ ਮੁਲਾਕਾਤ ਬਹੁਤ ਵਧੀਆ ਲੱਗ ਰਹੀ ਹੈ ਜੀ, ਤੇ
ਮਿਹਰਬਾਨੀ
ਜੀ। ਅੱਛਾ ਕ੍ਰਿਸ਼ਨ ਜੀ, ਇੱਕ ਇਹ ਸਮੱਸਿਆ ਸਾਨੂੰ ਪੁੱਛਦੇ ਸੀ ਕਿ ਗੈਂਠੀਏ ਦੀ ਜਿਹੜਾ, ਇਹਦਾ ਵੀ ਇਲਾਜ?
ਯੂਰਿਕ ਐਸਿਡ ਕਹਿੰਦੇ ਵਿੱਚ ਰਾਜਮਾਂਹ ਛੋਲਿਆਂ ਦਾ ਪਰਹੇਜ਼ ਹੁੰਦਾ ਆ, ਖੱਟੀਆਂ ਗਰਮ ਤਲੀਆਂ ਮਿਰਚ ਮਸਾਲੇ ਸਾਰੇ ਅਵੋਇਡ ਕਰ ਸਕਦੇ ਆ। ਗਠੀਆ ਹੁੰਦਾ ਜਿੱਦਾਂ ਆਪਣੇ ਸ਼ੀਚ ਤਿਆਬ ਵੱਜ ਜਾਂਦਾ, ਉਹਨਾਂ ਹੱਡੀਆਂ ਦੁਖਦੀਆਂ, ਗੋਡੇ ਦੁਖਦੇ, ਮੋਢੇ ਜੋੜੇ ਦੜ ਹੁੰਦੀਆਂ, ਉਂਗਲਾਂ ਮੁੜ ਜਾਂਦੀਆਂ, ਉਹਨਾਂ ਦੇ ਫਿਰ ਨੁਸਖਾ ਮੇਥੀ, ਕਾਲੀ ਜੀਰੀ ਤੇ ਦੇਸੀ ਜਵੈਣ, ਇਹ ਪੀਸ ਕੇ ਅੱਧਾ ਅੱਧਾ ਚਮਚਾ ਸਵੇਰੇ ਸ਼ਾਮ ਖਾ ਸਕਦੇ ਆ।
ਅੱਛਾ, ਇਹ ਕਿਹੜੀ ਕਿਹੜੀ ਦੁਆਰਾ ਦੱਸਿਓ ਜੀ?
ਮੇਥੀ ਦਾਣਾ, ਕਾਲੀ ਜੀਰੀ, ਦੇਸੀ ਜਵੈਣ।
ਅੱਛਾ,
ਮੇਥੀ ਦਾਣਾ ਪਾਈਆ ਆ, 100 ਗ੍ਰਾਮ ਹੈਗੀ ਜਵੈਣ ਦੇਸੀ, 50 ਗ੍ਰਾਮ ਹੈਗੀ ਕਾਲੀ ਜੀਰੀ।
ਅੱਛਾ, ਇਹਨੂੰ ਆਪਾਂ ਯਾਨੀ ਕੁੱਟ ਲੈਣਾ ਤੇ ਬਾਅਦ ਵਿੱਚ
ਅੱਧਾ ਚਮਚਾ ਸਵੇਰੇ ਸ਼ਾਮ ਗਰਮ ਪਾਣੀ ਦੇ ਨਾਲ ਲੈ ਲੈਣਾ, ਰੋਟੀ ਖਾਣ ਤੋਂ ਘੰਟਾ ਪਹਿਲਾਂ ਜਾਂ ਘੰਟਾ ਬਾਅਦ। ਖੱਟੀਆਂ ਗਰਮ ਤਲੀਆਂ ਮਿਰਚ ਮਸਾਲੇ ਦੇ ਅਵੋਇਡ ਕਰਨੇ ਹੁੰਦੇ ਆ। ਖਾਣ ਨੂੰ ਥੋੜਾ ਬਹੁਤਾ ਦਹੀਂ, ਲੱਸੀ, ਹਰੀਆਂ ਸਬਜ਼ੀਆਂ, ਸਲਾਦ, ਫਲ ਫਰੂਟ, ਜੂਸ, ਖਿਚੜੀ ਦਲੀਆ, ਇਹ ਚੀਜ਼ਾਂ ਖਾ ਸਕਦੇ।
ਅੱਜ ਕੱਲ ਜਿਹੜਾ ਸ਼ੂਗਰ ਦੇ ਮਰੀਜ਼ ਬਹੁਤ ਹੋ ਗਏ ਨੇ, ਇਹ
ਸ਼ੂਗਰ ਜਿੱਦਾਂ ਇਨਸੂਲਿਨ ਪੈਦਾ ਕਰਨ ਵਾਲਾ ਨੁਸਖਾ ਆਇਆ ਤਾਂ ਹੈ, ਕਾਰਗਰ ਬਹੁਤ ਆ ਉਹਨਾਂ, ਜਿੱਦਾਂ ਹੱਥ ਪੈਰ ਸੁੰਨ ਹੁੰਦੇ ਆ, ਮੂੰਹ ਸੁੱਕਦਾ ਆ, ਪਿਸ਼ਾਬ ਬਾਰ ਬਾਰ ਆਉਂਦਾ, ਦਰਦਾਂ ਆਉਂਦੀਆਂ, ਉਹਦੇ ਨਾਲ ਸਾਰਾ ਰਿਕਵਰੀ ਹੋ ਜਾਂਦੀ ਆ। ਸ਼ੂਗਰ ਦੇ ਵਿੱਚ ਤੁਸੀਂ ਲੈ ਸਕਦੇ ਨਿੰਮ, ਕਰੇਲਾ, ਜਾਮਣ ਦੀ ਗਟਕ, ਗੁੜਮਾਰ ਬੂਟੀ, ਮੇਥੀ ਦੇ ਬੀਜ, ਚਰੈਤਾ ਤੇ ਮਿਰਚ ਕਦਾਨਾ, ਇਹ ਚੀਜ਼ਾਂ ਲੈ ਸਕਦੇ ਆ। ਇਹ ਸ਼ੂਗਰ ਨੂੰ ਇਨਸੂਲਿਨ ਪੈਦਾ ਕਰਨਗੇ, ਫਿਰ ਇੰਜੈਕਸ਼ਨ ਦੇ ਟੈਬਲੇਟ ਲੈਣ ਦੀ ਜ਼ਰੂਰਤ ਨਹੀਂ ਪੈਂਦੀ। ਸਭ ਤੋਂ ਵੱਡੀ ਗੱਲ, ਇਹਦਾ ਨੁਕਸਾਨ ਕੋਈ ਨੀ ਹੈਗਾ। ਤੁਸੀਂ ਜਿਹੜੀ ਐਲੋਪੈਥੀ ਪਹਿਲਾਂ ਕੋਈ ਵੀ ਦਵਾਈ ਖਾ ਰਹੇ ਆ, ਉਹ ਮਹੀਨਾ ਦੇ ਨਾਲ ਖਾ ਕੇ ਉਹ ਵੀ ਛੱਡ ਸਕਦੇ ਆ। ਇਹ ਕਾਰਗਰ ਨੁਸਖਾ ਇੰਨਾ ਆ।
ਮਤਲਬ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਕੁੱਟ ਲੈਣਾ ਜੀ?
ਮਿਕਸ ਕਰਕੇ ਅੱਧਾ ਅੱਧਾ ਚਮਚਾ ਸਵੇਰੇ ਸ਼ਾਮ, ਰੋਟੀ ਖਾਣ ਤੋਂ ਘੰਟਾ ਪਹਿਲਾਂ ਵੀ ਲੈ ਸਕਦੇ ਜਾਂ ਘੰਟਾ ਬਾਅਦ ਚ ਵੀ। ਆਲੂ ਦੇ ਚਾਵਲ ਦੇ ਮੱਕੀ ਰੋਟੀ ਦਾ ਇਹਦੇ ਵਿੱਚ ਪਰਹੇਜ਼ ਆ।
ਹਾਂ, ਮਤਲਬ ਇਹ ਚੀਜ਼ਾਂ ਨੁਕਸਾਨ ਕਰਨਗੀਆਂ ਜੇ ਬੰਦਾ ਖਾਊ।
ਆਲੂ ਚਾਵਲ ਦੇ ਮੱਕੀ, ਹਾਂਜੀ ਹਾਂਜੀ, ਇਹਨਾਂ ਜਿੱਦਾਂ ਕਈਆਂ ਨੂੰ ਸੈਕਸੀ ਵੀਕਨੈਸ ਜਾਂਦੀ, ਜ਼ਿਆਦਾ ਆ ਜਾਂਦੀ, ਮਰਦਾਨਾ ਕਮਜ਼ੋਰੀ ਜਾਂਦੀ, ਸ਼ੀਸ ਸੁੱਕ ਜਾਂਦਾ, ਚੜ ਜਾਂਦਾ, ਕਮਜ਼ੋਰੀ ਮਹਿਸੂਸ ਰਹਿੰਦੀ, ਥਕੇਵਾਂ ਰਹਿੰਦਾ, ਐਕਟੀਵਿਟੀ ਨਹੀਂ ਰਹਿੰਦੀ, ਉਹ ਸਾਰਾ ਕਵਰ ਕਰ ਦਿੰਦੀ ਹੈ। ਉਹਦੇ ਵਿੱਚ ਤੁਸੀਂ ਉਦੋਂ ਵੈਸੇ ਇਹਦੇ ਚ ਤਾਕਤ ਜ਼ਿਆਦਾ ਪਾਉਣੀ ਹੋਵੇ, ਸੈਕਸ ਵਾਲੀ ਦਵਾਈ ਬਣਾਉਣੀ, ਉਹਦੇ ਚ ਸੋਨਾ, ਪਸਮ, ਮੋਤੀ, ਚਾਂਦੀ, ਤਾਂਬਾ, ਲੋਹਾ, ਸਲਾਈ, ਕੇਸਰ, ਇਹ ਚੀਜ਼ਾਂ ਪਾ ਸਕਦੀ।
ਮਤਲਬ ਇਹ ਜਿਹੜੀਆਂ ਭਸਮਾਂ ਬਣਦੀਆਂ ਨੇ, ਬਣਾਉਣੀਆਂ ਵੀ ਕਹਿੰਦੇ ਬਹੁਤ ਔਖੀਆਂ ਹੁੰਦੀਆਂ।
ਹਾਂਜੀ, 1000 ਬੁੱਕੀ ਆਉਂਦੀਆਂ, 100 ਬੁੱਕੀ ਆਉਂਦੀਆਂ, 200 ਬੁੱਕੀ ਆਉਂਦੀਆਂ, ਅਲੱਗ ਅਲੱਗ ਆਉਂਦੀਆਂ ਆ। ਹਰੇਕ ਦਾ ਤਜਰਬਾ ਆਪਣਾ ਆਪਣਾ ਹੁੰਦਾ ਆ, ਜਿਹੜਾ ਮਰਜ਼ੀ ਆਪ ਬਣਾ ਸਕਦਾ ਆ, ਕਿਤੋਂ ਵੀ ਲੈ ਸਕਦਾ, ਸਾਨੂੰ ਕੋਈ ਇਤਰਾਜ਼ ਨੀ। ਬਾਕੀ ਮੇਰੇ ਵੀ ਕੋਈ ਨੁਸਖਾ ਪੁੱਛਣਾ ਚਾਹੁੰਦਾ ਆ, ਮੇਰਾ ਮੋਬਾਈਲ ਨੰਬਰ ਤੁਹਾਨੂੰ ਪਤਾ, 98-7-21-0-80-92 ਆ। ਜਦ ਮਰਜ਼ੀ ਫੋਨ ਮਾਰ ਕੇ ਨੁਸਖਾ ਲੈ ਸਕਦੇ, ਆਪ ਬਣਾ ਸਕਦੇ ਆ। ਜਿਹੜੀਆਂ ਐਲੋਪੈਥੀ ਦਵਾਈਆਂ ਜਾਂ ਨਸ਼ੇ ਵਾਲੀਆਂ ਦਵਾਈਆਂ, ਉਹਨਾਂ ਤੋਂ ਰਾਹਤ ਮਿਲ ਜੂਗੀ, ਉਹਨਾਂ ਗੁਰਦਿਆਂ ਦੇ ਖਰਾਬ ਜ਼ੋਰ ਪੈਂਦਾ ਆ, ਲੀਵਰ ਫੈਕਟ ਕਰਦੀਆਂ ਆ, ਦੇਸੀ ਵਿੱਚ ਨੁਕਸਾਨ
ਹੋਊਗਾ। ਅੱਛਾ, ਇੱਕ ਗੱਲ ਹੋਰ ਪੁੱਛਣੀ ਸੀ ਕਿ ਅੱਜ ਕੱਲ ਨੌਜਵਾਨ ਜਿਹੜੇ ਮੁੰਡੇ ਆ,
ਕਰ ਇਹਨਾਂ ਦਾ ਕਈ ਬਚਪਨ ਦੇ ਵਿਚ ਹੱਥ ਰੱਸੀ ਬਹੁਤ ਜਿਆਦਾ ਕਰ ਲੈਂਦੇ ਆ, ਓਹਦੇ ਕਰਕੇ ਓਹਨਾ ਕਈਆਂ ਨੂੰ ਤੇਜ਼ ਨਾਲ ਨਸਾਂ ਕਮਜ਼ੋਰ ਹੋ ਜਾਂਦੀਆਂ ਆ, ਬਚਪਨ ਦੀਆਂ ਗਲਤੀਆਂ ਕਰਕੇ ਕਈ ਵਾਰ ਬੰਦਾ ਰਿਲੇਸ਼ਨ ਬਣਾਉਂਦਾ ਸੈਕਸ ਕਰਦਾ, ਉਸ ਤੋਂ ਬਾਅਦ ਲਿੰਗ ਨੂੰ ਠੰਡੇ ਪਾਣੀ ਨਾਲ ਧੋ ਲੈਂਦਾ, ਓਹਦੇ ਨਾਲ ਵੀਕਨੈਸ ਬਹੁਤ, ਨਸਾਂ ਕਮਜ਼ੋਰ ਹੋ ਜਾਂਦੀਆਂ ਆ। ਓਹਦੇ ਦੇ ਵਿਚ ਤੁਸੀਂ ਸਫੇਦ ਮੂਸਲੀ, ਸਤਾਵਰ, ਰਸ਼ਵੰਦਾ, ਤਾਲਖਾਣਾ, ਲਾਜਵੰਤੀ ਇਹ ਚੀਜ਼ਾਂ ਪਾ ਕੇ ਖਾ ਸਕਦੇ ਆ। ਬਾਕੀ ਪੂਰਾ ਨੁਸਖਾ ਤਾਂ ਮੇਰੇ ਕੋਲ ਫੋਨ ਤੇ ਵਟਸਐਪ ਤੇ ਮੈਸੇਜ ਮੰਗਾ ਕੇ ਤੁਸੀਂ ਲੈ ਸਕਦੇ ਆ।
ਤੇ ਇਹ ਜਿਹੜੀਆਂ ਬਿਮਾਰੀਆਂ ਆਪਾਂ ਹੁਣ ਦੇਖਦੇ ਆ, ਇਹਨਾਂ ਵਿੱਚੋਂ ਇੱਕ ਹੋਰ ਬਿਮਾਰੀ ਜਿਹੜੀ ਆ ਲਗਭਗ ਬਹੁਤਿਆਂ ਨੂੰ ਦੇਖਣ ਨੂੰ ਮਿਲਦੀ ਆ, ਉਹ ਹੈਗੀ ਆ ਟਾਈਫਾਇਡ ਦੀ। ਟਾਈਫਾਇਡ ਦੀ ਦਵਾਈ ਵੀ,
ਟਾਈਫਾਇਡ ਦੀ ਗਲੋਰ ਲਵੋ, ਚਰੈਤਾ ਲਵੋ, ਕਾਲ ਮੇਘ ਲੈ ਸਕਦੇ ਆ, ਕੜੂ ਲੈ ਸਕਦੇ ਆ। ਇਹ ਚੀਜ਼ਾਂ ਦਾ ਟਾਈਫਾਇਡ ਜੜੋ ਖਤਮ ਕਰ ਦਿੰਦੀ, 15 ਦਿਨ ਵਰਤਣ ਦੀ ਲੋੜ ਪੈਂਦੀ ਆ। ਇਹਦੇ ਨਾਲ ਜਿੱਦਾਂ ਤਰੇੜੀਆਂ ਆਉਂਦੀਆਂ, ਸਰੀਰ ਟੁੱਟਦਾ ਭੱਜਦਾ ਆ, ਕਮਜ਼ੋਰੀ ਮਹਿਸੂਸ ਰਹਿੰਦੀ ਆ, ਥਕੇਵਾਂ ਰਹਿੰਦਾ, ਸਾਰਾ ਕਵਰ ਕਰ ਦਿੰਦੀ ਆ।
ਕਿਹੜੀਆਂ ਕਿਹੜੀਆਂ ਬੂਟੀਆਂ ਜੀ?
ਇਹ ਹੈਗੀ ਕੜੂ, ਕਾਲ ਮੇਘ
ਜੀ,
ਚਰੈਤਾ ਛਿਟੀਆ, ਗਲੋ,
ਅੱਛਾ,
ਫੜਕੜੀ ਦੀ ਭਸਮ, ਇਹ 5 ਚੀਜ਼ਾਂ ਆ। ਇਹਨੂੰ ਮਿਕਸ ਪੀਸ ਕੇ ਹਫ਼ਤਾ ਜਾਂ 15 ਦਿਨ ਲਿੱਤੀ ਬਹੁਤ ਹੁੰਦੀ ਆ।
ਮਤਲਬ 15 ਦਿਨਾਂ ਦੇ ਵਿੱਚ ਬਾਅਦ ਤੁਸੀਂ ਟੈਸਟ ਕਰਾਓ ਤੇ ਜਿਹੜਾ
ਮੁੜ ਕੇ ਨੀ ਲੋੜ ਪਊਗੀ, ਨੁਕਸਾਨ ਕੋਈ ਨੀ ਹੋਗਾ। ਮੇਰਾ ਪੂਰੀ ਜ਼ਿੰਮੇਵਾਰੀ ਦਾ ਨੁਸਖਾ ਆ, ਵਰਤਾਇਆ ਨੁਸਖਾ ਆ, ਬੇਫਿਕਰ ਹੋ ਕੇ ਵਰਤ ਸਕਦਾ, ਜਿਹੜਾ ਮਰਜ਼ੀ ਵਰਤ ਲੋ, ਕਿਤੋਂ ਵੀ ਲੜਦੇ, ਕੋਈ ਇਤਰਾਜ ਨੀ, ਕੋਈ ਲਾਲਚ ਵਾਲੀ ਗੱਲ ਨੀ ਹੈਗੀ।
ਅੱਛਾ, ਵੈਸੇ ਓਦਾਂ ਦੇਖਦੇ ਆ ਕਿ ਆਯੁਰਵੇਦ ਵਾਲੇ ਜਿਹੜਾ ਆਪਣਾ ਪੂਰਾ ਜਿੱਦਾਂ ਇਲਾਜ ਹੁੰਦਾ ਦੱਸਦੇ ਨੀ, ਤੁਸੀਂ ਨਾਲ ਨਾਲ ਸਾਰੀਆਂ ਜਿਹੜੀਆਂ ਬੂਟੀਆਂ ਵੀ ਦੱਸਦੇ?
ਭਲਾ ਸਭ ਦਾ ਭਲਾ ਆ, ਭਲੇ ਦੀ ਇੱਛਾ ਆ, ਮਨ ਦੇ ਵਿੱਚ ਕੀ ਭਲਾ ਹੋਵੇ, ਸਾਨੂੰ ਤਾਂ ਕੋਈ ਲਾਲਚ ਵਾਲੀ ਗੱਲ ਨੀ ਹੈਗੀ। ਤਾਂ ਕਰਕੇ ਨੁਸਖਾ ਇਹਨੂੰ ਦੱਸੀ, ਕੋਈ ਵੀ ਕਿਤੋਂ ਵੀ ਲੈ ਕੇ ਬਣਾ ਸਕਦਾ। ਜਿਹਨੂੰ ਲਾਲਚ ਆ ਉਹਨੇ ਏਦਾਂ ਕਰਨੀ ਹੈ ਕਿ ਅਗਲਾ ਪੈਸੇ ਕੱਢਣੇ, ਸਾਨੂੰ ਏਦਾਂ ਕੋਈ ਨੀ। ਜਿਹੜਾ ਮਰਜ਼ੀ ਮੇਰੇ ਫੋਨ ਤੇ 9871905 ਤੇ ਮੈਸੇਜ ਭੇਜ ਕੇ ਮੇਰੇ ਕੋਲ ਨੁਸਖਾ ਲੈ ਲਵੇ, ਜਾਂ ਮੈਨੂੰ ਫੋਨ ਕਰਕੇ ਨੁਸਖਾ ਲੈ ਲਵੇ, ਜਿੱਥੋਂ ਮਰਜ਼ੀ ਲੈ ਕੇ ਬਣਾ ਲਵੇ, ਕੋਈ ਇਤਰਾਜ ਨੀ ਹੈਗਾ।
ਕਹਿੰਦੇ ਹੁੰਦੇ ਕਿ ਜਿੰਨੀਆਂ ਬਿਮਾਰੀਆਂ ਨੇ ਜ਼ਿਆਦਾਤਰ ਪੇਟ ਤੋਂ ਸ਼ੁਰੂ ਹੁੰਦੀਆਂ ਨੇ, ਪੇਟ ਨੂੰ ਠੀਕ
ਕਵੇ ਮੁੱਖ ਕਾਰਨ ਆ। ਸੋ ਬਿਮਾਰੀ ਕਵੇ ਕਰਕੇ ਲੱਗ ਜਾਂਦੀ ਆ, ਕਵੇ ਨਾਲ ਗੈਸ ਭਰਦੀ ਆ, ਜਲਨ, ਫਾਰਾ, ਖੱਟੇ ਡਕਾਰ, ਪੇਟ ਦਾ ਭਾਰੀਪਨ ਹੁੰਦਾ ਆ, ਬਦਹਜਮੀ ਰਹਿੰਦੀ ਆ, ਪੇਟ ਚ, ਮਸਾਨੇ ਚ, ਮੈਦੇ ਚ ਗਰਮੀ ਹੋ ਜਾਂਦੀ ਆ, ਉਹਦੇ ਨਾਲ ਕਈ ਵਾਰ ਰੋਗ ਏਦਾਂ ਦੇ ਜਾਂਦੇ, ਨਿਗਾਹ ਕਮਜ਼ੋਰ ਹੋ ਜਾਂਦੀ ਆ, ਬਾਲ ਝੜਨ ਲੱਗ ਪੈਂਦੇ ਆ, ਧਾਂਤ ਪੈਣ ਲੱਗ ਪੈਂਦੀ ਆ, ਮਸਾਨੇ ਗਰਮੀ ਆਉਣ ਲੱਗ ਪੈਂਦੀ ਆ, ਕਈ ਕਾਰਨ ਆ ਜਾਂਦੇ ਉਹਨਾਂ ਦੇ। ਉਹਦੇ ਚ ਤਾਂ ਗਰਮ ਚੀਜ਼ਾਂ ਦਾ ਪਰਹੇਜ਼ ਹੋਵੇ, ਪਾਣੀ ਬੰਦੇ ਨੂੰ ਜ਼ਿਆਦਾ ਪੀਣਾ ਚਾਹੀਦਾ, ਤਲੀਆਂ ਚੀਜ਼ਾਂ ਘੱਟ ਖਾਣੀਆਂ ਚਾਹੀਦੀਆਂ।
ਤੇ ਮੈਦੇ ਦੀ ਗਰਮੀ ਦੇ ਲਈ ਕੋਈ ਇਲਾਜ ਹੈ, ਦਵਾਈ?
ਮੈਦੇ ਦੀ ਗਰਮੀ ਲਈ 5 ਚੀਜ਼ਾਂ ਨੋਟ ਕਰ ਲਓ ਤੁਸੀਂ। ਤਵਾਸ਼ੀਰ ਲੈਣੀ ਆ, ਪੂਰੇ ਸੁੱਕੇ ਲੈਣੇ ਆ, ਤੇ ਰੱਬ ਤੁਹਾਡਾ ਮੋਤੀਆਂ ਦੀ ਭਸਮ ਲੈਣੀ ਆ, ਚਾਂਦੀ ਦੀ ਭਸਮ ਲੈ ਸਕਦੇ ਆ, ਤੇ ਨਾਲ ਤੁਸੀਂ ਲੈ ਲੈਣੀ ਧੋਖਾ ਗੀਰ। ਇਹ 5 ਚੀਜ਼ਾਂ ਠੰਡੀਆਂ ਚੀਜ਼ਾਂ ਆ, ਇਹ ਦਿਲ ਦਿਮਾਗ ਗਰਮੀ ਲਈ ਬਹੁਤ ਵਧੀਆ ਆ। ਜੇ ਕਿਸੇ ਨੂੰ ਲੂਜ਼ ਮੋਸ਼ਨ ਲੱਗਦੇ ਆ ਪੇਟ ਦੀ ਗਰਮੀ ਕਰਕੇ, ਉਹਦੇ ਵਿੱਚ ਬਿਲ ਗਿਰੀ ਪਾ ਸਕਦੇ ਆ, ਬਰਾਬਰ ਮਾਤਰਾ ਵਿੱਚ ਲੈ ਸਕਦੇ
ਜੀ। ਮਤਲਬ ਇਹਦੇ ਨਾਲ ਬੰਦੇ ਦੀ ਜਿਹੜੀ ਗਰਮੀ ਆ ਪੇਟ ਦੀ ਆ ਉਹ ਠੀਕ ਹੋ ਜਾਊਗੀ, ਤੇ ਭੁੱਖ ਲੱਗਣ ਵਾਲੀ
ਇਨਫੈਕਸ਼ਨ, ਅੰਤੜੀਆਂ ਦੀ ਸੋਜ ਪੈਂਦੀ ਆ, ਪੇਟ ਸਖਤ ਰਹਿੰਦਾ ਆ, ਜਾਂ ਜਿੱਦਾਂ ਸੰਗ੍ਰਹਿਣੀ ਟਾਈਪ ਬਣ ਜਾਂਦਾ ਆ,
ਜੀ
ਸਾਰਾ ਠੀਕ ਕਰ ਦਿੰਦਾ।
ਇਹ ਸੰਗ੍ਰਹਿਣੀ ਬੇਸਿਕਲੀ ਬੜਾ ਸੁਣਨ ਨੂੰ ਮਿਲਦਾ ਕਿ ਸੰਗ੍ਰਹਿਣੀ ਹੁੰਦਾ ਕੀ ਆ?
ਸੰਗ੍ਰਹਿਣੀ ਅੰਤੜੀ ਸੋਜ ਪੈਂਦੀ, ਕਮਜ਼ੋਰ ਹੋ ਜਾਂਦੀ ਅੰਤੜੀਆਂ, ਉਹਦੇ ਚ ਤੁਸੀਂ 2 ਚੀਜ਼ਾਂ ਇਕੱਲੀਆਂ ਲੈ ਸਕਦੇ ਆ, ਨਸਪਾਲ ਅਨਾਰ ਦੇ ਛਿੱਲਕ ਹੁੰਦੇ ਆ, ਤੇ ਬਿੱਲ ਗਿਰੀ ਲੈ ਸਕਦੇ ਆ।
ਅੱਛਾ,
ਚਾਹੇ ਜਿੰਨੀ ਮਰਜ਼ੀ ਪੁਰਾਣੀ ਹੋਵੇ ਉਹ ਸਾਰਾ ਕਵਰ ਕਰ ਦੇਗੀ, ਬਾਰ ਬਾਰ ਖਾਣ ਦੀ ਲੋੜ ਨਹੀਂ ਪਏਗੀ।
ਜੀ ਜੀ, ਵਾਕਿਆ ਜੀ ਵਾਕਿਆ, ਵੈਦ ਜੀ ਬਹੁਤ ਬਹੁਤ ਤੁਹਾਡਾ ਸ਼ੁਕਰਾਨਾ ਕਿ ਤੁਸੀਂ ਜਿਹੜੀ
ਗੱਲ ਨਹੀਂ, ਬਾਕੀ ਹੋਰ ਵੀ ਕੋਈ ਕਿਸੇ ਨੂੰ ਭਲਾ ਕਰਨਾ, ਕਿਸੇ ਨੂੰ ਲੋੜ ਆ ਕਿਸੇ ਚੀਜ਼ ਦੀ, ਕੋਈ ਨੁਸਖੇ ਦੀ ਲੋੜ ਆ, ਕੋਈ ਬਿਮਾਰੀ ਬਾਰੇ ਪੁੱਛਣਾ, ਉਹ ਜਦ ਮਰਜ਼ੀ ਮੇਰੇ ਵਾਲੇ ਨੰਬਰ 9871805 ਤੇ ਪੁੱਛ ਦੱਸ ਸਕਦਾ ਆ। ਨੁਕਸਾਨ ਕੋਈ ਨੀ, ਸੇਵਾ ਵਾਲਾ ਕੰਮ, ਬਾਰ ਬਾਰ ਖਾਣ ਦੀ ਲੋੜ ਨੀ ਪੈਂਦੀ। ਜਿਹੜਾ ਵੀ ਕੋਈ ਨੁਸਖਾ ਲੈਂਦਾ ਆ, ਪੱਕੇ ਤੌਰ ਤੇ ਆਰਾਮ ਆਊਗਾ। ਇਹ ਨੀ ਹੋਊਗਾ ਕਿ ਜਿੰਨਾ ਚਿਰ ਖਾਂਦਾ ਆ ਓਨਾ ਚਿਰ ਆਰਾਮ ਆ, ਮੁੜ ਕੇ ਫਿਰ ਉਹ ਦਿਲ ਇੱਦਾਂ ਨਹੀਂ ਜੀ।
ਬਹੁਤ ਚੰਗੀ ਗੱਲ ਆ ਜੀ, ਤੁਸੀਂ ਸੇਵਾ ਕਰ ਰਹੇ ਹੋ, ਮੈਂ ਇਸ ਗੱਲ ਦੀ ਐਪਰੀਸ਼ੀਏਟ ਵੀ ਕਰਦਾ ਕਿ ਤੁਸੀਂ ਨਾਲ ਦੀ ਨਾਲ ਆਪਣੇ ਜਿਹੜੇ ਨੁਸਖੇ ਆ ਪੁਰਾਣੇ ਤੁਹਾਡੇ ਬਜ਼ੁਰਗਾਂ ਦੇ ਜਿਹੜੇ ਸਾਂਝੇ ਨੇ।
ਜੱਦੀ ਕੰਮ ਆ, ਨਵਾਂ ਸ਼ਹਿਰ ਪੰਜਾਬ ਦੇ ਵਿੱਚ ਆ, ਆਪਣਾ ਕਾਫੀ ਇਲਾਕੇ ਦੇ ਮਸ਼ਹੂਰ ਆ। ਬੇਫਿਕਰ ਹੋ ਕੇ ਜਦ ਮਰਜ਼ੀ ਆ ਕੇ ਵੀ ਸਮਾਨ ਲਿਆ ਸਕਦੇ, ਨੁਸਖਾ ਲੈ ਸਕਦੇ, ਕੋਈ ਦਿੱਕਤ ਵਾਲੀ ਗੱਲ ਨੀ
ਜੀ। ਤੇ ਬਹੁਤ ਬਹੁਤ ਸ਼ੁਕਰਾਨਾ ਜੀ ਸਮਾਂ ਦੇਣ ਦੇ ਲਈ ਤੁਹਾਡਾ।
ਮੇਰਾ ਨਾਮ ਵੈਦ ਕ੍ਰਿਸ਼ਨ ਲੜੋਈਆ ਆ, ਨਵਾਂ ਸ਼ਹਿਰ ਆ, ਬਾਕੀ ਤੁਹਾਨੂੰ ਸਾਰੀ ਜਾਣਕਾਰੀ ਹੈਗੀ ਆ।
ਹਾਂ, ਵਾਕਿਆ ਵਾਕਿਆ। ਤੇ ਲਓ ਜੀ, ਇਹ ਆਪਾਂ ਗੱਲਾਂ ਬਾਤਾਂ ਜਿਹੜੀਆਂ ਥੋੜੀਆਂ ਕੋਸ਼ਿਸ਼ ਕੀਤੀਆਂ ਕਿ ਵੱਧ ਤੋਂ ਵੱਧ ਤੁਹਾਡੇ ਤੱਕ ਇਹ ਗੱਲ ਪਹੁੰਚਾਈ ਜਾ ਸਕੇ।
ਬਿਲਕੁਲ ਬਿਲਕੁਲ ਜੀ, ਬਿਲਕੁਲ ਹੋਣਾ ਚਾਹੀਦਾ
ਜੀ। ਤੇ ਸਾਰੇ ਦਾ ਭਲੇ ਦੇ ਵਿੱਚ ਹੀ ਕਹਿੰਦੇ ਆਪਣਾ ਭਲੇ ਜੁੜਿਆ ਹੋਇਆ ਵਾ, ਤੇ ਆਪਾਂ ਅਕਸਰ ਹੀ ਇਹ ਗੱਲ ਕਹਿੰਦੇ ਆ ਕਿ ਸਭਨਾਂ ਦੇ ਭਲੇ ਕਰਨ ਦੇ ਲਈ ਜਿੰਨਾ ਆਪਾਂ ਹੋ ਸਕੇ ਕਿ ਚੰਗੀਆਂ ਚੰਗੀਆਂ ਜਿਹੜੀਆਂ ਜਾਣਕਾਰੀਆਂ ਤੁਹਾਡੇ ਤੱਕ ਲੈ ਕੇ ਆ ਸਕੀਏ। ਵੈਦ ਸਾਹਿਬ ਦੇ ਵੈਸੇ ਨੁਕਤੇ ਤੇ ਉਹਨਾਂ ਤੋਂ ਬਹੁਤ ਸੀ, ਤੇ ਆਪਾਂ ਨੂੰ ਫਿਰ ਇੰਨੇ ਨੋਟ ਕਰਨੇ ਵੀ ਔਖੇ। ਤੁਸੀਂ ਪੁੱਛਦੇ ਰਹਿੰਦੇ, ਆਪਾਂ ਨਾਲ ਦੀ ਨਾਲ ਤੁਹਾਨੂੰ ਦੱਸਦੇ ਰਹਿੰਦੇ, ਇਹਦਾ ਇਲਾਜ ਆ ਵਾ, ਇਹਦਾ ਇਲਾਜ ਆ ਵਾ, ਫਿਰ ਕਿਤੇ ਲੰਬੜੀਆ ਸਾਹਿਬ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਸਾਰੇ ਟੱਬਰ ਨੂੰ। ਸਤਿ ਸ੍ਰੀ ਅਕਾਲ ਭਾਜੀ, ਸਾਡੇ ਸਾਰੇ ਟੱਬਰ ਵੱਲੋਂ, ਪਰਿਵਾਰ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਹਾਲ ਚਾਲ ਪੁੱਛਦੇ ਨੇ, ਕਹਿੰਦੇ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਜੀ। ਕਹਿੰਦੇ ਤਾਇਆ ਕਿੱਥੇ ਗਿਆ ਜੀ? ਤੇ ਮੈਂ ਤਾਂ ਅੱਜ ਹਿਸਾਬ ਕਰਨ ਆਇਆ ਸੀ ਤਾਇਆ ਜੀ, ਹੁਣ ਜਿਹੜੀ ਹੈ ਖੇਤੀਬਾੜੀ ਦੇ ਵਿੱਚ ਬਿਜ਼ੀ ਹੋ ਗਏ ਨੇ, ਹੁਣ ਝੋਨਾ ਲਾ ਕੇ ਮੁੜਨਗੇ। ਤੁਸੀਂ ਹਿਸਾਬ ਕਿਤਾਬ ਦੀ ਗੱਲ ਕੀਤੀ, ਤਾਇਆ ਨੂੰ ਮੈਂ ਕਹਿ ਦੂੰਗਾ ਵੀ ਮਨੀ ਭਾਜੀ ਆਏ ਸੀ ਹਿਸਾਬ ਕਿਤਾਬ ਲੈਣ ਕਰਨ ਦੇ ਲਈ, ਤਾਂ ਹੁਣ ਤੁਸੀਂ ਹੈ ਨੀ ਤਾਇਆ ਹੁੰਦਾ, ਉਹਨਾਂ ਨੇ ਕਹਿਣਾ ਸੀ ਹੁਣ ਤਾਂ ਮੁੰਡਾ ਵਿਆਹਣ ਵਾਲਾ ਹੀ ਆ, ਤਾਂ ਹੁਣ ਵਿਆਹ ਤੇ ਹਿਸਾਬ ਕਿਤਾਬ ਕਰਾਂਗੇ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਆਪਾਂ ਹੁਣ ਅਗਲਾ ਗੀਤ ਜਿਹੜਾ ਸੁਣਦੇ ਹਾਂ, ਗੀਤ ਦੀ ਫਰਮਾਇਸ਼ ਨਗਿੰਦਰ ਸਿੰਘ ਜੀ ਮੋਗੇ ਵਾਲਿਆਂ ਨੇ ਕੀਤੀ ਸੀ। ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ,
ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਜ਼ਬਾਨੇ ਸੱਚੇ ਜੋ ਸਾਰਾ ਦਿਲ ਕੀਏ ਜ਼ਿੰਦਗਾਨੇ, ਕਹਿੰਦੇ ਨੇ ਸਿਆਣੇ ਚਾਰ ਦੀ ਖਾਤਰ ਦਰ ਦਰ ਫਿਰਦਾ ਲੋਕੀ ਕਹਿਣ ਵਾਰਾ, ਚੌਦੂੰਗ ਵਿੱਚ ਗੋਤੇ ਖਾਂਦਾ ਮਿਲੇ ਨਾ ਕੋਈ ਸਾਰਾ, ਸੱਚਰਾਂ ਲਾ ਕੇ ਮਿਲਣੀ ਦੁੱਖਾਂ ਦੀ ਨਿਸ਼ਾਨੇ, ਸੱਚੇ ਜੋ ਸਾਰਾ ਦਿੱਤੀਆਂ ਜ਼ਿੰਦਗਾਨੇ, ਕਹਿੰਦੇ ਨੇ ਸਿਆਣੇ ਸੁਣਿਆ ਲੋਕੀ ਸੁਗੜੇ ਸਿਆਣੇ ਵਕਤ ਦੁਆਂਦੇ, ਬਿਨਾਂ ਕੰਮ ਤੋਂ ਇੱਜ਼ਤ ਵਾਲੇ ਘਰੋਂ ਬਾਹਰ ਲੈ ਜਾਂਦੇ, ਕਦੇ ਜੋ ਟਿਕਾਣਾ ਉਹਦੀ ਹਰ ਸਾਤ ਹਾਨੀ, ਕਦੇ ਜੋ ਸਾਰਾ ਜ਼ਿੰਦਗਾਨੀ, ਕਹਿੰਦੇ ਨੇ ਸਿਆਣੇ ਕੋੜੇ ਥਨ ਮਰਦ ਮਕਾਮੇ ਸੋਨਾ ਮੁੱਲ ਪਵਾਉਂਦੇ, ਉਦੋਂ ਸਮਝੋ ਕੀਮਤ ਕਦੇ ਜਦੋਂ ਵਿਕਣ ਲਈ ਜਾਂਦੇ, ਸੋਨਾ ਮੁੱਲ ਪੈਂਦਾ ਬੈਠੇ ਆਪਣੇ ਮਕਾਨੇ, ਕੱਥੇ ਜੋ ਸਾਰਾ ਦਿੱਤੀਏ ਜ਼ਿੰਦਗਾਨੀ, ਕਹਿੰਦੇ ਨੇ ਸਿਆਣੇ ਸੱਤ ਜੁਗ ਦੇ ਵਿੱਚ ਪਿਆਰ ਸੱਚਾ ਸੀ ਕਲ ਜੁਗ ਦੇ ਵਿੱਚ ਐਸਾ, ਉਹਦਾ ਕੋਈ ਨਹੀਂ ਸਾਥੀ ਜਗ ਤੇ ਜਿਸ ਕੋਲ ਹੈ ਨਹੀਂ ਪੈਸਾ, ਦੁਖੀਆਂ ਨੂੰ ਦੇਵੇ ਨਾ ਕੋਈ ਕੱਲਿਆਂ ਦਵਾਨੀ, ਕੱਥੇ ਜੋ ਸਾਰਾ ਦਿੱਤੀਏ ਜ਼ਿੰਦਗਾਨੀ, ਕਹਿੰਦੇ ਨੇ ਸਿਆਣੇ ਆਸ਼ੂ ਬੱਕਰੇ ਵਾਂਗੂ ਜੱਟਾ ਮਸ਼ੋਕ ਕਸਾਈ, ਦੋ ਸੱਤ ਫੁੱਟ ਹਰਿਆ ਵਾਲੇ ਅੱਗੇ ਐਸੀ ਸਰੀ ਚਲਾਈ, ਦੇਖ ਦੇ ਪੁਜਾਰੀ ਜਾਲੀ ਕਿਸੇ ਦੀ ਜਵਾਨੀ, ਕੱਥੇ ਜੋ ਸਾਰਾ ਦਿੱਤੀਏ ਜ਼ਿੰਦਗਾਨੀ, ਕਹਿੰਦੇ ਨੇ ਸਿਆਣੇ
ਜੀ ਟਕੇ ਜੋ ਸਹਾਰਾ ਉਹਦੀ ਕੀ ਹੈ ਜ਼ਿੰਦਗਾਨੀ। ਲਾਲਚੰਦ ਜਮਲੀ ਜੱਟ ਦੀ ਖੂਬਸੂਰਤ ਆਵਾਜ਼ ਦੇ ਵਿੱਚ ਇਹ ਗੱਲ ਆਪਾਂ ਸੁਣੀ ਆ। ਕਹਿੰਦੇ ਨੇ ਸਿਆਣੇ, ਸਿਆਣਿਆਂ ਦੀਆਂ ਕਈਆਂ ਕਹਿੰਦੇ ਔਲੇ ਦਾ ਖਾਧਾ ਮਗਰੋਂ ਪਤਾ ਲੱਗਦਾ ਕਿ ਗੱਲਾਂ ਦੇ ਵਿੱਚ ਕੀ ਵਜ਼ਨ ਆ। ਔਲਾ ਜਾਂ ਆਮਲਾ ਜਿਹਨੂੰ ਕਹਿੰਦੇ ਆ, ਆਪਾਂ ਦੇਖਦੇ ਹਾਂ ਕਿ ਉਹਦੇ ਗੁਣ ਬੜੇ ਨੇ, ਸਰੀਰ ਦੀ ਜਿੰਨੀਆਂ ਵੀ ਸਮੱਸਿਆਵਾਂ ਮੈਕਸੀਮਮ ਸਮੱਸਿਆਵਾਂ ਨੂੰ ਉਹ ਠੀਕ ਕਰਦਾ। ਚਾਰ ਕਹਿੰਦੇ ਬੰਦੇ ਦੇ ਸਰੀਰ ਦੇ ਵਿੱਚ ਵਿਕਾਰ ਹੁੰਦੇ ਆ, ਕਫ ਵਾਤ ਪਿੱਤ, ਇਹਨਾਂ ਤਿੰਨਾਂ ਨੂੰ ਕੰਟਰੋਲ ਕਰਨ ਦੇ ਲਈ ਆਮਲਾ ਬਹੁਤ ਬਿਹਤਰ ਆ। ਤੇ ਮੈਂ ਥੋੜਾ ਜਿਹਾ ਨੁਕਸਾ ਆਪਦੇ ਵੱਲੋਂ ਦੱਸ ਦਿੰਦਾ, ਆਯੁਰਵੇਦ ਦੇ ਵਿੱਚ ਵੀ ਕਿਤੇ ਵੀ ਕਿਸੇ ਤਰੀਕੇ ਦੀ ਸਮੱਸਿਆ ਤਾਂ ਆਮਲੇ ਦਾ ਪਾਊਡਰ ਜਾਂ ਆਮਲਾ ਤੁਸੀਂ ਅਚਾਰ ਦੇ ਰੂਪ ਵਿੱਚ ਜਾਂ ਆਮਲਾ ਤੁਸੀਂ ਮੁਰੱਬੇ ਦੇ ਰੂਪ ਵਿੱਚ ਸੇਵਨ ਕਰੋਗੇ, ਚਿੱਟੇ ਜਿਹੜੇ ਵਾਲ ਹੋਏ ਸਿਰ ਦੇ ਉਹ ਵੀ ਠੀਕ ਹੋ ਜਾਂਦੇ ਨੇ, ਤੇ ਸਰੀਰ ਜਿਹੜਾ ਉਹ ਫਿਟਫਾਟ ਹੋ ਜਾਂਦਾ, ਕਿਸੇ ਤਰੀਕੇ ਦੀ ਗੈਸ ਜਾਂ ਕਿਸੇ ਤਰੀਕੇ ਦੀ ਸਮੱਸਿਆ ਪੇਟ ਦੇ ਵਿੱਚ ਨਹੀਂ ਰਹਿੰਦੀ। ਇਹ ਜ਼ਰੂਰ ਦੱਸਿਓ, ਫਿਰ ਤੁਹਾਨੂੰ ਪਤਾ ਲੱਗੂਗਾ ਕਿ ਸਿਆਣੇ ਨੇ ਕਿਹਾ ਤੇ ਔਲੇ ਦਾ ਖਾਧਾ ਕੀ ਹੁੰਦਾ ਤੇ ਇਹਦਾ ਕੀ ਅਸਰ ਹੁੰਦਾ ਜ਼ਿੰਦਗੀ। ਬਾਕੀ ਤਾਂ ਆਪਾਂ ਜਾਣ ਹੀ ਚੁੱਕੇ ਹਾਂ ਕਿ ਜਿਹੜਾ ਖਾਣ ਪੀਣ ਸਾਡਾ, ਉਹਦਾ ਪਰਹੇਜ਼ ਹੀ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਦਾ। ਖੱਟੀਆਂ ਚੀਜ਼ਾਂ ਨੂੰ ਵੈਸੇ ਅਵੋਇਡ ਕਰਨਾ ਚਾਹੀਦਾ, ਤਲੀਆਂ ਚੀਜ਼ਾਂ ਨੂੰ ਵੈਸੇ ਅਵੋਇਡ ਕਰਨਾ ਚਾਹੀਦਾ ਤਾਂ ਕਿ ਅਸੀਂ ਤੰਦਰੁਸਤ ਰਹਿ ਸਕੀਏ। ਜੇ ਕਿਤੇ ਹਫ਼ਤੇ 'ਚ 10 ਦਿਨ ਤੁਸੀਂ ਇੱਕ ਵਾਰ ਖਾ ਵੀ ਲੈਂਦੇ ਹੋ ਉਹਦੇ ਕੋਈ ਮਾੜਾ ਨਹੀਂ ਹੈ, ਪਰ ਡੇਲੀ ਅਸੀਂ ਕਹਿੰਦੇ ਹਾਂ ਕਿ ਇੱਕ ਦਿਨ ਦਾ ਜਿਹੜਾ ਰੋਟੀ ਛੱਡ ਕੇ ਅਤੇ ਆਪਾਂ ਕੋਈ ਫਾਸਟ ਫੂਡ ਡੇਲੀ ਲੈਂਦੇ ਹਾਂ, ਉਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਪੇਟ ਦੀ ਬਿਮਾਰੀ ਪੈਦਾ ਕਰੂਗਾ ਅਤੇ ਉਹ ਬਿਮਾਰੀਆਂ ਹੋਰ ਬਾਕੀ ਬਿਮਾਰੀਆਂ ਨੂੰ ਸੱਦਾ ਦੇਣਗੀਆਂ। ਤੇ ਬਾਕੀ ਜੇ ਕੋਈ ਬਿਮਾਰੀ ਐਸੀ ਹੈ ਜਿਹੜੀ ਪਰੇਸ਼ਾਨੀ ਦੇ ਰਹੀ ਆ, ਹਨਾ, ਫਿਰ ਵੀ ਆਪਾਂ ਨਾਲ ਦੀ ਨਾਲ ਕਹਿੰਦੇ ਚਲੋ ਠੀਕ ਠੀਕ ਆ ਆਪਾਂ ਸਰਵਾਈਵ ਕਰਦੇ ਜਾ ਰਹੇ ਹਾਂ, ਐਵੇਂ ਰੋਗ ਹੋਰ ਵੱਧਦਾ ਜਾਂਦਾ। ਤੁਸੀਂ ਕੋਸ਼ਿਸ਼ ਕਰਿਓ ਜ਼ਰੂਰ ਕਿ ਦੇਸੀ ਦਵਾਈਆਂ ਜਾਂ ਹੋਮੋਪੈਥੀ ਦਵਾਈਆਂ ਦੇ ਨਾਲ ਹੀ ਇਲਾਜ ਕਰੋ ਤਾਂ ਕਿ ਜਿਹਦਾ ਕੋਈ ਨੁਕਸਾਨ ਨਾ ਹੋਵੇ। ਇਹ ਦੋ ਪ੍ਰਣਾਲੀਆਂ ਇਸੇ ਕਰਕੇ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਤੁਹਾਡੇ ਤੱਕ ਉਹਨਾਂ ਡਾਕਟਰਸ ਨੂੰ ਜਾਂ ਉਹਨਾਂ ਇਨਸਾਨਾਂ ਨੂੰ ਲੈ ਕੇ ਆਂਦਾ ਜਾ ਸਕੇ ਕਿ ਜਿਨ੍ਹਾਂ ਦਾ ਸਾਨੂੰ ਕੋਈ ਨੁਕਸਾਨ ਨਾ ਹੋਵੇ ਖਾਣ ਨਾਲ ਦਵਾਈ। ਤੁਸੀਂ ਦੇਖਦੇ ਹਾਂ ਕਿ ਕੁਦਰਤ ਦਾ ਹੀ ਸਾਡਾ ਸਰੀਰ ਬਣਿਆ ਹੋਇਆ, ਸਾਰੀਆਂ ਹਨਾ ਪੰਜਾਂ ਤੱਤਾਂ ਦਾ ਜਿਹੜਾ ਬਣਿਆ, ਉਹ ਅਸੀਂ ਉਹਨਾਂ ਪੰਜਾਂ ਤੱਤਾਂ ਤੋਂ ਹੀ ਉਹਨਾਂ ਦਾ ਇਲਾਜ ਕਰਨਾ। ਤੇ ਇਹ ਆਯੁਰਵੇਦ ਇੱਕ ਐਸਾ ਪੁਰਾਣਾ ਗ੍ਰੰਥ ਆ ਜਿਹਨੇ ਹਰ ਬਿਮਾਰੀ ਦਾ ਇਲਾਜ ਸਾਨੂੰ ਲਿਖਿਆ। ਵੈਦ ਚਰਕ ਰਿਸ਼ੀ ਨੇ ਇਸ ਦਾ ਜਿਹੜਾ ਇਹਨੂੰ ਲਿਖਿਆ ਸੀ, ਇਸ ਤੋਂ ਪਹਿਲਾਂ ਵੀ ਲਿਖੇ ਗਏ ਨੇ ਪਰ ਉਹਨਾਂ ਦਾ ਜਿਹੜਾ ਕਾਫੀ ਮਸ਼ਹੂਰ ਆ। ਤੇ ਕਹਿੰਦੇ ਪੁਰਾਣੇ ਸਮਿਆਂ ਦੇ ਵਿੱਚ ਚਾਰ ਵੇਦ ਜਿਹੜੇ ਜਾਣਦੇ ਸੀ ਉਹਨਾਂ ਨੂੰ ਗਿਆਨੀ ਕਿਹਾ ਜਾਂਦਾ ਸੀ, ਜਿਵੇਂ ਰਾਮਣ ਵੀ ਚਾਰ ਵੇਦ ਜਾਣਦਾ ਸੀ, ਆਯੁਰਵੇਦ ਵੀ ਉਹਨਾਂ ਦੇ ਵਿੱਚੋਂ ਇੱਕ ਹੁੰਦਾ ਸੀ ਕਿ ਜਿਹੜਾ ਬੰਦਾ ਕਿਸੇ ਵੀ ਤਰੀਕੇ ਦੀ ਸਰੀਰ ਦੀ ਸਮੱਸਿਆ ਹੁੰਦੀ ਸੀ ਆਪਣਾ ਇਲਾਜ ਆਪੇ ਹੀ ਕਰ ਸਕਦਾ ਸੀ, ਆਪਦਾ ਵੀ ਤੇ ਕਿਸੇ ਦਾ ਵੀ ਕਰ ਸਕਦਾ ਸੀ। ਜਿਹਨੇ ਆਯੁਰਵੇਦ ਪੜ੍ਹ ਲਿਆ ਉਹਨੇ ਹਰ ਬਿਮਾਰੀ ਬਾਰੇ ਜਾਣ ਲਿਆ, ਹਰ ਜੜੀ ਬੂਟੀ ਬਾਰੇ ਜਾਣ ਲਿਆ, ਉਹਨੂੰ ਕੋਈ ਵੀ ਮਤਲਬ ਪਰੇਸ਼ਾਨੀ ਆਉਣ ਵਾਲੀ ਨਹੀਂ ਸੀ ਕਿਉਂਕਿ ਉਹਦੇ ਵਿੱਚ ਪਰਹੇਜ਼ ਵੀ ਲਿਖੇ ਨੇ ਕਿਹੜੀ ਚੀਜ਼ ਦੇ ਨਾਲ ਆਪਾਂ ਕਿਹੜੀ ਚੀਜ਼ ਨਹੀਂ ਖਾ ਸਕਦੇ। ਕਿਉਂਕਿ ਹੁਣ ਆਪਾਂ ਦੇਖਦੇ ਹਾਂ ਕਿ ਕਈ ਵਾਰ ਦਾਲ ਦੇ ਨਾਲ ਦਹੀਂ ਖਾ ਲੈਂਦੇ, ਸਾਰੇ ਖਾ ਲੈਂਦੇ ਹਾਂ, ਉਹਨਾਂ 'ਚ ਪ੍ਰੋਪਰ ਦੱਸਿਆ ਕਿ ਕਿਹੜੀ ਦਾਲ ਦੇ ਨਾਲ ਤੁਸੀਂ ਦਹੀਂ ਨਹੀਂ ਖਾਣਾ, ਸ਼ਹਿਦ ਨੂੰ ਗਰਮ ਪਾਣੀ ਦੇ ਨਾਲ ਨਹੀਂ ਲੈਣਾ, ਜਾਂ ਕੇਲੇ ਦਾ ਦੁੱਧ ਦਾ ਕੰਬੀਨੇਸ਼ਨ ਮਾੜਾ ਵਾ ਜਾਂ ਚੰਗਾ, ਇਹ ਸਾਰੀਆਂ ਚੀਜ਼ਾਂ ਆਯੁਰਵੇਦ ਦੇ ਵਿੱਚ ਲਿਖੀਆਂ ਗਈਆਂ ਨੇ। ਜਨਾਦਲ ਸਾਹਿਬ ਕਹਿੰਦੇ ਨੇ ਕਿ ਸਾਨੂੰ ਵੀ ਨੰਬਰ ਭੇਜੋ ਜ਼ਰੂਰ, ਮੈਂ ਨੰਬਰ ਭੇਜ ਦਿੱਤਾ ਭਾਜੀ ਅਤੇ ਥੈਂਕ ਯੂ ਕਹਿੰਦੇ ਨੇ, ਥੈਂਕ ਯੂ ਭਾਜੀ ਤੁਹਾਡਾ, ਕਿਉਂਕਿ ਵੈਦ ਸਾਹਿਬ ਬੜੇ ਤੇਜ਼ ਸਨ, ਉਹਨਾਂ ਦਾ ਜਿਹੜਾ ਨੁਕਤਾ ਮੈਨੂੰ ਲੱਗਦਾ ਨੋਟ ਕਰਨਾ ਬਹੁਤ ਔਖਾ ਹੋ ਗਿਆ ਸੀ, ਫਿਰ ਵੀ ਤੁਸੀਂ ਸਿੱਧਾ ਜਿਹੜੀ ਟੈਲੀਫੋਨ ਕਰਕੇ ਵੀ ਉਹਨਾਂ ਤੋਂ ਨੁਕਤਾ ਜਿਹੜਾ ਉਹ ਜਾਣ ਸਕਦੇ ਹੋ ਜੀ। ਲਓ ਪਿਆਰੋ ਅਗਲਾ ਗੀਤ ਆਪਾਂ ਤੁਹਾਨੂੰ ਸੁਣਾਉਂਦੇ ਹਾਂ ਜੀ, ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ ਚਿੱਠੀਆਂ ਵਾਲੀ ਗੱਲ ਚੱਲਦੇ ਚੱਲਦੇ ਇੱਕ ਗੀਤ ਮੈਂ ਵੈਸੇ ਕੱਢ ਕੇ ਰੱਖਿਆ ਸੀ, ਮੈਂ ਕਿਹਾ ਸਮਾਂ ਆਊਗਾ ਤਾਂ ਸੁਣਾਵਾਂਗਾ ਅਤੇ ਸਮਾਂ ਹੁਣ ਆ ਹੀ ਗਿਆ ਕਿਉਂਕਿ ਤਦ ਤੱਕ ਸਾਡੇ ਸਰੋਤੇ ਹੋਰ ਜੁੜ ਜਾਣਗੇ ਪ੍ਰੋਗਰਾਮ ਦੇ ਵਿੱਚ। ਪਿਆਰੇ ਦੋਸਤੋ, ਸ਼ੋਅ ਦੇ ਵਿੱਚ ਸ਼ਾਮਲ ਹੋਣ ਦੇ ਲਈ ਨੰਬਰ ਸਾਡਾ ਜੀ request@harmanradio.com ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸਾਨੂੰ ਸੁਣਿਆ ਜਿਹੜਾ ਉਹ ਭੇਜ ਸਕਦੇ ਹੋ ਜੀ। ਪ੍ਰੋਗਰਾਮ ਦੇ ਵਿੱਚ ਸੁਣਦੇ ਆ ਆਹ ਪਿਆਰਾ ਗੀਤ ਸਿਰਫ ਤੁਹਾਡੇ ਲਈ।
ਚਿੱਠੀਆਂ ਸਾਹਿਬ ਦਿੱਤੀ ਨੇ ਲਿਖ ਮੇਰੇ ਦੇ ਵੱਲ ਪਾਈਆਂ, ਮੇਰੇ ਦੇ ਨੇ ਫੜ ਚਿੱਠੀਆਂ ਚੁੱਪ ਕੇ ਕਾਲ ਦੇ ਲਾਈਆਂ।
ਜੀ ਜਨਾਬ ਸੁਣਨ ਗੀਤ ਤੁਸੀਂ ਸੁਣਿਆ ਚਿੱਠੀਆਂ ਵਾਲਾ ਗੀਤ ਕਿਉਂਕਿ ਗੀਤ ਆਪਾਂ ਅੱਗੇ ਲਗਾਤਾਰ ਚਲਾ ਰਹੇ ਨੇ ਚਿੱਠੀਆਂ ਦੀ ਗੱਲ ਵੀ ਕਰ ਰਹੇ ਸੀ ਤੇ ਇੱਕ ਗੀਤ ਪੈਂਡਿੰਗ ਹੀ ਪਿਆ ਸੀ ਮੈਂ ਕਿਹਾ ਚਲੋ ਮੌਕਾ ਮਿਲਿਆ ਜ਼ਰੂਰ ਸੁਣਾਵਾਂਗੇ ਤੇ ਉਮੀਦ ਹੈ ਪਸੰਦ ਆਇਆ ਹੋਗਾ ਤੁਹਾਨੂੰ ਗੀਤ ਅਗਲੀ ਫਰਮਾਇਸ਼ ਜਿਹੜੀ ਸਾਡੀ ਨਵਰਾਜ ਢਿੱਲੋਂ ਸਾਹਿਬ ਵੀ ਸਾਨੂੰ ਸੁਣਦੇ ਪਏ ਨੇ ਜੀ ਉਹਨਾਂ ਨੇ ਕੀਤੀ ਹੈ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਭਾਜੀ ਸਤਿ ਸ੍ਰੀ ਅਕਾਲ ਕਹਿੰਦੇ ਗਾਣਾ ਸਾਨੂੰ ਸੁਣਾ ਦਿਓ ਜੀ ਯਾਰੀਆਂ ਸੁਖਵਿੰਦਰ ਤੇ ਗੁਰਦਾਸ ਮਾਨ ਦਾ ਵਾਹ ਜੀ ਵਾਹ ਬਹੁਤ ਸੋਹਣੀ ਇਹਨਾਂ ਨੇ ਜਿਹੜੀ ਇੱਕ ਰਿਕਾਰਡ ਕੀਤਾ ਸੀਗਾ ਗੀਤ ਕੋਲੈਬੋਰੇਸ਼ਨ ਦੇ ਵਿੱਚ ਉਹਦਾ ਗੀਤ ਇਹ ਸੁਣਨਾ ਚਾਹੁੰਦੇ ਨੇ ਜ਼ਰੂਰ ਭਾਜੀ ਸੁਣਾਵਾਂਗੇ ਤੁਹਾਨੂੰ ਫਰਮਾਇਸ਼ ਕਰਨ ਦੇ ਲਈ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਪ੍ਰੋਗਰਾਮ ਦੇ ਵਿੱਚ ਨਾਲ ਦੀ ਨਾਲ ਜਾਣਕਾਰੀਆਂ ਵੀ ਆਪਾਂ ਸਾਂਝੀਆਂ ਕਰਦੇ ਜਾਣਾ ਉਸ ਤੋਂ ਪਹਿਲਾਂ ਆਪਾਂ ਇੱਕ ਟੈਲੀਫੋਨ ਵੀ ਲੈ ਲਈਏ ਸਾਡੇ ਟੈਲੀਫੋਨ ਦੇ ਮਾਰਫਤ ਵੀ ਸਰੋਤੇ ਜੁੜੇ ਨੇ ਉਹਨਾਂ ਨੂੰ ਆਪਾਂ ਸ਼ਾਮਲ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਭਾਜੀ
ਹੈਲੋ ਸਤਿ ਅਮਨਦੀਪ ਸਿੰਘ
ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਕੀ ਹਾਲ ਚਾਲ ਨੇ ਪਾਲਾ ਭਾਜੀ ਤੇ ਫੇਰ ਚਾਹ ਲੈਣ ਚਲੇ ਗਿਆ ਤਾਏ ਨਾਲੋਂ ਵੀ ਜ਼ਿਆਦਾ ਚਾਹ ਪਾਲਾ ਪੀਣ ਲੱਗ ਗਿਆ ਹੈਲੋ ਉਹ ਗੱਲ ਹੋ ਜਾਂਦੀ ਨਾ ਘਰ ਦੇ ਘਰ ਨੀ ਸਾਨੂੰ ਕਿਸੇ ਦਾ ਡਰ ਨੀ ਅਸੀਂ ਫਿਰ ਖੁੱਲ ਕੇ ਚਾਹਾਂ ਪੀਨੇ ਆ ਹੁਣ ਮੌਜਾਂ ਦੇ ਨਾਲ ਤੇ ਅੱਗੇ ਤਾਏ ਵਾਲੀ ਜਗਦੇ ਰਹਿੰਦੇ ਸੀ ਗੱਲ ਸਹੀ ਹੈ ਵੈਸੇ ਤਾਇਆ ਘਰੋਂ ਹੀ ਪੀ ਆਉਂਦਾ ਚਾਹ ਤੇ ਪਹਿਲਾਂ ਤਾਈ ਸੁਖੋ ਤੋਂ ਪੀ ਆਉਣੀ ਫਿਰ ਘਰੋਂ ਪੀ ਆਉਣੀ ਫਿਰ ਇੱਥੋਂ ਪੀ ਲੈਣੀ ਤੇ ਅਸੀਂ ਤੇ ਜਿੱਥੋਂ ਪੀਣੀ ਇੱਥੋਂ ਹੀ ਪੀਣੀ ਆ ਨਾ ਘਰੋਂ ਪੀ ਕੇ ਆਉਂਦੇ ਆ ਨਾ ਕਿਤੇ ਬਾਹਰੋਂ ਪੀ ਕੇ ਆਉਂਦੇ ਆ ਹੋਰ ਤੁਸੀਂ ਸੁਣਾਓ ਕਿੱਦਾਂ ਕੰਮ ਕਾਰ ਠੀਕ ਆ ਹੁਣ ਸਿਹਤ ਤੁਹਾਡੀ ਠੀਕ ਨੇ
ਸਿਹਤ ਹੋ ਚੱਲੀ ਸੀ ਥੋੜੇ ਦਿਨ ਲੱਗਦੀ ਆ ਲੱਤ ਜੀ ਤਾਂ ਮਤ ਤੁਰ ਪਏ ਹੁਣ ਠੀਕ ਆ ਸੋਚ ਉਤਰ ਗਈ ਆ ਕੰਮ ਤੇ
ਅੱਛਾ ਅੱਛਾ ਤੇ ਉਹ ਵੀਰ ਆਪਣਾ ਲੱਗਿਆ ਜਾਂਦਾ ਕੰਮ ਤੇ ਡਟਿਆ ਜਾਂਦਾ ਫਿਰ ਚਲੋ ਵਾਕਿਆ ਕਹਿੰਦੇ ਨਾ ਭਾਜੀ ਵੈਸੇ ਪਰਦੇਸਾਂ ਵਿੱਚ ਕੰਮ ਲੱਭਣਾ ਬੜਾ ਔਖਾ ਵਾ ਚੰਗਾ ਕੀਤਾ ਤੁਸੀਂ ਮਤਲਬ ਥੋੜਾ ਉਹਨਾਂ ਦਾ ਕੰਮ ਵੀ ਚੱਲਦਾ ਰਿਹਾ ਨਹੀਂ ਤੇ ਜੇ ਕੋਈ ਹੋਰ ਹੁੰਦਾ ਹਨਾ ਕੰਮ ਬਾਅਦ ਵਿੱਚ ਅਗਲਾ ਛੱਡਦਾ ਵੀ ਨਹੀਂ ਜਿਹਨੂੰ ਮਿਲ ਜਾਵੇ ਫਿਕਰ ਲੈਤੀ ਜਾਂਦਾ ਨਾ ਬੰਦੇ ਨੂੰ ਪਤਾ ਇਹਨੂੰ ਕਹਿਣ ਦੀ ਲੋੜ ਨੀ ਪੈਣੀ ਇਹਨੇ ਸਾਰੇ ਕੰਮ ਆਪੇ ਵੇਖ ਲੈਣੇ ਓਦਾਂ ਫਿਰ ਗੇੜਾ ਮਾਰਦੇ ਉਧਰ ਦਾ ਕਿ ਨਹੀਂ ਹਲੇ ਤੁਰਨਾ ਫਿਰਨਾ ਬੰਦ ਹੀ ਕੀਤਾ
ਨਹੀਂ ਜਾਣਾ ਜਾਣਾ ਕਿਤੇ ਕਿਤੇ ਮੈਂ ਜਾ ਰਿਹਾ ਉਹਨਾਂ ਸ਼ਹਿਰ ਸ਼ੁਰੂ ਗਿਆ ਜਿਦਾਂ ਕੋਈ ਦਵਾਈ ਲੈਣ ਗਿਆ ਫਿਰ ਉੱਥੇ ਲੰਘ ਕੇ ਜਾਣਾ ਫਾਰਮ ਵਿੱਚ
ਸਾਨੂੰ ਕਹਿ ਕੇ ਬਿਮਾਰ ਆ ਤੇ ਬਾਅਦ ਵਿਚ ਆਪ ਕੰਮ ਤੇ ਜਾਈ ਫਿਰੇ ਹੈ ਨਾ ਉਹ ਦੇਖਦੇ ਚੈੱਕ ਵੀ ਕਰਦੇ ਨੇ
ਘੁੰਮਣ ਗਿਆ ਹੋਵੇ ਕਿਤੇ ਫਿਰ ਜਿਹੜੇ ਮਿਲਣੇ ਆ ਗੌਰਮੈਂਟ ਨੂੰ ਪੈਸੇ ਉਹ ਨਹੀਂ ਮਿਲਣੇ ਉਹ ਵੀ ਨਹੀਂ ਦੇਣੇ ਉਹਦਾ ਉਲਟਾ ਜੁਰਮਾਨਾ ਪਾ ਜਾਣਾ ਫਿਰ
ਨਹੀਂ ਭਾਈ ਆਪਣਾ ਜਿਸ ਹਿਸਾਬ ਦਾ ਸਿਸਟਮ ਆ ਉਹਦੇ ਹਿਸਾਬ ਨਾਲ ਚੱਲਣਾ ਚਾਹੀਦਾ
ਹਾਂਜੀ ਹਾਂ 10 ਤੋਂ 12 ਤੇ 5 ਤੋਂ 7 ਇਹ ਸ਼ਾਮ ਨੂੰ ਘਰੇ ਚਾਹੀਦਾ ਦੁਪਹਿਰ ਨੂੰ ਘਰ ਚਾਹੀਦਾ
ਪਹਿਲਾਂ ਆਪਣੇ ਪੱਟੀ ਸਾਹਿਬ ਇਹ ਤੇ ਬਾਹਰ ਦੇ ਵਿੱਚ ਇੱਕ ਕਾਨੂੰਨ ਬੜਾ ਮੈਨੂੰ ਵਧੀਆ ਲੱਗਦਾ ਕਿ ਜਦੋਂ ਬੰਦੇ ਨੂੰ ਕੋਈ ਸਮੱਸਿਆ ਆਉਂਦੀ ਸਿਹਤ ਨੂੰ ਲੈ ਕੇ ਤੇ ਉਹ ਸਾਰਾ ਖਰਚਾ ਸਰਕਾਰ ਚੱਕਦੀ ਭਾਵੇਂ ਕਿ ਤੁਸੀਂ ਟੈਕਸ ਤਾਰਦੇ ਹੋ ਜਾਂ ਤੁਹਾਡੇ ਕਾਰਡ ਬਣੇ ਨੇ ਮੈਨੂੰ ਲੱਗਦਾ ਕਿ ਉਦਾਂ ਆਮ ਬੰਦੇ ਨੇ ਵਿਚਾਰੇ ਨੇ ਇਕੱਠੇ ਪੈਸੇ ਲਾਉਣੇ ਹੋਣ ਤੇ ਬਹੁਤ ਔਖਾ ਹੋ ਜਾਂਦਾ
ਬਾਰਾਂ ਸੋ ਰੁਪਿਆ ਸਾਲ ਦਾ ਪੰਦਰਾਂ ਸੋ ਸਾਲ ਦਾ ਉਹ ਵੀ ਆ ਜਾਣਾ ਉਧਰੋਂ ਵੀ ਆ ਜਾਣਾ
ਮਤਲਬ ਕੁੱਲ ਮਿਲਾ ਕੇ ਬੰਦੇ ਦਾ ਜਿਹੜਾ ਜੇ ਤੰਗੀ ਵਿਚ ਵੀ ਆ, ਚਲੋ ਆਪਾਂ ਉਹਨੂੰ ਰੋਟੀ ਦੀ ਮਤਲਬ ਏਦਾਂ ਨੀ ਰਹਿੰਦਾ ਵੀ ਰੋਟੀ ਨੂੰ ਮਿਲੂਗੀ, ਉਹਦਾ ਮਤਲਬ ਦਾਲ ਫੁਲਕਾ ਸਰਕਾਰ ਤੋਰੀ ਰੱਖਦੀ ਆ ਫਿਰ ਸਰਕਾਰ ਪੈਸੇ ਦਊਗੀ ਕਿ ਤੁਹਾਡੇ ਮਾਲਕਾਂ ਤੋਂ ਫਿਰ ਹੁਣ ਉਧਰੋਂ ਆਉਂਦੇ ਨੇ
ਸਰਕਾਰ ਨੂੰ ਆਪਣੇ ਕੱਟ ਹੋਏ ਜਿਹੜਾ
ਅੱਛਾ ਜਿਹੜੇ ਮਾਲਕਾਂ ਦੀ ਤਨਖਾਹ ਹੋਊਗੀ ਉਹ ਫਿਰ ਮੁੰਡਾ ਜਿਹੜਾ ਤੁਹਾਡੇ ਨਾਲ ਤੁਹਾਡੇ ਥਾਂ ਕੰਮ ਕਰਦਾ ਫਿਰ ਉਹ ਤੁਸੀਂ ਉਹਨਾਂ ਨੂੰ ਦੇ ਦੇਣੇ ਹੈ ਨਾ ਚਲੋ ਉਹਨੇ ਕੰਮ ਕੀਤਾ ਤੁਹਾਡਾ ਸਰ ਗਿਆ ਤੁਹਾਨੂੰ ਨਾਲੇ ਬੈਠੇ ਨੂੰ ਸਰਕਾਰ ਨੇ ਵੀ ਥੋੜੀ ਮਦਦ ਕਰਤੀ ਆਰਥਿਕ ਵੀ ਤੇ ਦੂਸਰੀ ਵੀ ਹਨਾ ਚਲੋ ਬਹੁਤ ਵਧੀਆ ਸਿਸਟਮ ਹੈ ਮੈਂ ਤਾਂ ਸਗੋਂ ਸੋਚਦਾ ਹੁੰਦਾ ਕਿ ਭਾਰਤ ਦੇ ਵਿੱਚ ਵੀ ਏਦਾਂ ਦੇ ਕਾਨੂੰਨ ਆਉਣੇ ਚਾਹੀਦੇ ਨੇ ਤਾਂ ਕਿ ਬਜ਼ੁਰਗ ਬੰਦਿਆਂ ਦਾ ਜਿਹੜਾ ਉਹ ਸਮਾਂ ਵਿਚਾਰਿਆਂ ਦਾ ਸੌਖਾ ਲੰਘੇ ਪੱਟੀ ਸਾਹਿਬ ਅੱਜ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ ਤੁਸੀਂ ਪ੍ਰੋਗਰਾਮ ਦੇ ਵਿੱਚ?
ਅੱਜ ਕੋਈ ਵੀ ਸੁਣਾ ਦਿਓ ਕੋਈ ਗੱਲ ਨਹੀਂ।
ਕਿਸੇ ਖਾਸ ਕਲਾਕਾਰ ਦਾ ਜਿਹੜਾ ਤੁਸੀਂ ਅਕਸਰ ਸੁਣਦੇ ਹੋ, ਕੋਈ ਵਧੀਆ ਪਸੰਦ ਆ ਜਿਹੜਾ ਕਲਾਕਾਰ ਤੁਹਾਨੂੰ ਬਹੁਤ ਹੈ? ਸੁਰਜੀਤ ਬਿੰਦ ਰੱਖੀ ਦਾ ਜੀ। ਚਲ ਬਹੁਤ ਸ਼ੁਕਰੀਆ ਜੀ, ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਤੁਸੀਂ ਖਾਸ। ਹੈਲੋ ਜੀ, ਇਹ ਸਨ ਭੱਟੀ ਸਾਹਿਬ ਜਿਨ੍ਹਾਂ ਨੇ ਸਾਡੇ ਨਾਲ ਜਿਹੜੀ ਫੋਨ ਤੇ ਗੱਲਬਾਤ ਕੀਤੀ ਹੈ ਤੇ ਸਿਹਤ ਉਹਨਾਂ ਦੀ ਜਿਹੜੀ ਜਲਦੀ ਜਲਦੀ ਠੀਕ ਹੋਵੇ ਅਸੀਂ ਕਾਮਨਾ ਕਰਦੇ ਹਾਂ, ਅਰਦਾਸ ਕਰਦੇ ਹਾਂ, ਕਿਉਂਕਿ ਪ੍ਰਦੇਸ਼ਾਂ ਦੇ ਵਿੱਚ ਬਿਮਾਰ ਬੰਦੇ ਦੀ ਹਾਲਤ ਕੀ ਹੋ ਜਾਂਦੀ ਹੈ, ਇੱਕ ਤੇ ਘਰ ਰਹਿ ਰਹਿ ਕੇ ਵੈਸੇ ਬੰਦਾ ਪਰੇਸ਼ਾਨ ਜਿਹਾ ਹੋਣ ਲੱਗ ਜਾਂਦਾ ਤੇ ਉੱਪਰੋਂ ਜਿਹੜਾ ਸਰੀਰਕ ਦੁੱਖ ਹੁੰਦਾ ਉਹ ਲਹਿਦਾ ਹੋ ਜਾਂਦਾ। ਇੱਥੇ ਤੇ ਬਿਮਾਰ ਬੰਦੇ ਦਾ ਪਤਾ ਲੈਣ ਵਾਲਿਆਂ ਦਾ ਦਿਲ ਲੱਗਾ ਰਹਿੰਦਾ ਵਾ ਤੇ ਉਹਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਮੈਂ ਬਿਮਾਰ ਵੀ ਹਾਂ, ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ। ਉੱਥੇ ਤੇ ਬੰਦੇ ਨੇ ਇਕੱਲੇ ਰਹਿ ਰਹਿ ਕੇ ਸੋਚ ਸੋਚ ਕੇ ਤੇ ਜ਼ਿਆਦਾ ਹੀ ਹਾਲਤ ਖਰਾਬ ਹੋਣ ਲੱਗ ਜਾਂਦੀ ਹੈ। ਸਹੂਲਤਾਂ ਉੱਥੇ ਜ਼ਿਆਦੀਆਂ ਨੇ ਤੇ ਇੱਧਰ ਦਲਾਸੇ ਜ਼ਿਆਦੇ, ਇੱਧਰ ਸਾਡੇ ਜ਼ਿਆਦੇ ਨੇ। ਲਓ ਵੀ ਪਹਿਲੇ ਦੋਸਤੋ, ਅਗਲੇ ਗੀਤ ਦੀ ਜਿਹੜੀ ਫਰਮਾਇਸ਼ ਯਾਰੀਆਂ ਦੀ ਆਈ ਹੈ ਸਾਨੂੰ, ਉਹ ਅਸੀਂ ਤੁਹਾਨੂੰ ਸੁਣਾਉਂਦੇ ਹਾਂ। ਨਵਰਾਜ ਢਿੱਲੋਂ ਸਾਹਿਬ ਨੇ ਜਿਹੜੀ ਫਰਮਾਇਸ਼ ਕੀਤੀ ਹੈ, ਆਓ ਢਿੱਲੋਂ ਸਾਹਿਬ ਤੁਹਾਡੀ ਪਸੰਦ ਆ ਇਹ ਗੀਤ ਸੁਣਦੇ ਹਾਂ ਜੀ।
ਨੇ ਇਹ ਦੁੱਖਾਂ ਵਿੱਚ ਦਿਲਾਸੇ ਨੇ, ਸੁਣੇ ਬੁਲਾਰੇ ਹਾਸੇ ਨੇ, ਇਹ ਦੁੱਖਾਂ ਵਿੱਚ ਦਿਲਾਸੇ ਨੇ। ਯਾਰਾ ਦਾ ਮਾਨ ਯਾਰਾ ਦੀ ਜਾਨ ਨਾ ਦੁਨੀਆ ਕੋਲੋਂ ਹਾਰੀਆਂ, ਯਾਰੀ ਲਾ ਲੈਣੀ ਸੌਖੀ ਬੜੀ ਔਖੀ ਏ ਨਿਭਾਉਣੀ, ਗੱਲਾਂ ਦਿਲ ਦੀ ਨਾ ਮੰਗੇ ਉਹ ਤੈਨੂੰ ਜਾਨ ਗਵਾਉਣੀ, ਯਾਰੀ ਲਾ ਲੈਣੀ ਸੌਖੀ ਬੜੀ ਔਖੀ ਏ ਨਿਭਾਉਣੀ।
ਕੇ ਜਾਵਾਂ ਯਾਰ ਨਾਲ ਜੁੜੀ ਲਾਵਾਂ ਯਾਰ ਦਾ ਪਿਆਰ ਮਿਲੇ ਤਾਂ ਮੈਂ ਦੁਨੀਆਂ ਨੂੰ ਭੁੱਲ ਜਾਵਾਂ ਯਾਰ ਨੂੰ ਦਿਲ ਦੀ ਦੱਸਾਂ ਮੈਂ ਗੱਲ ਕੋਈ ਦਿਲ ਵਿੱਚ ਰੱਖਾਂ ਵਤਨ ਦੀ ਆਉਂਦੀ ਏ ਉਦਾਸ ਗਿਆ ਜਾਣਦੇ ਜਦ ਯਾਦ ਵਤਨ ਦੀ ਆਉਂਦੀ ਪਿੰਡ ਦੀਆਂ ਗਈਆਂ ਯਾਰ ਪੁਰਾਣੇ ਲੱਗਦਾ ਮਾਂ ਭੁਲਾਉਂਦੀ ਨਾਲ ਤੇਰੇ ਯਾਰਾਂ ਦੀ ਯਾਰੀ ਉਹ ਕੱਲਾ ਨਹੀਂ ਮੇਰੇ ਗੁਜ਼ਾਰਾ ਉਹ ਜਿੱਥੇ ਜਾਏ ਮਾਨ ਕਮਾਏ ਅੱਗੇ ਵੱਧ ਮੇਰੇ ਸਿਧਾਰਾ ਯਾਰ ਯਾਰਾਂ ਦੀਆਂ ਬਾਹਾਂ ਯਾਰ ਵਸਦੇ ਵਿੱਚ ਬਾਹਾਂ ਯਾਰ ਕਿਸਮਤ ਨਾਲ ਮਿਲਦੇ ਯਾਰ ਤੂੰ ਸਮਝਣ ਬਣਦੇ ਡੱਬਕੀ ਬੱਸੇ ਕਿਤੇ ਗੱਲ ਸੱਚੀ ਦੱਸੇ
ਪੂਰਨ ਤੇ ਝੂਠੀਆਂ ਤੋਹਮਤਾਂ ਲਾ ਦਿੱਤੀਆਂ ਤੇ ਰਾਜੇ ਸਲਵਾਨ ਨੇ ਪੂਰਨ ਨੂੰ ਬੁਲਾ ਕੇ ਦਰਬਾਰ ਦੇ ਵਿੱਚ ਮਾਰਕ ਉਹਦੇ ਗਲਾ ਦਾ ਸਿੱਟ ਦਿੱਤਾ। ਰਾਜਾ ਗੁੱਸੇ ਵਿੱਚ ਆ ਕੇ ਜਲਾਦਾਂ ਨੂੰ ਇੱਕ ਹੁਕਮ ਦੇਣ ਲੱਗਾ ਤਾਂ ਪੂਰਨ ਰਾਜੇ ਅੱਗੇ ਇੱਕ ਫਰਿਆਦ ਕਰਦਾ, ਜ਼ਰਾ ਗੌਰ ਨਾਲ ਸੁਣਨਾ ਹੈ। ਅਸੀਂ ਲੈ ਆਉਣੀ ਦਰਬਾਰ ਇਹ ਗੱਲ ਸੁਣਦੇ ਸਾਜ ਰਾਜ ਨੇ ਲੈ ਤਿੱਖੇ ਕਰਾ ਤਿਆਰ ਉਹਦੇ ਪਿੱਛੇ ਮੁਸ਼ਕਾ ਬੰਨ ਕੇ ਪਿੱਛੇ ਮੁਸ਼ਕਾ ਬੰਨ ਕੇ ਲੈ ਚੱਲੇ ਸ਼ਹਿਰ ਤੋਂ ਬਾਹਰ ਉਹ ਰਾਣੀ ਕਿਚਰਾਂ ਨੇ ਤਾਂ ਮਾਰੀਆਂ ਇਛਰਾਂ ਨੇ ਤਾਂ ਮਾਰੀਆਂ ਜਾ ਕੇ ਰਾਜੇ ਦੇ ਦਰਬਾਰ ਇਛਰਾਂ ਨੇ ਤਾਂ ਮਾਰੀਆਂ ਜਾ ਕੇ ਰਾਜੇ ਦੇ ਦਰਬਾਰ ਰੋਰ ਮਾਰਦੀ ਮਹਿਲ ਨਾਲ ਟੱਕਰਾਂ ਮਾਰਦੀ ਮਹਿਲ ਨਾਲ ਟੱਕਰਾਂ ਵਗੀ ਫਿਰ ਚੋਂ ਲਓ ਦੀ ਤਾਰ ਵੇ ਰਾਜਾ ਕੀ ਅਨਹੋਣੀ ਹੋ ਗਈ ਰਾਜਾ ਕੀ ਅਨਹੋਣੀ ਹੋ ਗਈ ਆ ਤੁਰੇ ਹੈ ਭਗਤ ਨੂੰ ਮਾਰ ਅਨਹੋਣੀ ਹੋ ਗਈ ਕਾਦੋਰੇ ਹੈ ਭਗਤ ਨੂੰ ਮਾਰ ਮੇਰਾ ਇੱਕੋਵੇ ਤੱਤੀ ਦਾ ਆਸਰਾ ਇੱਕੋਵੇ ਤੱਤੀ ਦਾ ਆਸਰਾ ਕੱਲ ਆਦੀ ਭੋਰਿਓ ਮਾਰ ਇੱਕੋਵੇ ਤੱਤੀ ਦਾ ਆਸਰਾ ਕੱਲ ਆਦੀ ਭੋਰਿਓ ਮਾਰ ਤੇ ਮੇਰੇ ਪੁੱਤ ਨੂੰ ਹਲਾਲ ਖੋਰ ਲੈ ਤੁਰੇ ਮੇਰੇ ਪੁੱਤ ਨੂੰ ਹਲਾਲ ਖੋਰ ਲੈ ਸੰਸਾਰ ਅਜੇ ਰੱਜ ਕੇ ਨਾ ਗੱਲਾਂ ਕੀਤੀਆਂ ਰੱਜ ਕੇ ਨਾ ਗੱਲਾਂ ਕੀਤੀਆਂ ਤੇ ਮੈਂ ਰੱਜ ਕੇ ਨਾ ਕੀਤਾ ਪਿਆਰ ਰੱਜ ਕੇ ਨਾ ਗੱਲਾਂ ਕੀਤੀਆਂ ਰੱਜ ਕੇ ਨਾ ਕੀਤਾ ਪਿਆਰ ਉਹ ਯਾਰ ਪੂਰਨ ਜਲਾਦਾ ਟਾਲਿਆ ਕਹਿੰਦੇ ਪੂਰਨ ਜਲਾਦਾ ਟਾਲਿਆ ਜਦ ਲੱਗੇ ਕਰਨ ਹਰਾਲ ਉਦੋਂ ਅੰਬਰ ਕਾਲਾ ਹੋ ਗਿਆ ਅੰਬਰ ਕਾਲਾ ਹੋ ਗਿਆ ਯਾਰੋ ਧਰਤੀ ਹੋ ਗਈ ਲਾਲੂ ਵਟਕੁੱਤੇ ਭਗਤ ਦੇ ਮੋਰਚੇ ਵਟ ਸੁੱਤੇ ਭਗਤ ਦੇ ਮੋਰਚੇ ਵਟ ਸੁੱਤੇ ਭਗਤ ਦੇ ਮੋਰਚੇ ਉਹਨਾਂ ਤੇ ਗੰਡਾ ਸਿਆਣ ਦੋਵੇਂ ਪੈਰ ਅਲਹਿਦਾ ਕਰ ਲਏ ਪੈਰ ਅਲਹਿਦਾ ਕਰ ਲਏ ਵਗ ਗਏ ਲਹੂ ਦੇ ਖਾਲ ਹੋਇਓ ਨਾ ਦੇ ਰਹਿ ਮੀਂਹ ਨਾਲ ਪੱਟ ਟੁੱਟੇ ਉਹ ਨਾ ਦੇ ਰਹਿ ਮੀਂਹ ਨਾਲ ਪੱਟ ਟੁੱਟੇ ਉਹਦੇ ਰੇਸ਼ਮ ਵਰਗੇ ਵਾਲ ਤੇਰੇ ਖੂਹ ਵਿੱਚ ਥੱਕਾ ਦੇ ਗਏ ਖੂਹ ਵਿੱਚ ਥੱਕਾ ਦੇ ਗਏ ਉਹਦਾ ਮੰਦਾ ਕਰਕੇ ਹਾਲ ਉਹ ਯਾਰ ਵੇਖ ਤੜਫਦੀ ਲੋਧ ਨੂੰ ਕਹਿੰਦੇ ਵੇਖ ਤੜਫਦੀ ਲੋਧ ਨੂੰ ਰੋਪੈ ਜਲਾਦ ਚਟਾਲ ਵੇਖ ਤੜਪ ਦੀ ਲੋਦ ਨੂੰ ਰੋਪੈ ਜਲਾਦ ਚਟਾਲ ਆਕੇ ਲੱਗ ਜਾ ਆਕੇ ਲੱਗ ਜਾ ਮੇਰੀਆਂ ਆਕੇ ਲੱਗ ਜਾ ਮੇਰੀਆਂ ਮਨ ਲਾ ਵਕਤ ਨਹੀਂ ਡਾਉਣਾ ਪਾਉ ਪਛਤਾਉਣਾ ਮੇ ਆਪੀ ਰਾਜਿਆ
ਲਓ ਜੀ ਮੁਹੰਮਦ ਸਦੀਕ ਦੀ ਆਵਾਜ਼ ਦੇ ਵਿੱਚ ਆਪਾਂ ਇਹ ਗੀਤ ਨੂੰ ਸੁਣਿਆ ਜੀ ਬਹੁਤ ਹੀ ਪਿਆਰੀ ਜਿਹੜੀ ਗੀਤ ਦੀ ਫਰਮਾਇਸ਼ ਸਾਡੇ ਤੱਕ ਭੇਜੀ ਸੀ ਸ਼ਿਵ ਜਨਾਗਲ ਸਾਹਿਬ ਨੇ ਨਾਗਲ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਲਓ ਜੀ ਅੱਗੇ ਅਮਰਜੀਤ ਸਿੰਘ ਸੋਤਾ ਸਾਹਿਬ ਬੁਲ ਗੁਲਗਾ ਤੋਂ ਸਾਨੂੰ ਕੋਫਸਾਬਰ ਤੋਂ ਸਾਨੂੰ ਸੁਣਦੇ ਪਏ ਨੇ ਕਹਿੰਦੇ ਸਤਿ ਸ੍ਰੀ ਅਕਾਲ ਢਿੱਲੋਂ ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ ਬਹੁਤ ਬਹੁਤ ਪਿਆਰ ਪ੍ਰੀ ਸਤਿ ਸ੍ਰੀ ਅਕਾਲ ਜਸਪਾਲ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਚੀਟੂ ਭਾਜੀ ਨੂੰ ਵੀ ਭਾਜੀ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਹੀ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਕਹਿੰਦੇ ਗਾਣਾ ਸੁਣਨਾ ਜੀ ਮੁਹੰਮਦ ਸਦੀਕ ਦਾ ਕੋਈ ਵੀ ਪੁਰਾਣਾ ਡਿਊਟ ਤੁਸੀਂ ਸੁਣਾ ਦਿਓ ਜ਼ਰੂਰ ਸੁਣਾਵਾਂਗੇ ਭਾਜੀ ਮੁਹੰਮਦ ਸਦੀਕ ਦੇ ਆਪਾਂ ਹੁਣੇ ਗੀਤ ਸੁਣ ਕੇ ਹਟੇ ਹਾਂ ਇੱਕ ਹੋਰ ਤੁਹਾਨੂੰ ਪਿਆਰੇ ਜਿਹਾ ਗੀਤ ਉਹਨਾਂ ਦੀ ਹੀ ਆਵਾਜ਼ ਦੇ ਵਿੱਚ ਸੁਣਾਵਾਂਗੇ ਖਾਸ ਤੌਰ ਤੇ ਜਿਵੇਂ ਜਿਵੇਂ ਸਮਾਂ ਬਦਲਦਾ ਜਾਂਦਾ ਸੰਗੀਤ ਦਾ ਜਿਹੜਾ ਦੌਰ ਵੀ ਬਦਲਦਾ ਜਾਂਦਾ ਪਹਿਲੇ ਸਮੇਂ ਦੇ ਵਿੱਚ ਜਿਹੜੇ ਕਿੱਸੇ ਕਹਾਣੀਆਂ ਜਾਂ ਗੀਤ ਐਸੇ ਸੁਣਾਏ ਜਾਂਦੇ ਸੀ ਜਿਹੜੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੀ ਹੁਣ ਚੱਲ ਰਹੇ ਗੀਤਾਂ ਦੇ ਵਿੱਚ ਬਹੁਤ ਕੁਝ ਫੇਰ ਬਦਲ ਹੋ ਚੁੱਕਿਆ ਹੈ ਬਹੁਤ ਹੀ ਜਿਹੜੇ ਲੋਕ ਨੇ ਉਹ ਨਿੰਦਿਆ ਵੀ ਕਰਦੇ ਆ ਇਸ ਗਾਇਕੀ ਦੀ ਤੇ ਫਿਲਮਾਂ ਦੇ ਦੌਰ ਵੀ ਇੱਦਾਂ ਹੀ ਬਦਲਦੇ ਆਏ ਨੇ ਹਾਲ ਹੀ ਦੇ ਵਿੱਚ ਜਦੋਂ ਆਪਾਂ ਜਾਣਦੇ ਹਾਂ ਕਿ ਕੋਰੋਨਾ ਦਾ ਕਹਿਰ ਪੂਰੀ ਦੁਨੀਆਂ ਦੇ ਵਿੱਚ ਫੈਲਿਆ ਹੋਇਆ ਤੇ ਲੋਕ ਘਰ ਤੋਂ ਬਾਹਰ ਨਿਕਲਣਾ ਜਿਹੜਾ ਉਹ ਮਹਿਫੂਜ਼ ਨਹੀਂ ਸਮਝਦੇ ਉਹਦੇ ਨਾਲ ਵੈਸੇ ਤੇ ਫਿਲਮਾਂ ਦੇ ਬਜਟ ਤੇ ਵੀ ਕਾਫੀ ਇਹਦਾ ਘਾਟਾ ਪਿਆ ਫਿਲਮਾਂ ਬਣਾਉਣ ਵਾਲੇ ਜਾਂ ਫਿਲਮਾਂ ਹੁਣ ਰਿਲੀਜ਼ ਕਰਨ ਵਾਲਿਆਂ ਦਾ ਵੀ ਜਿਹੜੀ ਹਾਲਤ ਮੰਦੀ ਹੋਈ ਪਈ ਹੈ ਤੇ ਇੱਕ ਖਬਰ ਸਾਂਝੀ ਤੁਹਾਡੇ ਨਾਲ ਜ਼ਰੂਰ ਕਰਦਾ ਕਿ ਜਿਹੜੇ ਹੁਣ ਫਿਲਮ ਮੇਕਰਸ ਨੇ ਜਦੋਂ ਉਹਨਾਂ ਨੇ ਦੇਖਿਆ ਕਿ ਸਿਨੇਮਾ ਜ਼ਿਆਦਾ ਨਹੀਂ ਦੇਖਿਆ ਜਾ ਰਿਹਾ ਇਹਨਾਂ ਦੌਰ ਦੇ ਵਿੱਚ ਉਹਨਾਂ ਨੇ ਡਿਜੀਟਲ ਜਿਹੜਾ ਫਿਲਮ ਮੇਕਿੰਗ ਵੱਲ ਨੂੰ ਉਹਨਾਂ ਨੇ ਮੂਵ ਹੋਏ ਨੇ ਕਿਉਂਕਿ ਬਹੁਤ ਸਾਰੇ ਜਿਹੜੇ ਡਿਜੀਟਲ ਪਲੇਟਫਾਰਮ ਨੇ ਜਿਵੇਂ ਐਮਾਜ਼ਾਨ ਹੋਇਆ ਨੈਟਫਲਿਕਸ ਹੋਇਆ ਹੈ ਨਾ ਐਮਾਜ਼ਾਨ ਪ੍ਰਾਈਮ ਐਂਡ ਨੈਟਫਲਿਕਸ ਹੋ ਗਿਆ ਜੀ ਫਾਈਵ ਹੋ ਗਿਆ ਹੌਟ ਸਟਾਰ ਹੋ ਗਿਆ ਇਹ ਐਸੇ ਜਿਹੜੇ ਡਿਜੀਟਲ ਪਲੇਟਫਾਰਮ ਨੇ ਜਿੱਥੇ ਤੁਸੀਂ ਫਿਲਮਾਂ ਰਿਲੀਜ਼ ਮਤਲਬ ਕਰ ਸਕਦੇ ਨੇ ਡਾਇਰੈਕਟਰ ਤੇ ਉਹਨਾਂ ਨੇ ਇਹ ਫੈਸਲਾ ਲਿਆ ਕਿ ਐਮੀ ਵਿਰਕ ਦੀ ਜਿਹੜੀ ਆ ਫਿਲਮ ਆ ਉਹ ਵੀ ਡਿਜੀਟਲ ਮੀਡੀਆ ਤੇ ਹੀ ਜਿਹੜੀ ਆ ਪੇਸ਼ ਕੀਤੀ ਜਾਵੇਗੀ ਆਪਾਂ ਜਾਣਦੇ ਹਾਂ ਕਿ ਫਿਲਮ ਜਿਹੜੀ 83 ਆ ਜਿਹੜੀ ਐਮੀ ਵਿਰਕ ਦੀ ਪਹਿਲਾਂ ਆ ਚੁੱਕੀ ਆ ਉਹ ਮੁਅੱਤਲ ਕਰ ਦਿੱਤੀ ਗਈ ਸੀ ਤੇ ਦੂਜੀ ਫਿਲਮ ਜਿਹੜੀ ਆ ਬਾਲੀਵੁੱਡ ਫਿਲਮ ਆ ਭੁਜ ਉਹ ਐਮੀ ਵਿਰਕ ਦੀ ਉਹ ਵੀ ਡਿਜੀਟਲੀ ਹੀ ਰਿਲੀਜ਼ ਆਉਣ ਦੀ ਖਬਰ ਆਈ ਆ ਕਿ ਸ਼ਾਇਦ ਉਹ ਡਿਜੀਟਲ ਪਲੇਟਫਾਰਮ ਤੇ ਹੀ ਰਿਲੀਜ਼ ਹੋਵੇ ਇਸ ਤੋਂ ਇਲਾਵਾ ਬਿਲਕੁਲ ਬਾਕੀ ਵੀ ਜਿਹੜੀਆਂ ਬਾਲੀਵੁੱਡ ਫਿਲਮਾਂ ਉਹ ਕੋਸ਼ਿਸ਼ ਕਰ ਰਹੇ ਨੇ ਡਾਇਰੈਕਟਰ ਕਿ ਇਹ ਡਿਜੀਟਲ ਪਲੇਟਫਾਰਮਾਂ ਤੇ ਹੀ ਰਿਲੀਜ਼ ਕੀਤੀਆਂ ਜਾਣ ਕਿਉਂਕਿ ਬਹੁਤ ਸਾਰੇ ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਨੈਟਫਲਿਕਸ ਬੜਾ ਛਾਇਆ ਇੱਥੇ ਐਮਾਜ਼ਾਨ ਪ੍ਰਾਈਮ ਵੀ ਬੜਾ ਚੱਲ ਰਿਹਾ ਕਹਿੰਦਾ ਪਾਵਾ ਕਿ ਕੁਝ ਥੋੜੇ ਜਿਹੇ ਪੈਸੇ ਤੁਸੀਂ ਸਾਲ ਦਾ ਜਿਹੜਾ ਪੇ ਕਰਕੇ ਤੇ ਤੁਸੀਂ ਐਂਟਰਟੇਨਮੈਂਟ ਜਿਹੜਾ ਹਾਸਲ ਕਰ ਸਕਦੇ ਹੋ ਘਰ ਦੇ ਵਿੱਚ ਬੈਠੇ ਹੀ ਜ਼ਰੂਰਤ ਕਹਿੰਦੇ ਕਾਰ ਦੀ ਮਾਂ ਹੁੰਦੀ ਹੈ ਜਿਵੇਂ ਜਿਵੇਂ ਜ਼ਰੂਰਤਾਂ ਪੈਂਦੀਆਂ ਉਦਾਂ ਉਦਾਂ ਕਾਢਾਂ ਚੱਲਦੀਆਂ ਜਾਂਦੀਆਂ ਨੇ ਉਦਾਂ ਉਦਾਂ ਜ਼ਰੂਰਤਾਂ ਬਦਲਦੀਆਂ ਜਾਂਦੀਆਂ ਨੇ ਇਹ ਤੁਸੀਂ ਗੱਲ ਜੀ ਐਮੀ ਵਿਰਕ ਦੀ ਡਿਜੀਟਲ ਤਰੀਕੇ ਦੇ ਨਾਲ ਉਹਨਾਂ ਦੀਆਂ ਹੁਣ ਫਿਲਮਾਂ ਆਪਾਂ ਦੇਖ ਪਾਵਾਂਗੇ ਬਾਕੀ ਵੀ ਕਲਾਕਾਰਾਂ ਦੀਆਂ ਨੇ ਤੇ ਹੁਣ ਆਪਾਂ ਮੁਹੰਮਦ ਸਦੀਕ ਦੀ ਆਵਾਜ਼ ਦੇ ਵਿੱਚ ਗੀਤ ਆਪਾਂ ਸੁਣਾਉਂਦੇ ਹਾਂ ਤੁਹਾਨੂੰ ਫਿਰ ਸ਼ਾਮਿਲ ਹੁੰਦੇ ਹਾਂ ਪ੍ਰੋਗਰਾਮ ਦੇ ਵਿੱਚ
ਚੰਦਰ ਵਿਆਹੁਣ ਵਾਸਤੇ ਆ ਰਹੇ ਨੇ ਤਾਂ ਇੱਕ ਪਾਸੇ ਤਾਂ ਉਹ ਕਰਮ ਨੂੰ ਸੁਨੇਹਾ ਦੇ ਕੇ ਮਿਰਜ਼ੇ ਵੱਲ ਕਲਦੀ ਹੈ ਤੇ ਦੂਜੇ ਪਾਸੇ ਆਪਣੀ ਮਾਂ ਦੇ ਤਰਲੇ ਪਾਉਂਦੀ ਹੈ ਹਾਲਾਂ ਵੀ ਇਹ ਕਿਵੇਂ ਪਾਉਂਦੀ ਹੈ ਸੁਨੇਹਾ ਮਿਰਜ਼ਾ ਸ਼ਿੰਗਾਰ ਕੇ ਆਪਣੀ ਬੱਕੀ ਨੂੰ ਹੋ ਕੇ ਉਹਦੇ ਤੇ ਸਵਾਰ ਪੈ ਗਿਆ ਸਿਆਲਾਂ ਦੇ ਰਾਹ ਤੇ ਰਾਹ ਵਿੱਚ ਚੰਦਰਾਂ ਦੀ ਜੰਗ ਚੱਕਰ ਗਈ ਤੇ ਵੇਖ ਕੇ ਮਿਰਜ਼ੇ ਦੀ ਬੱਕੀ ਨੂੰ ਚੰਦੜ ਲੱਗੇ ਮਖੌਲ ਕਰਨ ਆਂਦੇ ਹੋਏ ਗੱਭਰੂਆ ਇਸ ਟੁੱਟੀ ਹੋਈ ਟਾਇਰ ਤੇ ਤਰਸ ਖਾ ਕਿਉਂ ਇਹਦੇ ਉੱਤੇ ਚੜ ਕੇ ਇਹਨੂੰ ਮਾਰਨ ਲੱਗਾ ਤਾਂ ਮਿਰਜ਼ੇ ਅੱਗੋਂ ਆਖਿਆ ਤੁਸੀਂ ਮੇਰੇ ਨਾਲ ਆਪਣੀਆਂ ਘੋੜੀਆਂ ਭਜਾ ਲਓ ਜਿਹੜਾ ਅੱਗੇ ਲੰਘ ਗਿਆ ਉਹ ਦੂਜਿਆਂ ਦੀਆਂ ਪੱਗਾਂ ਲਾ ਲਵੇਗਾ ਤੇ ਚੰਦੜਾਂ ਨੇ ਹਾਂ ਕਰ ਦਿੱਤੀ ਲਾ ਕੇ ਅੱਡੀ ਘੋੜੀਆਂ ਨਸਾ ਲਈਆਂ ਤਾਂ ਮਿਰਜ਼ੇ ਨੇ ਬੱਕੀ ਦੇ ਚਾਬਕ ਜਾ ਕੱਢ ਮਾਰੀ